कोई लपक कोई तोड़ा खा रहे है, कोई लपक कोई तोड़ा खा रहे है, कोई बहुता कोई थोड़ा खा रहे है। जिंदगी है वन सवन्ने फल जही, जिंदगी है वन सवन्ने फल जही, कोई मिठा कोई कौड़ा खा रहे है, कोई फुल्ला वांग गमली खिड़ रहे है, कोई अहरण बन हथौड़ा खा रहे है, कोई पाके थोड़ा सबरी दिस रहे है, कोई पा के थोड़ा सबरी दिस रहे है, कोई खो खो के बेलोड़ा खा रहे है, कुछ लुका के खान थिंदियां बुरकियां, कुछ लुका के खान थिंदियां बुरकियां, कोई फुकरा होके चौड़ा खा रहे है, किधरे खोते खान केले लीचियां, किधरे खोते खान केले लीचियां, किधरे सुक्का का ही घोड़ा खा रहे है, झूठ दे सिर किधरे फुल ने वरस दे, झूठ दे सिर किधरे फुल ने वरस दे, सच कह के कोई रोड़ा खा रहे है, कोई ता हाथ जोड़ फुलका मांग रहे है, कोई ता हाथ जोड़ फुलका मांग रहे है, कोई हथी दे मरोड़ा खा रहे है, दंदा वाले नू किते दलिया मिले, दंदा वाले नू किते दलिया ही मिले, किधरे मिश्री तोड़ बोड़ा खा रहे है, भुखा मरदा जगते बंदा आलसी, भुखा मरदा जगते बंदा आलसी, हाथ हिला कीड़ा मकौड़ा खा रहे है, पाने विच पाने विच कोई ता भुखा सौ रहे है, पाने विच कोई ता भुखा सौ रहे है, नींदा किते लालच दा फोड़ा खा रहे है, फुकर नहीं छड़दा ताही ता फिकर ने, फुकर नहीं छड़दा ताही ता फिकर ने, बंदे नू माया दा जोड़ा खा रहे है, बंदे नू माया दा जोड़ा खा रहे है। लो जी परमपाल संधु हुरां दीआं नाल सत्रां दे नाल अज दा लहरां प्रोग्राम यानी के साडे हरमन रेडियो दा मॉर्निंग शो लैके तुहाडी खिदमत च मैं हाजर हां अमरदीप कौर। प्रोग्राम दे विच तुहाडा सारिआं दा स्वागत करदे हां, खुशामदीद जी आयां नू। ते मेरे वालों बहुत प्यार भरी सत श्री अकाल, गुड मॉर्निंग, आदाब, नमस्कार, ते वाहिगुरु जी का खालसा, वाहिगुरु जी की फतेह। जी दोस्तों, उम्मीद कर दी कि तुहाडा अज दा दिन सुहावना चढ़िया होना, तुहाडे दिन की हर घड़ी हर पल जिहड़ा उह सुहावना हो, निबड़े सुखां लदा रहे, यह अरदास असीं परमात्मा दे अगे करदे आं। ते लो जी अज दे दिन की गल करिए, ते दिन हैगा मंगलवार, और मंगलवार वाले दिन आपां मैलबर्न तों जुड़ बैठे हुंदे आं अज दे लहरां प्रोग्राम दे विच। सो मैलबर्न तों मैं लैके हाजर मॉर्निंग शो, ते दिन मंगलवार, साल 2021 दे जून महीने दी अज 8 तरीक हो चुकी है, ते उधर नानकशाही संवत 553 दे जेठ महीने दी 26 तरीक हो गई है। दोस्तों घड़ियां वाल नजर मारा तां घड़ियां कहिंदियां कि इस वेले मेलबर्न, सिडनी, ते कैनबरा ते ब्रिस्बेन दे विच समा 8:05 दा हो चुका है, ते जे असीं पर्थ चलिए तां पर्थ दे विच समा 6:05 दा, जदकि एडिलेड दे विच समा 7:35 दा इस वेले सवेर दा हो चुका है। ते इस तों बाद जदों असीं अपने गवांडी मुल्क चलिए न्यूजीलैंड, न्यूजीलैंड दे ऑकलैंड शहर दे विच इस वेले 10:05 हो चुके ने सवेर दे, ते इहदे नाल ही होर बहुत सारे मुल्क ने जिथे सोमवार दा दिन चल रहा है, पर कुछ मुल्कां दे विच मंगलवार भी चढ़ चुकिया। सो मंगलवार किथे किथे चढ़िया होया पहलां देख लैने आ। सो मंगलवार जिहड़ा जी उह चढ़ चुकिया वैसे इटली दे विच भी, पर बहुत वड्डा तड़का, अद्धी रात दा तड़का कह सकदे आ, रोम दे विच हुणे हुणे 12:06 उत्थे हो चुके ने। ते इसे तरह मंगलवार दा जिहड़ा दिन है जी उह चढ़ चुकिया हांगकांग दे विच, उत्थे भी 6:06 दा समा, डुबई दे विच भी मंगलवार चढ़ चुकिया 2:06 उत्थे भी काफी वड्डा तड़का। ते जे असीं भारत की गल करिए इस वेले पंजाब दे विच जिहड़ा समा 3:36 हो चुके ने मंगलवार की सवेर दे, यानी उत्थे भी तड़कसार दा समा। ते जिथे जिथे अजे सोमवार चल रहे उन्हां मुल्कां दी गल भी करनी जरूरी है, क्योंकि तुसी बहुत सारे दोस्त साडे नाल हरमन रेडियो ते जुड़दे हो उन्हां मुल्कां तों। सो कैनेडा की गल करिए तां कैनेडा दे बहुत सारे शहरां च वक्खो वक्खरा समा, विनीपैग च इस वेले शाम पई हुई है जी सोमवार की 5:06 का समा उत्थे होया, जबकि टोरंटो दे विच भी शाम ही है 6:06 उत्थे होए हुए है, वैनकूवर दे विच बाद दुपहर का समा चल रहा 3:06 उत्थे होए ने। जे आपां यूएस चलिए तां दोस्तों यूएस दे लॉस एंजल्स शहर दे विच 3:06 इस वेले होए ने, यानी बाद दुपहर चल रही है, जबकि न्यूयॉर्क दे विच शाम पै चुकी है 6:07 हो गए ने, सियाटल दे विच भी बाद दुपहर का समा 3:07 है, मियामी दे विच 6:07 यानी कि शाम हो चुकी है। ते इहदे नाल ही जे असीं लंडन चलिए तां लंडन दे विच वी रात पई हुई है सोमवार दी 11:07 उत्थे हो चुके ने। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਆਵਾਜ਼ ਦੇ ਇਸ ਸਫ਼ਰ ਰਾਹੀਂ ਸਾਡੇ ਇਸ ਸ਼ੋਅ ਦੇ ਵਿੱਚ ਸਾਡੇ ਹਰਮਨ ਰੇਡੀਓ ਤੇ ਸ਼ਾਮਲ ਹੁੰਦੇ ਹੋ, ਤੁਹਾਨੂੰ ਤਹਿ ਦਿਲ ਤੋਂ ਇੱਕ ਵਾਰ ਫਿਰ ਜੀ ਆਇਆਂ ਨੂੰ ਕਹਿੰਦੇ ਹਾਂ। ਦੋਸਤੋ, ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਇਹਦੇ ਬਾਬਤ ਜ਼ਰੂਰ ਇੱਕ ਝਾਤ ਜਿਹੜੀ ਆ ਉਹ ਜ਼ਰੂਰ ਮਰਵਾ ਦਿੰਦੇ ਹਾਂ। ਸੋ ਪ੍ਰੋਗਰਾਮ ਦੀ ਰੂਪਰੇਖਾ ਕੁਝ ਇਸ ਤਰ੍ਹਾਂ ਕਿ ਹਮੇਸ਼ਾ ਵਾਂਗ ਜਿਹੜੇ ਸਿਲਸਿਲੇ ਅਸੀਂ ਰਵਾਇਤੀ ਤੌਰ ਤੇ ਇਸ ਪ੍ਰੋਗਰਾਮ ਚ ਸ਼ਾਮਲ ਕਰਦੇ ਹਾਂ ਉਹ ਤਾਂ ਲੈ ਕੇ ਆਵਾਂਗੇ, ਯਾਨੀ ਕਿ ਮੌਸਮ ਦੇ ਉੱਤੇ ਮਾਰਾਂਗੇ ਝਾਤ, ਅੱਜ ਦਾ ਵਿਚਾਰ ਕਰਾਂਗੇ ਸਾਂਝਾ, ਅੱਜ ਦਾ ਦਿਨ ਕਿਉਂ ਖਾਸ ਹੈ ਦੇ ਉੱਤੇ ਕਰਾਂਗੇ ਗੱਲਬਾਤ, ਸਿਲਸਿਲਾ ਲੈ ਕੇ ਆਵਾਂਗੇ ਵਿਰਸਾ ਤੇ ਇਤਿਹਾਸ ਦਾ, ਤੇ ਨਾਲ ਹੀ ਨਾਲ ਗੱਲਾਂ ਬਾਤਾਂ ਦੇ ਵਿਸ਼ੇ ਦੇ ਵਿੱਚ ਅੱਜ ਅਸੀਂ ਜਿਹੜੀ ਗੱਲਬਾਤ ਹੈ ਉਹ ਕਰਨੀ ਹੈ ਕਿ ਬੱਚਿਆਂ ਦੀ ਸਕੂਲੀ ਪੜ੍ਹਾਈ ਦੌਰਾਨ ਉਹਨਾਂ ਦੇ ਅਕਾਦਮਿਕ ਵਿਕਾਸ ਦੇ ਲਈ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ। ਔਰ ਇਸ ਗੱਲਬਾਤ ਦੇ ਵਿੱਚ ਅੱਜ ਅਸੀਂ ਵਿਦਿਅਕ ਮਾਹਰ ਨੂੰ ਵੀ ਸੱਦਾ ਦਿੱਤਾ ਹੋਇਆ, ਔਰ ਉਸ ਸੱਦੇ ਦੌਰਾਨ ਤੁਸੀਂ ਵੀ ਆਪਣੇ ਜਿਹੜੇ ਸਵਾਲ ਹੈ ਉਹ ਸਾਨੂੰ ਭੇਜ ਸਕਦੇ ਹੋ। ਵੈਸੇ ਤਾਂ ਤੁਸੀਂ ਵਿਚਾਰ ਜਿਹੜੇ ਆ ਜਾਂ ਫਿਰ ਤੁਸੀਂ ਆਪਣੇ ਸੁਨੇਹੇ ਆ ਉਹ ਹੁਣ ਤੋਂ ਹੀ ਭੇਜਣੇ ਆ, ਪਰ ਉਸ ਖਾਸ ਗੱਲਬਾਤ ਦੌਰਾਨ ਵੀ ਜੇਕਰ ਤੁਹਾਡਾ ਕੋਈ ਸਵਾਲ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਤੁਸੀਂ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸਾਡੇ ਨਾਲ ਵਿਦਿਅਕ ਮਾਹਰ ਹਾਜ਼ਰ ਹੋਣਗੇ ਕੁਲਦੀਪ ਕੌਰ ਹੁਰੀ, ਜਿਨ੍ਹਾਂ ਦਾ ਆਪਣਾ ਵੀ ਕਾਫੀ ਲੰਮਾ ਤਜਰਬਾ ਅਧਿਆਪਨ ਦੇ ਖੇਤਰ ਦੇ ਵਿੱਚ, ਔਰ ਨਾਲ ਹੀ ਨਾਲ ਇਸ ਵੇਲੇ ਉਹ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਅਨ ਪੱਧਰ ਤੇ ਜੋ ਵੀ ਸਕੂਲੀ ਪੜ੍ਹਾਈ ਦਾ ਜੋ ਮਿਆਰ ਹੈ ਉਸ ਮਿਆਰ ਦੇ ਨਾਲ ਬੱਚਿਆਂ ਨੂੰ ਜਿਹੜੀ ਸਿਖਲਾਈ ਹੈ ਉਹ ਦਿੰਦੇ ਆ, ਬੱਚਿਆਂ ਨੂੰ ਮਦਦ ਜਿਹੜੀ ਆ ਉਹ ਪੜ੍ਹਾਈ ਦੇ ਵਿੱਚ ਦਿੰਦੇ ਆ। ਸੋ ਉਹਨਾਂ ਦੇ ਨਾਲ ਉਹ ਜਿਹੜਾ ਸਿਲਸਿਲਾ ਆ ਅਸੀਂ ਲੈ ਕੇ ਆਵਾਂਗੇ ਗੱਲਾਂ ਬਾਤਾਂ ਦਾ, ਤੇ ਖ਼ਬਰਾਂ ਦਾ ਜਿਹੜਾ ਸਿਲਸਿਲਾ ਉਹ ਹਮੇਸ਼ਾ ਵਾਂਗ ਜਸਵਿੰਦਰ ਬਿੱਟਾ ਹੋਰਾਂ ਦੇ ਨਾਲ ਲੈ ਕੇ ਆਵਾਂਗੇ, ਔਰ ਪ੍ਰੋਗਰਾਮ ਦੇ ਆਖਰੀ ਦੌਰ ਦੇ ਵਿੱਚ ਉਹ ਸਿਲਸਿਲਾ ਲੈ ਕੇ ਵੀ ਅਸੀਂ ਤੁਹਾਡੇ ਨਾਲ ਸਾਂਝ ਬਣਾਵਾਂਗੇ, ਤੇ ਇਹ ਸਾਰਾ ਕੁਝ ਅਸੀਂ ਇਸ ਮਾਰਨਿੰਗ ਸ਼ੋਅ ਦੌਰਾਨ ਹੀ ਤੁਹਾਡੇ ਨਾਲ ਸਾਂਝਾ ਕਰਨਾ, ਪਰ ਇਹਦੇ ਲਈ ਤੁਹਾਡਾ ਵੀ ਪ੍ਰੋਗਰਾਮ ਚ ਹਾਜ਼ਰ ਰਹਿਣਾ ਬਹੁਤ ਜ਼ਰੂਰੀ ਹੈ। ਸੋ ਤੁਸੀਂ ਪ੍ਰੋਗਰਾਮ ਚ ਹਾਜ਼ਰ ਹੋਣਾ ਜੀ ਈਮੇਲ ਦੇ ਜ਼ਰੀਏ, ਯਾਨੀ ਕਿ request@harmanradio.com ਸਾਡਾ ਈਮੇਲ ਪਤਾ, ਤੁਸੀਂ ਉਸ ਪਤੇ ਤੇ ਆਪਣਾ ਜਿਹੜਾ ਸੁਨੇਹਾ ਉਹ ਭੇਜ ਸਕਦੇ ਹੋ, ਜਾਂ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਵੀ ਆਪਣਾ ਮੈਸੇਜ ਜਿਹੜਾ ਭੇਜ ਸਕਦੇ ਹੋ, ਜਾਂ ਤੁਸੀਂ ਫੋਨ ਕਾਲ ਵੀ ਕਰ ਸਕਦੇ ਹੋ। 02-8599-2811 ਸਾਡਾ ਨੰਬਰ ਹੈ, ਔਰ ਜਾਂ ਫਿਰ ਜਿਹੜਾ ਸਿਲਸਿਲਾ ਅਸੀਂ ਅੱਜ ਗੱਲਾਂ ਬਾਤਾਂ ਦਾ ਰੱਖਿਆ, ਯਾਨੀ ਕਿ ਜਿਸ ਵਿਸ਼ੇ ਦੇ ਉੱਤੇ ਅਸੀਂ ਅੱਜ ਖਾਸ ਗੱਲਬਾਤ ਕਰਨੀ ਹੈ, ਉਸ ਗੱਲਬਾਤ ਦੌਰਾਨ ਅਸੀਂ ਫੇਸਬੁੱਕ ਪੇਜ ਤੇ ਵੀ ਲਾਈਵ ਜਾਵਾਂਗੇ, ਔਰ ਮਾਰਨਿੰਗ ਸ਼ੋਅ ਦੌਰਾਨ ਅਸੀਂ ਸਾਰਾ ਪ੍ਰੋਗਰਾਮ ਜਿਹੜਾ ਉਹ ਤਾਂ ਲਾਈਵ ਨਹੀਂ ਲਿਆਉਂਦੇ, ਪਰ ਕੋਸ਼ਿਸ਼ ਰਹੇਗੀ ਕਿ ਉਹ ਸਿਲਸਿਲਾ ਖਾਸ ਤੌਰ ਦੇ ਉੱਤੇ ਅਸੀਂ ਤੁਹਾਡੇ ਲਈ ਫੇਸਬੁੱਕ ਤੇ ਵੀ ਲਾਈਵ ਕਰੀਏ। ਸੋ ਤੁਸੀਂ ਸਾਡੇ ਨਾਲ ਬਣੇ ਰਹਿਣਾ ਸਾਰਾ ਵਕਤ, ਔਰ ਤੁਹਾਡੀ ਉਡੀਕ ਵੀ ਸਾਨੂੰ ਰਹਿਣੀ ਹੈ, ਤੁਹਾਡੇ ਸੁਨੇਹਿਆਂ ਦੀ ਉਡੀਕ ਵੀ ਰਹਿਣੀ ਹੈ। ਸੋ ਤੁਸੀਂ ਸਾਡੇ ਨਾਲ ਸਾਡੇ ਹਮਸਫ਼ਰ ਬਣ ਕੇ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦੇਣਾ। ਚਲੋ ਜੀ, ਫਿਰ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਆ ਉਹਨੂੰ ਵੀ ਅੱਖੋਂ ਪਰੋਖਿਆ ਨਹੀਂ ਕੀਤਾ ਜਾ ਸਕਦਾ। ਸੋ ਬਿਲਕੁਲ ਜੀ, ਧਿਆਨ ਰੱਖਾਂਗੇ ਤੁਹਾਡੇ ਜੇਕਰ ਫਰਮਾਇਸ਼ੀ ਗੀਤ ਸਾਡੇ ਤੱਕ ਪਹੁੰਚਦੇ, ਔਰ ਜੇਕਰ ਸਾਡੇ ਡਾਟਾਬੇਸ ਚੋਂ ਮੌਜੂਦ ਨੇ ਤਾਂ ਉਹ ਗੀਤ ਵੀ ਅਸੀਂ ਜ਼ਰੂਰ ਚਲਾਵਾਂਗੇ। ਔਰ ਇਸ ਤੋਂ ਇਲਾਵਾ ਇੱਕ ਖਾਸ ਸਿਲਸਿਲਾ ਜਿਹਦੀ ਮੈਂ ਗੱਲ ਕਰਦੀ ਹੁੰਦੀ ਹਾਂ ਉਹ ਰਹਿ ਗਿਆ ਸ਼ਾਇਦ, ਹੈ ਨਾ, ਵਧਾਈਆਂ ਦਾ ਸਿਲਸਿਲਾ। ਬਿਲਕੁਲ, ਔਰ ਵਧਾਈਆਂ ਦੇ ਇਸ ਸਿਲਸਿਲੇ ਦੇ ਵਿੱਚ ਤੁਹਾਡੇ ਕਿਸੇ ਵੀਰ, ਭੈਣ, ਦੋਸਤ, ਮਿੱਤਰ, ਤੁਹਾਡੇ ਕੋਈ ਵੀ ਨਜ਼ਦੀਕੀ ਕਰੀਬੀ ਜਿਨ੍ਹਾਂ ਦਾ ਕੋਈ ਖਾਸ ਦਿਨ ਹੈ, ਜਿਨ੍ਹਾਂ ਦੀ ਕੋਈ ਸਾਲਗਿਰਹ, ਜਿਨ੍ਹਾਂ ਦਾ ਕੋਈ ਜਨਮ ਦਿਨ ਹੈ, ਜਿਨ੍ਹਾਂ ਦੇ ਘਰ ਕੋਈ ਖੁਸ਼ੀ ਆਈ ਹੈ, ਉਨ੍ਹਾਂ ਨੂੰ ਜੇਕਰ ਤੁਸੀਂ ਆਪਣੀਆਂ ਵਧਾਈਆਂ ਭੇਜਣੀਆਂ, ਅਸੀਂ ਇੱਕ ਸਰਪ੍ਰਾਈਜ਼ ਕਾਲ ਕਰਾਂਗੇ ਤੁਹਾਡੇ ਲਈ, ਉਨ੍ਹਾਂ ਤੱਕ ਇਹ ਸੁਨੇਹਾ ਪਹੁੰਚਾਉਣ ਦੇ ਲਈ, ਔਰ ਵਧਾਈਆਂ ਦਾ ਉਹ ਸਿਲਸਿਲਾ ਜਿਹੜਾ ਉਹ ਵੀ ਅਸੀਂ ਲੈ ਕੇ ਆਉਣਾ, ਤੁਹਾਡੀ ਨਜ਼ਰ ਕਰਨਾ। ਤੇ ਤੁਸੀਂ ਜ਼ਰੂਰ ਆਪਣੇ ਨਜ਼ਦੀਕੀਆਂ, ਕਰੀਬੀਆਂ, ਆਪਣੇ ਪਿਆਰਿਆਂ, ਜਿਨ੍ਹਾਂ ਨੂੰ ਵੀ ਕੁਝ ਸ਼ੁਭ ਇੱਛਾਵਾਂ ਜਿਹੜੀਆਂ ਤੁਸੀਂ ਭੇਜਣੀਆਂ ਚਾਹੁੰਦੇ ਹੋ, ਔਰ ਇਹ ਸਰਪ੍ਰਾਈਜ਼ ਦੇਣਾ ਚਾਹੁੰਦੇ ਹੋ, ਇੱਕ ਹੈਰਾਨ ਕਰਨ ਵਾਲਾ ਸਰਪ੍ਰਾਈਜ਼ ਜਿਹੜਾ ਦੇਣਾ ਚਾਹੁੰਦੇ ਹੋ ਤੁਸੀਂ, ਉਹ ਸਾਨੂੰ ਉਹਨਾਂ ਦਾ ਨੰਬਰ ਭੇਜ ਦਿਓ, ਉਹਨਾਂ ਦਾ ਨਾਮ ਭੇਜ ਦਿਓ, ਤੁਹਾਡੇ ਵੱਲੋਂ ਉਹ ਵਧਾਈਆਂ, ਉਹ ਸ਼ੁਭ ਇੱਛਾਵਾਂ ਅਸੀਂ ਭੇਜਾਂਗੇ। ਤੇ ਲਓ ਜੀ, ਫਿਰ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਪੂਰਾ ਵਕਤ, ਤੇ ਹੁਣ ਆਪਾਂ ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ ਕੁਲਵਿੰਦਰ ਬਿੱਲਾ ਹੋਰਾਂ ਦੀ ਆਵਾਜ਼ ਦੇ ਵਿੱਚ। ਆਉਣੇ ਇਸ ਗੀਤ ਤੋਂ ਬਾਅਦ ਵਾਪਸ ਤੁਸੀਂ ਬਣੇ ਰਹੋ, ਜੁੜੇ ਰਹੋ।
ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਬੋਲ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਉਹ ਤਾਂ ਤੇਰੇ ਅੰਦਰ ਵਸਦਾ ਡਿੱਗਦਿਆਂ ਨੂੰ ਬੋਚਣ ਵਾਲਾ ਕੁੱਲ ਆਲਮ ਦਾ ਸੋਚਣ ਵਾਲਾ ਡਿੱਗਦਿਆਂ ਨੂੰ ਬੋਚਣ ਵਾਲਾ ਕੁੱਲ ਆਲਮ ਦਾ ਸੋਚਣ ਵਾਲਾ ਜਪ ਅਕਰੇ ਪੋਲੇ ਡੋਰੇ ਸਭ ਦੀ ਉਹਦੇ ਕੋਲੇ ਕਿਧਰੇ ਥੋੜਾ ਕਿਧਰੇ ਬਹੁਤਾ ਉਹਦਾ ਏ ਨਾਣ ਪਰੋਲੇ ਮੰਨ ਕੇ ਪਾਣੇ ਬੋਲ ਵਾਹਿਗੁਰੂ ਸਭ ਉਹ ਜਾਣੇ ਬੋਲ ਵਾਹਿਗੁਰੂ ਉਹ ਵਾਲੀਏ ਰਹਿਮਤ ਵਾਲਾ ਰਾਹ ਮਿਲ ਜਾਣੇ ਕਿਤਾਇਓ ਤੇਥੋਂ ਨਹੀਂ ਜਾਂਦੀਆਂ ਉਹ ਤਾਂ ਦਾਤਾਂ ਵੰਡਦਾ ਏ ਇੱਕ ਹੋਈ ਏ ਦਾਨੀ ਐਸਾ ਜੋ ਦੇ ਕੇ ਨਾ ਮੰਗਦਾ ਏ ਅਣਮੁੱਲਾ ਜੀਵਨ ਮਿਲੇ
जी दोस्तो, कुलविंदर बिल्लाहोरां दी आवाज दे विच प्रोग्राम दा पहला गीत तुसी सुनिया और गीत अपने आप दे विच बड़ा ही सुखद एहसास करवाण वाला सी, है ना। और वाकई जदों असी कदे भी जिंदगी दे विच परेशान हुंदे आ तां मेडिटेशन जिहड़ी आ बहुत जरूरी हुंदी आ, और गुरबाणी दे नाल नाम दे नाल जुड़ के जो आनंद तुहानू आउंदा जदों तुसी बाकी सारे तणा जिहड़े उहनां नूं पासे रख के एकमिक होके जुड़दे आ, इक सुरता दे नाल जुड़दे आ, तां वाकई उहदा जिहड़ा अनुभव वखरा ही हुंदा, विलखण ही हुंदा, है ना। सो लो जी, गीत तो बाद एक बार फिर तुहाडा सारिआं दा स्वागत करदे आं प्रोग्राम दे विच। ते इस वेले प्रोग्राम च समा जिहड़ा ओह तुहाडे नाल मौसम दी सांझ पाउण दा हो गिआ, ते लो फिर पाउने आं मौसम दी सांझ। दोस्तो, मौसम दी गल करिए तां मौसम अज मालवन दे विच बड़ा खराब होया होया, क्योंकि मालवन दे विच पिछले कल तों काफी तेज हवावां चल रही है, अज भी मीह पै रहा रात दा, और इस वेले तापमान जिहड़ा 9 डिग्री तों 13 डिग्री तक दस्या जा रहा है। मीह जिहड़ा लगातार पै रहा, बदलवाई जिहड़ी ओह बनी रहनी है, ते अज भी सारा दिन मीह रहना है। ते इसे तरह सिडनी वल चलीए तां सिडनी च इस वेले तापमान 11 तों लैके 20 डिग्री तक जाण दी उम्मीद दसी जा रही है। ते इत्थे भी बाद दुपहर अज मीह दे जिहड़े आसार है ओह बने होए है, बदलवाई आसमान च दिखाई देवेगी, पर सूरज देवता दे दर्शन जिहड़े विच विच जरूर हुंदे रहणगे। ब्रिस्बेन दे विच 10 तों लैके 23 डिग्री तक अज तापमान चले जाणा है। इत्थे धुप बनी रहनी है जी सारा दिन, किते किते हो सकदा बदलवाई जिहड़ी आसमान च दिखाई देवे, पर बहुत सोहना मौसम, खूबसूरत मौसम है ब्रिस्बेन च। पर्थ दे विच अज 7 तों लैके 17 डिग्री तक तापमान चले जाणा है, और इत्थे भी सारा दिन बदलवाई बनी रहनी है। ते एडिलेड दे विच अज तकरीबन मालवन वर्गा मौसम कहा जा सकदा, 7 डिग्री तों लैके 13 डिग्री तक अज तापमान जिहड़ा एडिलेड दे विच दस्या जा रहा है, और इत्थे मीह भी अज सारा दिन दस्या गया। कैनबरा दे विच अज 2 डिग्री तों लैके 14 डिग्री तक तापमान चले जाना जी। इत्थे भी बाद दुपहर मीह दे आसार बने हुए है, तकरीबन सिडनी वर्गा मौसम जिहड़ा ओह कैनबरा दे विच, पर इत्थे सिडनी दे नालों थोड़ा जिहा मौसम ठंडा ज्यादा, और इत्थे अज बाद दुपहर मीह जिहड़ा ओह पैणा है। ते होबार्ट च अज 10 तों लैके 14 डिग्री तक तापमान दस्या जा रहा, मीह अज उत्थे भी पैणा है, सारा दिन मीह दी जड़ी भविखबाणी कीती गई है। डार्विन दे विच तकरीबन मौसम ओहो जिहा ही हुंदा, 20 तों लैके 31 डिग्री तक अज तापमान चले जाणा, ते इत्थे धुप दसी गई है। ते केन्स दे विच 19 तों लैके 28 डिग्री तक तापमान चले जाणा, ते इत्थे भी तकरीबन जिहड़ा दिन आ ओह बहुत खूबसूरत जाण दी उम्मीद कीती जा रही है। ते लो जी, फिर इह सी अज आस्ट्रेलिया भर दे वख-वख सूबियां ते शहरां दे विच मौसम दा हाल। ते हुण आपां मौसम तों बाद वधणा है जी अज दे विचार वल वी, है ना। सो अज दा विचार तुहाडे नाल बहुत जल्द सांझा करदे आं, ते वधदे आं फिर अगले सिलसिले वल। सो लो जी, अज दा विचार ए है कि जिंदगी दे विच जे जितना है तां दूजियां दा दिल जितीए। जिंदगी दे विच जे जितना है तां दूजियां दा दिल जितीए। जिंदगी विच जे हारना है तां बुराइयां नूं हारीए। ते जिंदगी दे विच जे वंडना है तां हासे वंडीए, खुशियां वंडीए। सो ए अज दा विचार मैं एक बार फिर सांझा कर दिन्नी आ। कहिंदे जिंदगी दे विच जे कुछ जितना है तां दूजियां दा दिल जितीए। जिंदगी दे विच जे कुछ हारना है तां बुराइयां हारीए। ते जिंदगी दे विच जे कुछ वंडना है तां खुशियां वंडीए, हासे वंडीए। ते लो ए सी जी अज दा विचार। ते वाकई विचार जिहड़े जदों असीं सांझे करदे आं, इन्हां दा जिहड़ा मकसद है सिर्फ सांझे करन तक नहीं है, इन्हां नूं जिंदगी दे विच अपनाउण दी वी बहुत वड्डी लोड़ है। सो जदों वी असीं तुहाडे नाल विचारां दी सांझ पाउने आ तां असीं इह वी जरूर उम्मीद करदे आ, और अपने आप दे उत्ते वी इह चीज नूं लागू करन दी जिहड़ी कोशिश है साडी जरूर रहिंदी है, कि वाकई जेकर इस जहान दे विच असीं इस मनुखा रूप दे विच आए होए आ तां वाकई ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਦੂਸਰਿਆਂ ਦਾ ਦਿਲ ਜਿਹੜਾ ਕਿਵੇਂ ਜਿੱਤ ਸਕਦੇ ਹਾਂ। ਅੱਜ ਇੱਕ ਕਵਿਤਾ ਜਿਹੜੀ ਮੈਂ ਸ਼ੁਰੂਆਤ ਦੇ ਵਿੱਚ ਸਾਂਝੀ ਕੀਤੀ ਸੀ, ਹਨਾ, ਉਹਦੇ ਵਿੱਚ ਅੱਜ ਦੇ ਦੌਰ ਦਾ ਜਿਹੜਾ ਸੱਚ ਸੀ ਉਹ ਜ਼ਰੂਰ ਬਿਆਨਿਆ ਗਿਆ ਸੀ। ਬੜਾ ਕੌੜਾ ਸੱਚ ਹੈ, ਹੋ ਸਕਦਾ ਹਰ ਦੌਰ ਦੀ ਹਕੀਕਤ ਅਸਲ ਦੇ ਵਿੱਚ ਇਹੀ ਹੁੰਦੀ ਰਹੀ ਹੋਵੇ, ਪਰ ਜਦੋਂ ਅਸੀਂ ਇੱਕ ਮਨੁੱਖ ਹੋਣ ਦਾ, ਜਦੋਂ ਅਸੀਂ ਇੱਕ ਇਨਸਾਨ ਹੋਣ ਦਾ ਭਰਮ ਪਾਲ ਕੇ ਜਿਉਂਦੇ ਹਾਂ ਤਾਂ ਫਿਰ ਉਹ ਭਰਮ ਨਹੀਂ ਰਹਿਣਾ ਚਾਹੀਦਾ, ਅਸਲ ਦੇ ਵਿੱਚ ਅਸੀਂ ਇਨਸਾਨ ਹੋਣੇ ਚਾਹੀਦੇ ਹਾਂ, ਹਨਾ। ਸੋ ਅਸਲ ਦੇ ਵਿੱਚ ਇਨਸਾਨੀਅਤ ਸਾਡੇ ਅੰਦਰ ਜਿਹੜੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ। ਸੋ ਇਨਸਾਨੀਅਤ ਜਦੋਂ ਸਾਡੇ ਅੰਦਰ ਹੋਏਗੀ ਤਾਂ ਫਿਰ ਵਾਕਈ ਅਸੀਂ ਦੂਜਿਆਂ ਦਾ ਦਿਲ ਜਿੱਤਣ ਵੱਲ ਵਧਾਂਗੇ, ਵਾਕਈ ਅਸੀਂ ਆਪਣੀਆਂ ਬੁਰਾਈਆਂ ਨੂੰ ਹਾਰਨ ਵੱਲ ਵਧਾਂਗੇ, ਵਾਕਈ ਅਸੀਂ ਦੂਜਿਆਂ ਦੇ ਨਾਲ ਖੁਸ਼ੀਆਂ ਵੰਡਾਂਗੇ, ਹਾਸੇ ਵੰਡਾਂਗੇ। ਤੇ ਲਓ ਜੀ, ਇਹ ਸੀ ਅੱਜ ਦਾ ਵਿਚਾਰ, ਤੇ ਅੱਜ ਦੇ ਵਿਚਾਰ ਤੋਂ ਬਾਅਦ ਹੁਣ ਇੱਕ ਗੀਤ ਤੁਹਾਡੀ ਨਜ਼ਰ ਕਰਨਾ ਹੈ। ਗੀਤ ਤੋਂ ਬਾਅਦ ਫਿਰ ਅੱਜ 8 ਜੂਨ ਵਰਲਡ ਦੇ ਵਿੱਚ, ਦੁਨੀਆਂ ਭਰ ਦੇ ਵਿੱਚ ਕਿਸ ਢੰਗ ਦੇ ਨਾਲ ਜਾਣਿਆ ਜਾਂਦਾ ਉਹਦੇ ਉੱਤੇ ਵੀ ਅਸੀਂ ਗੱਲਬਾਤ ਕਰਨੀ ਹੈ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਢਾਡੀ ਤਰਸੇਮ ਸਿੰਘ ਮੋਰਾਂ ਵਾਲੀ ਹੁਰਾਂ ਦੀਆਂ ਆਵਾਜ਼ਾਂ ਦੇ ਵਿੱਚ ਇੱਕ
ਜਾਨ ਪੈ ਗਈ, ਸ਼ੇਰਾਂ ਦੇ ਸਮਾਨ ਪੈ ਗਈ, ਪਤਾ ਨੀ ਕਿ ਬਾਟੇ ਚੋਂ ਪਿਆਇਆ ਦਸਮੇਸ਼ ਨੇ। ਓਏ ਮੁਗਲਾਂ ਦੇ ਦੌਰ ਵਿੱਚ ਕੜੀ ਚਮਕੌਰ ਵਿੱਚ ਲੱਖਾਂ ਨਾਲ ਕੱਲੇ ਨੂੰ ਲੜਾਇਆ ਦਸਮੇਸ਼ ਨੇ। ਕਹਿੰਦੇ ਸੀ ਗੁਰਾਇਆ ਜਿਹੜੇ ਸਿੰਘ ਹੁਣ ਉਹ ਨਹੀਂ ਰਹਿ ਗਏ, ਓਏ ਉਹਨਾਂ ਦਾ ਭੁਲੇਖਾ ਐਦਾਂ ਲਾਇਆ ਦਸਮੇਸ਼ ਨੇ। ਦੂਜਾ ਭਾਗ ਕੜੀ ਚਮਕੌਰ ਦਾ 84 ਵਿੱਚ ਇੱਕ ਵਾਰੀ ਫੇਰ ਦੁਹਰਾਇਆ ਦਸਮੇਸ਼ ਨੇ, ਇੱਕ ਵਾਰੀ ਫੇਰ ਦੁਹਰਾਇਆ ਦਸਮੇਸ਼ ਨੇ।
ਮਾੜੀ ਨੀਤ ਨਾ ਆਏ ਸੀ ਜੋ ਗਿਰਜਾ ਵਾਂਗੂ ਛਾਏ ਸੀ ਜੋ
ਲਓ ਜੀ ਦੋਸਤੋ, ਤਰਸੇਮ ਸਿੰਘ ਮੋਰਾਂਵਾਲੀ ਹੋਰਾਂ ਦੀ ਆਵਾਜ਼ ਦੇ ਵਿਚ ਇਹ ਵਾਰ ਤੁਸੀਂ ਸਰਵਣ ਕੀਤੀ ਹੈ, ਔਰ ਇਸ ਤੋਂ ਬਾਅਦ ਇਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ। ਦੋਸਤ ਅੱਜ ਢਿੱਲੇ ਢਿੱਲੇ ਨੇ, ਮੈਨੂੰ ਲੱਗਦਾ ਹੈ ਕਿ ਅੱਜ ਪ੍ਰੋਗਰਾਮ ਦੇ ਵਿਚ ਥੋੜੀ ਜਿਹੀ ਦੇਰੀ ਨਾਲ ਤੁਹਾਡਾ ਆਉਣਾ ਹੋ ਰਿਹਾ। ਸਾਡੇ ਨਾਲ ਬਹੁਤ ਦੇਰ ਤੋਂ ਵੈਸੇ ਸਭ ਤੋਂ ਪਹਿਲੀ ਸਾਂਝ ਜਿਹੜੀ ਆ ਬਣਾਈ ਹੈ ਨਰਿੰਦਰ ਰਠੌਰ ਹੋਰਾਂ ਨੇ। ਸੋ ਰਠੌਰ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਆ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ ਭੈਣ ਜੀ, ਕਹਿੰਦੇ ਵਿਚਾਰ ਬੜੇ ਵਧੀਆ ਨੇ, ਬਹੁਤ ਬਹੁਤ ਧੰਨਵਾਦ ਰਠੌਰ ਸਾਹਿਬ। ਪ੍ਰੋਗਰਾਮ ਦੇ ਵਿਚ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡਾ, ਔਰ ਪ੍ਰੋਗਰਾਮ ਦੇ ਵਿਚ ਤੁਸੀਂ ਆਪਣਾ ਜਿਹੜਾ ਸੁਨੇਹਾ ਉਹ ਵੀ ਸਾਡੇ ਨਾਲ ਸਾਂਝਾ ਕੀਤਾ ਹੈ, ਔਰ ਸਾਡਾ ਹੌਸਲਾ ਵਧਾਇਆ, ਉਹਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ। ਤੇ ਦੋਸਤੋ, ਤੁਹਾਡੇ ਵੀ ਵਿਚਾਰਾਂ ਦੀ, ਤੁਹਾਡੇ ਵੀ ਸੁਨੇਹਿਆਂ ਦੀ ਜਿਹੜੀ ਉਡੀਕ ਹੈ ਉਹ ਲਗਾਤਾਰ ਬਣੀ ਹੋਈ ਹੈ। ਤੇ ਹੁਣ ਪ੍ਰੋਗਰਾਮ ਦੇ ਵਿਚ ਜਿਹੜਾ ਅਗਲਾ ਸਿਲਸਿਲਾ ਉਹ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਅਗਲਾ ਸਿਲਸਿਲਾ ਹੈਗਾ ਕਿ ਅੱਜ 8 ਜੂਨ ਦਾ ਦਿਨ ਹੈ, ਔਰ 8 ਜੂਨ ਜਿਹੜਾ ਉਹ ਅਸਲ ਦੇ ਵਿਚ ਵਰਲਡ ਲੈਵਲ ਦੇ ਉੱਤੇ ਜਾਂ ਸੰਸਾਰ ਪੱਧਰ ਦੇ ਉੱਤੇ ਕਿਸ ਚੀਜ਼ ਦੇ ਲਈ ਯਾਦ ਕੀਤਾ ਜਾਂਦਾ ਹੈ, ਔਰ ਕਿਉਂ ਇਸ ਨੂੰ ਮਾਨਤਾ ਦਿੱਤੀ ਗਈ ਹੈ, ਇਹਦੇ ਬਾਰੇ ਚ ਗੱਲ ਕਰਾਂਗੇ। ਪਰ ਉਸ ਤੋਂ ਵੀ ਪਹਿਲਾਂ ਜਿਵੇਂ ਅਸੀਂ ਹੁਣੇ ਜਿਹੜੀ ਵਾਰ ਸੁਣੀ ਸੀ ਉਹ ਉਹਨਾਂ ਦਿਨਾਂ ਦੀ ਦਾਸਤਾਨ ਬਿਆਨ ਦੀ ਸੀ, ਜਿਨ੍ਹਾਂ ਦਿਨਾਂ ਨੂੰ ਅੱਜ ਵੀ ਜਦੋਂ ਅਸੀਂ ਯਾਦ ਕਰਦੇ ਹਾਂ ਤਾਂ ਸਾਡੇ ਅੰਦਰ ਉਹ ਜਿਹੜੇ ਜ਼ਖਮ ਨੇ ਉਹ ਅੱਜ ਵੀ ਅੱਲੇ ਹੋ ਜਾਂਦੇ ਆ, ਤਾਜ਼ੇ ਹੋ ਜਾਂਦੇ ਆ। ਜਦੋਂ ਦਰਬਾਰ ਸਾਹਿਬ ਦੇ ਉੱਤੇ, ਸਾਡੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਹਮਲਾ ਜਿਹੜਾ ਸੀ ਉਹ ਕੀਤਾ ਗਿਆ ਸੀਗਾ, ਸਮੇਂ ਦੀ ਸਰਕਾਰ ਨੇ, ਸਮੇਂ ਦੀ ਹਕੂਮਤ ਨੇ ਹੀ ਸਾਡੇ ਨਾਲ ਓਪਰਿਆਂ ਵਰਗਾ, ਗੈਰਾਂ ਵਰਗਾ ਜਿਹੜਾ ਵਿਵਹਾਰ ਆ ਉਹ ਕਰਦਿਆਂ ਸਾਡੇ ਜਜ਼ਬਾਤਾਂ ਨੂੰ ਤਹਿਸ ਨਹਿਸ ਕਰ ਦਿੱਤਾ ਸੀ। ਸੋ ਜੂਨ ਜਦੋਂ ਵੀ ਚੜ੍ਹਦਾ ਤਾਂ ਉਹ ਪੀੜ ਹੋਰ ਜ਼ਿਆਦਾ ਡੂੰਘੀ ਹੁੰਦੀ ਹੈ। ਇਹ ਨਹੀਂ ਹੁੰਦਾ ਕਿ ਅਸੀਂ ਭੁੱਲ ਜਾਂਦੇ ਹਾਂ, ਹੋਰ ਸਮਾਂ ਜਿਹੜਾ ਅੱਗੇ ਪਿੱਛੇ ਵੀ ਸਾਨੂੰ ਹਮੇਸ਼ਾ ਇਹ ਸਮਾਂ ਯਾਦ ਰਹਿੰਦਾ, ਪਰ ਜਦੋਂ ਜੂਨ ਚੜ੍ਹਦਾ ਉਦੋਂ ਇਹ ਜਿਹੜੀ ਪੀੜ ਹੈ ਉਹ ਹੋਰ ਜ਼ਿਆਦਾ ਡੂੰਘੀ ਹੁੰਦੀ ਹੈ। ਔਰ ਅਸੀਂ ਉਹਨਾਂ ਦਿਨਾਂ ਦਾ ਜਦੋਂ ਸਾਕਾ ਯਾਦ ਕਰਦੇ ਹਾਂ, ਕਿਉਂਕਿ ਸਾਡੀ ਉਮਰ ਜਿਹੜੀ ਸੀ ਉਦੋਂ ਬਹੁਤ ਛੋਟੀ ਸੀ, ਜੇ ਮੈਂ ਆਪਣੀ ਗੱਲ ਕਰਾਂ ਤਾਂ ਬਾਲ ਉਮਰ ਸੀ, ਬਾਲ ਉਮਰ ਤੋਂ ਥੋੜੀ ਜਿਹੀ ਸਿਆਣੀ ਜਦੋਂ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਉਸ ਉਮਰ ਦੇ ਵਿੱਚ ਸਾਂ, ਪਰ ਹਾਂ ਉਹ ਮੰਜ਼ਰ, ਉਹ ਮਾਹੌਲ ਕਿਸ ਤਰ੍ਹਾਂ ਦਾ ਬਣਿਆ ਸੀ ਔਰ ਕਿਸ ਤਰੀਕੇ ਨਾਲ ਜਿਹੜੀ ਉਸ ਵੇਲੇ ਦੀ ਹਕੂਮਤ ਸੀ ਉਸ ਨੇ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਵੱਡੀ ਢਾਹ ਲਾਈ ਸੀ, ਉਹ ਆਪਣੀ ਦਾਸਤਾਂ ਆਪ ਆ, ਉਹਦਾ ਇੱਕ ਆਪਣਾ ਇਤਿਹਾਸ ਹੈ। ਅੱਜ ਦੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਉਹਨਾਂ ਦਿਨਾਂ ਦੇ ਉੱਤੇ ਜ਼ਰੂਰ ਅਸੀਂ ਗੱਲ ਕਰਨੀ ਆ, ਪਰ ਉਸ ਤੋਂ ਵੀ ਪਹਿਲਾਂ ਅੱਜ ਗੱਲ ਕਰਦੇ ਹਾਂ ਹੁਣ ਕਿ ਵਰਲਡ ਡੇ ਅੱਜ ਕਿਹੜੇ ਕਿਹੜੇ ਆ। 8 ਜੂਨ ਜਿਹੜਾ ਆ ਉਹਨੂੰ ਵਰਲਡ ਓਸ਼ੀਅਨਸ ਡੇ ਵਜੋਂ ਜਾਣਿਆ ਜਾਂਦਾ, ਵਰਲਡ ਬ੍ਰੇਨ ਟਿਊਮਰ ਡੇ ਵਜੋਂ ਜਾਣਿਆ ਜਾਂਦਾ। ਪਿਛਲਾ ਜਿਹੜਾ ਕੱਲ ਲੰਘਿਆ 7 ਜੂਨ ਦਾ ਦਿਨ ਸੀ, ਔਰ 7 ਜੂਨ ਜਿਹੜਾ ਆ ਅਸਲ ਦੇ ਵਿਚ ਵਰਲਡ ਫੂਡ ਸੇਫਟੀ ਡੇ ਵਜੋਂ ਜਾਣਿਆ ਜਾਂਦਾ। ਪਰ ਅੱਜ ਦੀ ਅਸੀਂ ਗੱਲ ਕਰਦੇ ਹਾਂ ਵਰਲਡ ਓਸ਼ੀਅਨਸ ਡੇ ਜਿਹੜਾ ਆ ਉਹ ਕਿਉਂ ਅਸੀਂ 8 ਜੂਨ ਨੂੰ ਮੰਨਦੇ ਹਾਂ। ਸੋ ਕਹਿੰਦੇ ਆ ਕਿ ਵਰਲਡ ਓਸ਼ੀਅਨਸ ਡੇ ਨੂੰ ਮਨਾਉਣ ਦੇ ਲਈ ਜਾਂ ਸਥਾਪਿਤ ਕਰਨ ਦੇ ਲਈ ਅਸਲ ਵਿਚ ਕੈਨੇਡਾ ਦੇ ਇੰਟਰਨੈਸ਼ਨਲ ਸੈਂਟਰ ਫਾਰ ਓਸ਼ੀਅਨ ਡਿਵੈਲਪਮੈਂਟ ਤੇ ਓਸ਼ੀਅਨ ਇੰਸਟੀਚਿਊਟ ਆਫ ਕੈਨੇਡਾ ਨੂੰ ਇਹਦਾ ਸਿਹਰਾ ਜਾਂਦਾ, ਜਿਨ੍ਹਾਂ ਨੇ 1992 ਦੇ ਵਿਚ ਯੂਨਾਈਟਿਡ ਨੇਸ਼ਨਸ ਦੀ ਅਰਥ ਸਮਿਟ ਮੌਕੇ ਇਹ ਜਿਹੜਾ ਪ੍ਰਸਤਾਵ ਸੀ ਰੱਖਿਆ ਸੀ, ਜਿਹੜੀ ਕਿ UN ਕਾਨਫਰੰਸ ਆਨ ਇਨਵਾਇਰਮੈਂਟ ਐਂਡ ਡਿਵੈਲਪਮੈਂਟ ਨੂੰ ਮੁੱਖ ਰੱਖ ਕੇ ਬ੍ਰਾਜ਼ੀਲ ਦੇ ਵਿਚ ਆਯੋਜਿਤ ਕੀਤੀ ਗਈ ਸੀ। ਯਾਨੀ ਉਸ ਸਮੇਂ ਉਸ ਕਾਨਫਰੰਸ ਦੇ ਵਿਚ 1992 ਦੇ ਵਿਚ ਇਸ ਦਿਨ ਨੂੰ ਸਥਾਪਿਤ ਕਰਨ ਬਾਰੇ ਜਾਂ ਇਸ ਦਿਨ ਨੂੰ ਹੋਂਦ ਵਿਚ ਲਿਆਉਣ ਦੇ ਬਾਰੇ ਗੱਲ ਹੋਈ ਸੀ। ਯਾਨੀ ਕਿ 8 ਜੂਨ ਨੂੰ ਵਰਲਡ ਓਸ਼ੀਅਨਸ ਡੇ ਵਜੋਂ ਜਾਣਿਆ ਜਾਵੇ, ਪਰ ਵਰਲਡ ਓਸ਼ੀਅਨਸ ਡੇ ਨੂੰ ਯੂਨਾਈਟਿਡ ਨੇਸ਼ਨ ਦੇ ਵਿਚ 2008 ਦੇ ਵਿਚ ਖਾਸ ਦਿਨ ਦੇ ਵਜੋਂ ਫਿਰ ਮਾਨਤਾ ਜਿਹੜੀ ਹੈ ਉਹ ਮਿਲੀ ਸੀ। ਸੋ ਸੰਸਾਰ ਭਰ ਦੇ ਵਿਚ ਸਮੁੰਦਰੀ ਜਾਂ ਸਾਗਰੀ ਪਾਣੀ ਦੀ ਸੰਭਾਲ ਤੇ ਸੁਰੱਖਿਆ ਬਾਰੇ ਵੱਖ ਵੱਖ ਦੇਸ਼ਾਂ ਦੇ ਵਿਚ ਇਸ ਉਦੇਸ਼ ਨੂੰ ਲਾਗੂ ਕਰਨਾ ਅਤੇ ਸਾਗਰਾਂ ਵਿਚ ਪਲਾਸਟਿਕ ਤੇ ਹੋਰ ਵਿਨਾਸ਼ਕਾਰੀ ਤੱਤਾਂ ਤੋਂ ਇਨ੍ਹਾਂ ਨੂੰ ਮੁਕਤ ਰੱਖਣਾ ਇਹਦਾ ਮੁੱਖ ਮਕਸਦ ਰੱਖਿਆ ਗਿਆ। ਹਰ ਸਾਲ ਇਸ ਸੰਬੰਧ ਦੇ ਵਿਚ ਇਕ ਵੱਖਰਾ ਜਿਹੜਾ ਥੀਮ ਹੈ ਉਹ ਵੀ ਨਿਰਧਾਰਿਤ ਕੀਤਾ ਜਾਂਦਾ। ਸੋ ਸਾਲ 2021 ਦਾ ਜਿਹੜਾ ਥੀਮ ਹੈ ਉਹ ਹੈਗਾ ਜੀ ਦ ਓਸ਼ੀਅਨ ਲਾਈਫ ਐਂਡ ਲਾਈਵਲੀਹੁੱਡਸ, ਔਰ ਕਿਹਾ ਜਾ ਰਿਹਾ ਕਿ ਧਰਤੀ ਦਾ 66% ਹਿੱਸਾ ਜਿਹੜਾ ਆ ਉਹ ਨੀਲੇ ਰੰਗ ਦੀ ਬੁੱਕਲ ਦੇ ਨਾਲ ਢਕਿਆ ਹੋਇਆ। ਸੋ ਇਹ ਬੁੱਕਲ ਜਿਹੜੀ ਆ ਇਹ ਸਾਗਰੀ ਪਾਣੀਆਂ ਦੀ ਹੈ। ਇਹ ਵੀ ਕਿਹਾ ਜਾਂਦਾ ਕਿ ਲਗਭਗ 2 ਲੱਖ ਦੇ ਕਰੀਬ ਸਮੁੰਦਰੀ ਪ੍ਰਜਾਤੀਆਂ ਜਿਹੜੀਆਂ ਉਹ ਇਨ੍ਹਾਂ ਪਾਣੀਆਂ ਦੇ ਵਿਚ ਨਿਵਾਸ ਕਰਦੀਆਂ ਆ, ਜਿਉਂਦੀਆਂ ਆ, ਪਰ ਅਸਲ ਦੇ ਵਿਚ ਖਿਆਲ ਇਹ ਵੀ ਕੀਤਾ ਜਾਂਦਾ ਕਿ 10 ਲੱਖ ਤੋਂ ਵੀ ਵੱਧ ਜਿਹੜੀਆਂ ਪ੍ਰਜਾਤੀਆਂ ਆ ਉਹ ਇਨ੍ਹਾਂ ਸਮੁੰਦਰੀ ਪਾਣੀਆਂ ਦੇ ਵਿਚ ਰਹਿੰਦੀਆਂ ਆ। ਤੇ ਇਹ ਦਿਨ ਜਿਹੜਾ ਉਹ ਇਸ ਗੱਲ ਤੇ ਵੀ ਰੋਸ਼ਨੀ ਪਾਉਂਦਾ ਆ ਕਿ ਕਰੋੜਾਂ ਟਨ ਤੋਂ ਵੀ ਜ਼ਿਆਦਾ ਪਲਾਸਟਿਕ ਜਿਹੜੀ ਆ ਉਹ ਹਰ ਸਾਲ ਸਮੁੰਦਰ ਦੇ ਵਿਚੋਂ ਕੱਢੀ ਜਾਂਦੀ ਹੈ। ਜਿਹੜੀ ਕਰੀਬ ਹਰ ਸਾਲ 1 ਲੱਖ ਦੇ ਕਰੀਬ ਸਮੁੰਦਰੀ ਜੀਵਾਂ ਦੀ ਮੌਤ ਦਾ ਕਾਰਨ ਵੀ ਬਣਦੀ ਹੈ। ਸੋ ਇਹ ਦਿਨ ਜਿਹੜਾ ਆ ਕੁਦਰਤੀ ਵਾਤਾਵਰਨ ਅਧੀਨ ਕੁਦਰਤੀ ਜੀਵਾਂ ਨੂੰ ਬਚਾਉਣ ਦੇ ਨਾਲ ਨਾਲ ਸਾਹ ਲੈਣ ਯੋਗ ਤੰਦਰੁਸਤ ਜੀਵਨ ਵੱਲ ਸੰਕੇਤ ਵੀ ਕਰਦਾ ਆ। ਸੋ ਇਹਨੂੰ ਮਨਾਉਣ ਦਾ ਜਿਹੜਾ ਉਦੇਸ਼ ਆ ਉਹ ਇਹ ਨਹੀਂ ਆ ਕਿ ਸਿਰਫ ਸਮੁੰਦਰ ਦੇ ਕੰਢੇ ਜਾ ਕੇ ਬਹਿ ਕੇ ਉਹਦੀ ਖੂਬਸੂਰਤੀ ਨੂੰ ਹੀ ਨਿਹਾਰਿਆ ਜਾਵੇ, ਸਗੋਂ ਇਹਦਾ ਉਦੇਸ਼ ਇਹ ਆ ਕਿ ਸਮੁੰਦਰੀ ਕੰਢਿਆਂ ਤੇ ਬਹਿ ਕੇ ਇਹਦੀ ਖੂਬਸੂਰਤੀ ਨੂੰ ਨਿਹਾਰਨ ਤੱਕ ਸੀਮਤ ਨਾ ਹੋ ਕੇ ਸਮੁੰਦਰੀ ਜੀਵਨ ਨਾਲ ਜੁੜੀ ਅਤੇ ਲਾਭਕਾਰੀ ਮਨੁੱਖੀ ਜੀਵਨ ਦੀ ਤੱਕ ਜਿਹੜੀ ਪਹੁੰਚ ਹੈ ਉਸ ਨੂੰ ਇਸ ਵਾਤਾਵਰਨ ਨੂੰ ਤੇ ਇਹਨਾਂ ਸਾਗਰੀ ਪਾਣੀਆਂ ਦੀ ਸੰਭਾਲ ਕਰਕੇ ਬਚਾਉਣਾ ਆ। ਸੋ ਇਹਨਾਂ ਸਾਗਰੀ ਪਾਣੀਆਂ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਉਣਾ ਆ, ਇਸ ਅੰਦਰ ਜਿਹੜੀਆਂ ਵਸਦੀਆਂ ਪ੍ਰਜਾਤੀਆਂ ਉਹਨਾਂ ਨੂੰ ਜੀਵਿਤ ਰੱਖਣ ਦੇ ਉਪਰਾਲੇ ਜਿਹੜੇ ਆ ਉਹ ਸੰਭਵ ਬਣਾਉਣੇ ਆ, ਔਰ ਨਾਲ ਹੀ ਨਾਲ ਜਿਹੜਾ ਸਾਡੇ ਲਈ ਜਿਹੜਾ ਇੱਕ ਤੰਦਰੁਸਤ ਵਾਤਾਵਰਨ ਜਿਹੜਾ ਪੈਦਾ ਕਰਦੇ ਆ ਇਹ ਪਾਣੀ, ਸਮੁੰਦਰੀ ਪਾਣੀ ਜਿਹੜੇ, ਉਸ ਸਮੁੰਦਰੀ ਪਾਣੀ ਦੀ ਸਾਂਭ ਸੰਭਾਲ ਜਿਹੜੀ ਆ ਉਹ ਵੀ ਜ਼ਰੂਰ ਹੋਣੀ ਚਾਹੀਦੀ ਹੈ। ਸੋ 8 ਜੂਨ ਦਾ ਜਿਹੜਾ ਦਿਨ ਹੈ ਉਹ ਜਾਣਿਆ ਜਾਂਦਾ ਹੈ ਵਰਲਡ ਓਸ਼ੀਅਨਸ ਡੇ ਵਜੋਂ, ਤੇ ਨਾਲ ਹੀ ਨਾਲ 8 ਜੂਨ ਦਾ ਜਿਹੜਾ ਦਿਨ ਹੈ ਉਹ ਵਰਲਡ ਬ੍ਰੇਨ ਟਿਊਮਰ ਡੇ ਵਜੋਂ ਵੀ ਜਾਣਿਆ ਜਾਂਦਾ ਦੋਸਤੋ। ਸੋ ਵਰਲਡ ਬ੍ਰੇਨ ਟਿਊਮਰ ਡੇ ਜਿਹੜਾ ਆ ਇਹ 2000 ਦੇ ਵਿੱਚ ਨਿਰਧਾਰਿਤ ਕੀਤਾ ਗਿਆ ਸੀਗਾ। ਜਰਮਨ ਬ੍ਰੇਨ ਟਿਊਮਰ ਐਸੋਸੀਏਸ਼ਨ ਨੇ 2000 ਦੇ ਵਿੱਚ ਇਹਨੂੰ ਨਿਰਧਾਰਿਤ ਕੀਤਾ ਸੀ। ਇਹਦਾ ਮਕਸਦ ਸੀਗਾ ਕਿ ਸੰਸਾਰ ਪੱਧਰ ਦੇ ਉੱਤੇ ਇਸ ਬਿਮਾਰੀ ਪ੍ਰਤੀ ਧਿਆਨ ਤੇ ਇਸ ਦੇ ਇਲਾਜ ਤੇ ਰੋਕਥਾਮ ਦੇ ਲਈ ਵੱਡੇ ਪੱਧਰ ਤੇ ਜਿਹੜੀ ਖੋਜ ਹੈ ਉਹ ਕੀਤੀ ਜਾਣ ਦੇ ਲਈ ਦੇਸ਼ਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਤੇ ਜਦੋਂ ਅਸੀਂ ਬ੍ਰੇਨ ਟਿਊਮਰ ਦੀ ਗੱਲ ਕਰਦੇ ਹਾਂ, ਜਦੋਂ ਦਿਮਾਗ ਦੇ ਕਿਸੇ ਵੀ ਹਿੱਸੇ ਦੇ ਵਿੱਚ ਅਣਚਾਹੇ ਜਿਹੜੇ ਸੈੱਲ ਆ ਉਹ ਪੈਦਾ ਹੁੰਦੇ ਆ ਤਾਂ ਉਹ ਬ੍ਰੇਨ ਟਿਊਮਰ ਨੂੰ ਜਨਮ ਦਿੰਦੇ ਆ। ਸੋ ਬ੍ਰੇਨ ਟਿਊਮਰ ਜਾਨ ਲੈਣੀ ਬਿਮਾਰੀ ਆ, ਜਾਨਲੇਵਾ ਬਿਮਾਰੀ ਆ, ਪਰ ਹੁਣ ਇਹਦਾ ਜਿਹੜਾ ਇਲਾਜ ਆ ਉਹ ਪੂਰੀ ਤਰ੍ਹਾਂ ਸੰਭਵ ਆ। ਤੇ ਇਹ ਬਹੁਤ ਜ਼ਰੂਰੀ ਆ ਕਿ ਸਹੀ ਖੁਰਾਕ, ਸਬਜ਼ੀਆਂ ਜਾਂ ਫਲ ਜਿਹੜੇ ਕਿ ਜੀਵਨ ਨੂੰ ਤੰਦਰੁਸਤ ਰੱਖਦੇ ਆ ਉਹਨਾਂ ਦੀ ਜਿਹੜੀ ਵਰਤੋਂ ਆ ਕੀਤੀ ਜਾਵੇ। ਪਰ ਕਿਹੜੀਆਂ ਚੀਜ਼ਾਂ ਦੀ ਜਿਹੜੀ ਵਰਤੋਂ ਆ ਜਿਹਦੇ ਨਾਲ ਬ੍ਰੇਨ ਟਿਊਮਰ ਹੋ ਸਕਦਾ ਆ ਇਹਦੇ ਬਾਰੇ ਲਗਾਤਾਰ ਜਿਹੜੀਆਂ ਖੋਜਾਂ ਆ ਉਹ ਕੀਤੀਆਂ ਜਾ ਰਹੀਆਂ। ਔਰ ਦੋਸਤੋ ਤੁਹਾਡੇ ਖਿਆਲ ਦੇ ਵਿੱਚ ਸ਼ਾਇਦ ਹੋਵੇ ਕਿ ਬਹੁਤ ਸਾਰੇ ਜਿਹੜੇ ਪਿੱਛੇ ਜੇ ਕੇਸ ਸੀ ਕੁਛ ਸਾਲ ਪਹਿਲਾਂ ਦੀ ਗੱਲ ਆ, ਜੇ ਅਸੀਂ ਅੱਜ ਤੋਂ 10-15 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਕੁਛ ਇਹੋ ਜਿਹੇ ਕੇਸ ਜਿਹੜੇ ਸੀ ਉਹ ਵੀ ਸੁਣਨ ਦੇ ਵਿੱਚ ਆਏ ਸੀਗੇ ਕਿ ਪੱਤਾ ਗੋਭੀ ਜਿਹਨੂੰ ਅਸੀਂ ਬੰਦ ਗੋਭੀ ਦਾ ਨਾਮ ਦਿੰਦੇ ਹਾਂ, ਬੰਦ ਗੋਭੀ ਖਾਣ ਤੋਂ ਬਾਅਦ ਕੁਛ ਲੋਕਾਂ ਨੂੰ ਬ੍ਰੇਨ ਟਿਊਮਰ ਦੀ ਜਿਹੜੀ ਸ਼ਿਕਾਇਤ ਸੀ ਉਹ ਹੋਈ ਸੀ। ਔਰ ਇਹ ਖਿਆਲ ਕੀਤਾ ਗਿਆ ਸੀਗਾ ਕਿ ਬੰਦ ਗੋਭੀ ਦੇ ਅੰਦਰ ਜਾਂ ਪੱਤਾ ਗੋਭੀ ਦੇ ਅੰਦਰ ਵੀ ਕੁਛ ਇਹੋ ਜਿਹੜੇ ਤੱਤ ਆ ਉਹ ਮੌਜੂਦ ਹੁੰਦੇ ਆ, ਜਦੋਂ ਅਸੀਂ ਉਹ ਖਾਂਦੇ ਹਾਂ ਤਾਂ ਉਹਦੇ ਨਾਲ ਦਿਮਾਗ ਦੇ ਵਿੱਚ ਕੁਛ ਇਹੋ ਜਿਹੜੇ ਸੈੱਲ ਆ ਉਹ ਉਤਪੰਨ ਹੋ ਜਾਂਦੇ ਆ ਜਿਹੜੇ ਬਾਅਦ ਵਿੱਚ ਬ੍ਰੇਨ ਟਿਊਮਰ ਦਾ ਕਾਰਨ ਬਣਦੇ ਆ। ਸੋ ਇਹ ਬਹੁਤ ਜ਼ਰੂਰੀ ਹੈ ਕਿ ਸਾਨੂੰ ਪਤਾ ਹੋਵੇ ਕਿ ਜਿਹੜੀ ਵੀ ਚੀਜ਼, ਜਿਹੜਾ ਵੀ ਭੋਜਨ ਜੋ ਵੀ ਅਸੀਂ ਖਾਂਦੇ ਆ ਹਨਾ, ਉਹ ਕਿੰਨਾ ਕੁ ਜ਼ਿਆਦਾ ਸਾਡੇ ਲਈ ਚੰਗਾ ਆ। ਯਾਨੀ ਕਿ ਅਸੀਂ ਜਦੋਂ ਵੀ ਖਾਣਾ ਖਾਂਦੇ ਹਾਂ ਕਈ ਵਾਰ ਇਸ ਗੱਲ ਨੂੰ ਬਿਲਕੁਲ ਅਣਗੌਲਿਆਂ ਕਰ ਦਿੰਦੇ ਆ ਕਿ ਸਾਡੇ ਸਰੀਰ ਮੁਤਾਬਕ ਸਾਨੂੰ ਕਿਹੜੀ ਚੀਜ਼ ਜਿਹੜੀ ਆ ਉਹ ਪੌਸ਼ਟਿਕ ਆ ਹਨਾ, ਪਰ ਅਸੀਂ ਸਿਰਫ ਸਵਾਦ ਜਿਹੜੇ ਆ ਉਹ ਜ਼ਿਆਦਾ ਵੇਖਦੇ ਆ। ਪਰ ਸਾਡੇ ਲਈ ਬਹੁਤ ਜ਼ਰੂਰੀ ਆ ਕਿ ਤੰਦਰੁਸਤ ਜੀਵਨ ਜਾਂਚ ਦੇ ਲਈ ਅਸੀਂ ਇਸ ਗੱਲ ਦਾ ਪੂਰਾ ਖਿਆਲ ਰੱਖੀਏ ਕਿ ਪੌਸ਼ਟਿਕ ਜਿਹੜਾ ਆਹਾਰ ਆ, ਪੌਸ਼ਟਿਕ ਜਿਹੜਾ ਭੋਜਨ ਆ ਉਹ ਸਾਨੂੰ ਲੈਣਾ ਕਿੰਨਾ ਜ਼ਰੂਰੀ ਆ ਜੇਕਰ ਅਸੀਂ ਲੰਮੇ ਸਮੇਂ ਤੱਕ ਤੰਦਰੁਸਤ ਜੀਵਨ ਜਿਉਣਾ ਆ। ਤੇ ਲਓ ਜੀ, ਇਹ ਸੀ ਅੱਜ ਦੇ ਯਾਨੀ ਕਿ ਵਰਲਡ ਡੇਜ਼ 8 ਜੂਨ ਨੂੰ ਕਿਹੜੇ ਕਿਹੜੇ ਮਨਾਏ ਜਾਂਦੇ ਆ ਜਾਂ ਫਿਰ ਕਿੰਨਾ ਕਰਕੇ ਜਾਣੇ ਜਾਂਦੇ ਆ। ਸੋ 8 ਜੂਨ ਜਾਣੀ ਜਾਂਦੀ ਹੈ ਵਰਲਡ ਬ੍ਰੇਨ ਟਿਊਮਰ ਡੇ ਵਜੋਂ ਤੇ ਵਰਲਡ ਓਸ਼ੀਅਨਸ ਡੇ ਵਜੋਂ। ਤੇ ਇਹ ਸੀ ਛੋਟੀ ਜਿਹੀ ਜਾਣਕਾਰੀ। ਇਸ ਜਾਣਕਾਰੀ ਤੋਂ ਬਾਅਦ ਹੁਣ ਆਪਾਂ ਅਗਲੇ ਸਿਲਸਿਲੇ ਵੱਲ ਬਹੁਤ ਜਲਦ ਵਧਾਂਗੇ। ਸੋ ਅਗਲਾ ਸਿਲਸਿਲਾ ਜਿਹੜਾ ਉਹ ਹੈਗਾ ਜੀ ਵਧਾਈਆਂ ਦਾ। ਸੋ ਵਧਾਈਆਂ ਦਾ ਸਿਲਸਿਲਾ ਜਿਹੜਾ ਆ ਉਹ ਤੁਹਾਡੀ ਨਜ਼ਰ ਆਪਾਂ ਬਹੁਤ ਜਲਦੀ ਕਰਨਾ, ਪਰ ਉਸ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਫਿਰ ਗੀਤ ਹੋ ਜਾਵੇ ਕੰਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਇੱਕ ਪਿਆਰਾ ਜਿਹਾ ਗੀਤ ਇਸ ਸਿਲਸਿਲੇ ਤੋਂ ਪਹਿਲਾਂ, ਯਾਨੀ ਵਧਾਈਆਂ ਤੋਂ ਪਹਿਲਾਂ ਤੇ ਵਧਾਈਆਂ ਤੋਂ ਬਾਅਦ ਫਿਰ ਅਗਲਾ ਸਿਲਸਿਲਾ ਵਿਰਸਾ ਤੇ ਇਤਿਹਾਸ ਦਾ, ਜਿਹਦੇ ਵਿੱਚ ਸਾਡੇ ਨਾਲ ਹਾਜ਼ਰ ਹੋਣਗੇ ਸਰਦਾਰ ਕੁਲਜੀਤ ਸਿੰਘ ਦਿਲਬਰ।
ਚੱਲਿਆ ਪੁੱਤ ਵੱਲ ਟੈਣ ਜਿਆ ਸਿਵਿਆਂ ਨੂੰ ਚੱਲਿਆ ਮਾਂ ਦਾ ਵਿਰਲਾਪ ਲੋਕੋ ਜਾਂਦਾ ਨੀ ਉਹ ਚੱਲਿਆ ਕਿਵੇਂ ਕੰਧਾਂ ਨਾਲ ਮਾਰਦੀ ਐ ਟੱਕਰਾ ਓਏ ਪੁੱਤ ਜਿਹੜੀ ਮਾਂ ਦਾ ਮਰੇ
ਕੇ ਤੁਰਦੇ ਹੋ ਲਾਂਗੇ ਦੋ ਬੈਗ ਨੇ ਫਕਰਾਂ ਦੇ ਰਹੀ ਜ਼ਿੰਦਗੀ ਤੇਰੇ ਨਾਲ ਵਾਦਾ ਏ ਤੈਨੂੰ ਕਿਤੇ ਨਾ ਕਿਤੇ ਤਾਂ ਟੱਕਰਾਂਗੇ ਆਸ਼ਿਕ ਨੇ ਆਸ਼ਿਕੀ ਕਰ ਲਈ ਐ ਪਿਆਰ ਹੋਰ ਹੁਣ ਨਹੀਂ ਕਰਨਾ ਤੇਰੇ ਉੱਤੇ ਮਰ ਕੇ ਸਿੱਖ ਲਿਆ ਏ ਮਰ ਕੇ ਵੀ ਕਿਸੇ ਤੇ ਨਹੀਂ ਮਰਨਾ ਜ਼ਿੰਦਗੀ ਸਾਫ ਜਿਹੀ ਜਿਉਨੇ ਆ ਨਾ ਚਾਲ ਤੇ ਨਾ ਕੋਈ ਲਾਰਾ ਏ ਦਿਲ ਸਾਰਿਆਂ ਕੋਲ ਹੀ ਹੁੰਦਾ ਏ ਕੋਈ ਕੋਈ ਹੁੰਦਾ ਦਿਲ ਵਾਲਾ ਏ ਸਾਡੇ ਵਸ ਦੇ ਵਿੱਚ ਹੀ ਹੈ ਨਹੀਂ ਤੈਨੂੰ ਬੋਲ ਸੁਣਾਵਾਂ ਕੌੜੇ ਫਿਤਰਤ ਗਰੀਬ ਦੀ ਹੁੰਦੀ ਰੱਬ ਅੱਗੇ ਹੱਥ ਮੈਂ ਜੋੜੇ ਕਦੇ ਦੇਖ ਲਈ ਨੇੜੇ ਆ ਕੇ ਕਦੇ ਦੇਖ ਲਈ ਨੇੜੇ ਆ ਕੇ ਘੱਟ ਖੁਸ਼ੀਆਂ ਹੋਣੀਆਂ ਇੱਥੇ ਘੱਟ ਖੁਸ਼ੀਆਂ ਹੋਣੀਆਂ ਇੱਥੇ ਤੇ ਵੱਧ ਗਮ ਪਾਲੇ ਹੁੰਦੇ ਆ ਤੇਰਾ ਦਿਲ ਤੇਰੇ ਵਾਂਗ ਹੈ ਜਾਨੇ ਧੋਖੇ ਤੇ ਬੇਵਫਾਈਆਂ ਸਾਡੇ ਵਿੱਚ ਸੁਭਾਅ ਜੋ ਗੱਲਾਂ ਤੇਰੀ ਨੇਚਰ ਵਿੱਚ ਨਾਈਆਂ ਦਿਲ ਸੋਨੇ ਦਾ ਮੁਟਿਆਰੇ ਦਿਲ ਵਾਲਾ ਫਿੱਤਾ ਜਾਣਾ ਰੇ ਕੱਲ ਸਿੱਧੀ ਮੂੰਹ ਤੇ ਮਾਰੇ ਕੱਲ ਸਿੱਧੀ ਮੂੰਹ ਤੇ ਮਾਰੇ ਨਾ ਸਾਥੋਂ ਇਸ਼ਾਰੇ ਹੁੰਦੇ ਆ ਤੇਰਾ ਦਿਲ ਤੇਰੇ ਚਾਨੇ ਤੋੜਿਆ ਜਾਣਾ ਨਾ ਅਸੀਂ ਦਿਲ ਵਾਲੇ ਹੁੰਨੇ ਆ ਤੇਰਾ ਦਿਲ ਤੇਰੇ ਵਾਂਗ ਹੈ ਚਾਨੇ ਤੋੜਿਆ ਜਾਣਾ ਨਾ ਅਸੀਂ ਦਿਲ ਵਾਲੇ ਹੁੰਨੇ ਆ
ਲਓ ਜੀ ਦੋਸਤੋ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਤੇ ਇਸ ਵੇਲੇ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ 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 ਯਾਨੀ ਕਿ ਸਾਡੇ ਜਜ਼ਬਾਤਾਂ ਦੀਆਂ ਲਹਿਰਾਂ ਹਨਾ ਸੋ ਅਸੀਂ ਜਜ਼ਬਾਤਾਂ ਦੀਆਂ ਇਹ ਲਹਿਰਾਂ ਜਿਹੜੀਆਂ ਹਰ ਰੋਜ਼ ਲੈ ਕੇ ਆਉਂਦੇ ਹਾਂ ਸਵੇਰੇ 8 ਵਜੇ ਤੋਂ 10 ਵਜੇ ਤੱਕ ਔਰ ਇਨ੍ਹਾਂ ਲਹਿਰਾਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਸਿਲਸਿਲੇ ਜਿਹੜੇ ਆ ਉਹ ਹਮੇਸ਼ਾ ਤੁਹਾਡੀ ਨਜ਼ਰ ਕਰੀਦੇ ਆ ਬਹੁਤ ਸਾਰੇ ਸਿਲਸਿਲੇ ਜਿਹੜੇ ਆ ਤੁਹਾਡੇ ਨਾਲ ਪਹਿਲਾਂ ਹੀ ਸਾਂਝੇ ਕਰ ਚੁੱਕੇ ਹਾਂ ਪਰ ਹੁਣ ਜਿਹੜਾ ਅਗਲਾ ਸਿਲਸਿਲਾ ਉਹ ਹੈਗਾ ਜੀ ਵਧਾਈਆਂ ਦਾ ਸੋ ਵਧਾਈਆਂ ਦਾ ਜਿਹੜਾ ਇਹ ਸਿਲਸਿਲਾ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਇਸ ਦੌਰਾਨ ਸਾਡੀ ਇਹ ਕੋਸ਼ਿਸ਼ ਹੁੰਦੀ ਆ ਕਿ ਤੁਹਾਡੇ ਆਪਣੇ ਪਿਆਰਿਆਂ ਤੱਕ ਤੁਹਾਡੀਆਂ ਪਿਆਰੀਆਂ ਪਿਆਰੀਆਂ ਸ਼ੁਭ ਇੱਛਾਵਾਂ ਤੁਹਾਡੇ ਜਜ਼ਬਾਤ ਤੇ ਤੁਹਾਡਾ ਜਿਹੜਾ ਪਿਆਰ ਹੈ ਤੁਹਾਡੀ ਮੁਹੱਬਤ ਜਿਹੜੀ ਹੈ ਉਹਨਾਂ ਤੱਕ ਪਹੁੰਚਦੀ ਕੀਤੀ ਜਾਵੇ ਉਹਨਾਂ ਦੇ ਕੁਝ ਖਾਸ ਮੁਬਾਰਕ ਮੌਕਿਆਂ ਦੇ ਉੱਤੇ ਤੇ ਚਾਹੇ ਉਹਨਾਂ ਦੀ ਕੋਈ ਸਾਲਗਿਰਾ ਹੈ ਚਾਹੇ ਉਹਨਾਂ ਦਾ ਕਿਸੇ ਦਾ ਜਨਮ ਦਿਨ ਹੈ ਚਾਹੇ ਫਿਰ ਉਹਨਾਂ ਦੀ ਕੋਈ ਖਾਸ ਖੁਸ਼ੀ ਉਹਨਾਂ ਦੇ ਘਰ ਦੇ ਵਿੱਚ ਆਈ ਹੈ ਤਾਂ ਅਸੀਂ ਇਹ ਜਿਹੜਾ ਸਿਲਸਿਲਾ ਹੈ ਉਹ ਇੱਕ ਸਰਪ੍ਰਾਈਜ਼ ਕਾਲ ਦੇ ਜ਼ਰੀਏ ਸਾਂਝਾ ਕਰਦੇ ਹਾਂ ਸੋ ਉਹ ਸਰਪ੍ਰਾਈਜ਼ ਕਾਲ ਜਿਹੜੀ ਹੈ ਉਹ ਅਸੀਂ ਤੁਹਾਡੇ ਵੱਲੋਂ ਕਰਦੇ ਹਾਂ ਉਹਨਾਂ ਨੂੰ ਸੋ ਉਹਨਾਂ ਤੱਕ ਤੁਹਾਡੀਆਂ ਇਹ ਵਧਾਈਆਂ ਅਸੀਂ ਹਰਮਨ ਰੇਡੀਓ ਦੇ ਜ਼ਰੀਏ ਹਰਮਨ ਰੇਡੀਓ ਪਰਿਵਾਰ ਦੇ ਨਾਲ ਸਾਂਝੀਆਂ ਕਰਦੇ ਹਾਂ ਤੇ ਅੱਜ ਵੀ ਵਧਾਈਆਂ ਦਾ ਸਿਲਸਿਲਾ ਜਿਹੜਾ ਉਹ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ ਲਓ ਜੀ ਫਿਰ ਅੱਜ ਦੇਖਿਓ ਅੱਜ ਵਧਾਈਆਂ ਕਿੱਥੋਂ ਜਾਣੀਆਂ ਤੇ ਕਿਹਨੂੰ ਜਾਣੀਆਂ ਤੇ ਲਓ ਫਿਰ ਵਧਦੇ ਹਾਂ ਵਧਾਈਆਂ ਦੇ ਸਿਲਸਿਲੇ ਵੱਲ ਲਓ ਜੀ ਦੋਸਤੋ, ਵਧਾਈਆਂ ਦਾ ਸਿਲਸਿਲਾ ਤੇ ਵਧਾਈਆਂ ਦੇ ਇਸ ਸਿਲਸਿਲੇ ਵਿਚ ਇਸ ਵੇਲੇ ਜਿਹੜੀ ਕਾਲ ਅਸੀਂ ਕਰਨ ਜਾ ਰਹੇ ਹਾਂ, ਵੈਸੇ ਤੁਹਾਡੇ ਸਾਰਿਆਂ ਦੇ ਲਈ ਬੜਾ ਹੀ ਜਾਣਿਆ ਪਛਾਣਿਆ ਚਿਹਰਾ ਹੋਣਾ ਉਹ, ਪਰ ਉਹਨਾਂ ਨੂੰ ਨੀ ਪਤਾ ਵੀ ਆਪਾਂ ਉਹਨਾਂ ਨੂੰ ਕਾਲ ਕਰਨ ਜਾ ਰਹੇ ਹਾਂ। ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਅੱਜ ਦੀਆਂ ਜਿਹੜੀਆਂ ਵਧਾਈਆਂ ਨਾ ਉਹ ਅਸੀਂ ਹਰਮਨ ਰੇਡੀਓ ਵੱਲੋਂ ਹੀ ਦੇਣ ਜਾ ਰਹੇ ਹਾਂ। ਸੋ ਹਰਮਨ ਰੇਡੀਓ ਵੱਲੋਂ ਇਹ ਵਧਾਈਆਂ ਜਿਹੜੀਆਂ ਇਹ ਅਸੀਂ ਭੇਜ ਰਹੇ ਹਾਂ ਇਸ ਵੇਲੇ ਰਣਬੀਰ ਸਿੰਘ ਹੋਰਾਂ ਨੂੰ। ਸੋ ਤੁਸੀਂ ਸਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਰਣਬੀਰ ਸਿੰਘ, ਜਿਹੜੇ ਕਿ ਦ ਮਾਈਗ੍ਰੇਸ਼ਨ ਸ਼ੋਅ ਦੇ ਵਿਚ ਸਾਡੇ ਮਾਈਗ੍ਰੇਸ਼ਨ ਐਕਸਪਰਟ ਵੀ ਨੇ। ਸੋ ਉਹਨਾਂ ਦੇ ਨਾਲ ਅਸੀਂ ਜਿਹੜੀ ਵਧਾਈਆਂ ਦੀ ਸਾਂਝ ਹੈ ਉਹ ਪਾਉਣ ਜਾ ਰਹੇ ਹਾਂ, ਪਰ ਉਹਨਾਂ ਨੂੰ ਪਤਾ ਨਹੀਂ ਹੈ ਕਿਉਂਕਿ ਇਹ ਇੱਕ ਸਰਪ੍ਰਾਈਜ਼ ਕਾਲ ਹੈ ਤੇ ਆਪਾਂ ਉਹਨਾਂ ਨੂੰ ਦੱਸਣਾ ਵੀ ਨਹੀਂ ਹੈ। ਪਰ ਜੇ ਉਹਨਾਂ ਨੇ ਫੋਨ ਨਹੀਂ ਚੱਕਿਆ ਤੇ ਫੇਰ ਸਾਨੂੰ ਥੋੜਾ ਜਿਹਾ ਦੁੱਖ ਤਾਂ ਜ਼ਰੂਰ ਹੋਊਗਾ, ਪਰ ਕੋਈ ਗੱਲ ਨਹੀਂ, ਜੇ ਉਹਨਾਂ ਨੇ ਨਹੀਂ ਵੀ ਚੱਕਿਆ ਆਪਾਂ ਇਹ ਵਧਾਈਆਂ ਜਿਹੜੀਆਂ ਉਹਨਾਂ ਤੱਕ ਅਸਿੱਧੇ ਰੂਪ ਦੇ ਵਿਚ ਤਾਂ ਫਿਰ ਪਹੁੰਚਾਵਾਂਗੇ। ਲਓ ਫਿਰ ਆਪਾਂ ਕਾਲ ਕਰ ਦਿੱਤੀ ਹੈ ਤੇ ਵੇਖਦੇ ਹਾਂ ਕਿ ਕਾਲ ਚੁੱਕਦੇ ਆ ਜਾਂ ਨਹੀਂ ਚੁੱਕਦੇ। ਲਓ ਜੀ ਕਾਲ ਚਲੀ ਗਈ ਹੈ।
Hi, you've called Ranbir Singh. Unfortunately, I'm not available at the moment.
Call ta chale gayi hai, par Ranbir Hora ne call chukki nahi hai, par koi gal nahi,
I'll endeavor to get back to you.
Appa onanu ਇਹ ਵਧਾਈਆਂ ਜਿਹੜੀਆਂ ਉਹ ਜ਼ਰੂਰ ਭੇਜਾਂਗੇ ਤੇ ਮੈਨੂੰ ਲੱਗਦਾ ਹੁੰਦਾ ਕਿ ਉਹਨਾਂ ਦੇ ਕੋਲ ਜਿਹੜੇ ਕਲਾਇੰਟਸ ਨੇ ਉਹਨਾਂ ਦੀਆਂ ਕਾਲਸ ਵੀ ਕਾਫੀ ਆਉਂਦੀਆਂ ਹੋਣਗੀਆਂ। ਸੋ ਇਸੇ ਕਰਕੇ ਸ਼ਾਇਦ ਉਹ ਇਸ ਕਾਲ ਨੂੰ ਜੱਜ ਵੀ ਨਾ ਕਰ ਸਕੇ ਹੁਣ, ਹਨਾ। ਪਰ ਲਓ ਜੀ ਫਿਰ ਸਾਡੇ ਵੱਲੋਂ ਤਾਂ ਫਿਰ ਵਧਾਈਆਂ ਜਿਹੜੀਆਂ ਉਹ ਦੇਣੀਆਂ ਬਣਦੀਆਂ ਹੀ ਆ ਤੇ ਜਨਮ ਦਿਨ ਉਹਨਾਂ ਦਾ ਪਿਛਲੇ ਕੱਲ ਨਿਕਲ ਕੇ ਗਿਆ, ਪਰ ਸਾਡੇ ਕੋਲ ਦਿਨ ਅੱਜ ਦਾ ਹੀ ਸੀ ਵਧਾਈਆਂ ਦਾ ਸਿਲਸਿਲਾ ਸਾਂਝਾ ਕਰਨ ਦਾ। ਸੋ ਇਸ ਕਰਕੇ ਇਹ ਵਧਾਈਆਂ ਜਿਹੜੀਆਂ ਆਪਾਂ ਉਹਨਾਂ ਨੂੰ ਭੇਜਦੇ ਆ ਤੇ ਉਹਨਾਂ ਦੇ ਜਨਮ ਦਿਨ ਮੌਕੇ ਤੇ ਫਿਰ ਆਪਣੇ ਵੱਲੋਂ ਹੈਪੀ ਬਰਥਡੇ ਟੂ ਰਣਬੀਰ ਭਾਜੀ। ਲਓ ਜੀ ਹੈਪੀ ਬਰਥਡੇ ਟੂ ਯੂ ਰਣਬੀਰ ਜੀ, ਹੈਪੀ ਬਰਥਡੇ ਟੂ ਯੂ। ਲਓ ਜੀ ਇਹ ਸੀ ਵਧਾਈਆਂ ਤੇ ਹੁਣ ਇਹ ਵਧਾਈਆਂ ਦਾ ਜਿਹੜਾ ਸਿਲਸਿਲਾ ਹੈ ਉਹ ਹੁਣ ਆਪਾਂ ਇੱਥੇ ਰੋਕਦੇ ਹਾਂ, ਕਿਉਂਕਿ ਤੁਸੀਂ ਤਾਂ ਅੱਜ ਭੇਜਿਆ ਨਹੀਂ ਕਿਸੇ ਦਾ ਨੰਬਰ ਵੀ ਆਪਾਂ ਤੁਹਾਡੀਆਂ ਵਧਾਈਆਂ ਜਿਹੜੀਆਂ ਉਹ ਸਰਪ੍ਰਾਈਜ਼ ਕਾਲ ਦੇ ਜ਼ਰੀਏ ਤੁਹਾਡੇ ਆਪਣਿਆਂ ਤੱਕ ਪਹੁੰਚਾਉਂਦੇ। ਪਰ ਸਾਨੂੰ ਬੜੀ ਖੁਸ਼ੀ ਹੁੰਦੀ ਹੈ, ਭੇਜਿਆ ਕਰੋ ਨੰਬਰ ਤਾਂ ਕਿ ਤੁਹਾਡੀਆਂ ਸ਼ੁਭ ਇੱਛਾਵਾਂ ਤੁਹਾਡਾ ਪਿਆਰ ਉਹਨਾਂ ਤੱਕ ਅਸੀਂ ਪਹੁੰਚਦਾ ਕਰਦੇ ਰਹੀਏ। ਤੇ ਲਓ ਜੀ ਦੋਸਤੋ, ਵਧਾਈਆਂ ਦੇ ਸਿਲਸਿਲੇ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਹਰਮਨ ਰੇਡੀਓ ਤੇ। ਇਸ ਵੇਲੇ ਲਹਿਰਾਂ ਪ੍ਰੋਗਰਾਮ ਚ ਤੁਸੀਂ ਜੁੜੇ ਹੋਏ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ, ਤੇ ਸਮਾਂ ਜਿਹੜਾ ਇਸ ਵੇਲੇ 8:45 ਦਾ ਹੋ ਚੁੱਕਿਆ ਤੇ ਸਿਡਨੀ ਤੇ ਮੈਲਬਨ ਦੇ ਸਮੇਂ ਮੁਤਾਬਕ ਇਸ ਵਕਤ ਅਸੀਂ ਅਗਲਾ ਜਿਹੜਾ ਸਿਲਸਿਲਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹੁੰਦੇ ਹਾਂ। ਅਗਲਾ ਸਿਲਸਿਲਾ ਜਿਹੜਾ ਉਹ ਹੈਗਾ ਜੀ ਵਿਰਸਾ ਤੇ ਇਤਿਹਾਸ ਦਾ। ਵਿਰਸਾ ਤੇ ਇਤਿਹਾਸ ਦਾ ਸਿਲਸਿਲਾ ਜਿਹੜਾ ਉਹ ਬਹੁਤ ਜਲਦ ਆਪਾਂ ਲੈ ਕੇ ਆਵਾਂਗੇ, ਪਰ ਉਸ ਤੋਂ ਵੀ ਪਹਿਲਾਂ ਸਾਡੇ ਨਾਲ ਜਿਹੜੀ ਅਗਲੀ ਸਾਂਝ ਹੈ ਉਹ ਬਣਾਈ ਹੋਈ ਹੈ ਜਗਜੀਵਨ ਮਠਾਰੂ ਹੋਰਾਂ ਨੇ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿਚ। ਗੁੱਡ ਮਾਰਨਿੰਗ ਬੁਲਾ ਰਹੇ ਨੇ। ਗੁੱਡ ਮਾਰਨਿੰਗ ਅਮਰਦੀਪ ਜੀ, ਬਹੁਤ ਪਿਆਰ ਭਰੀ ਸ਼ੁਭ ਸਵੇਰ ਤੁਹਾਨੂੰ, ਵੈਰੀ ਗੁੱਡ ਮਾਰਨਿੰਗ ਜਗਜੀਵਨ ਜੀ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ। ਤੇ ਇਸੇ ਤਰ੍ਹਾਂ ਪ੍ਰੋਗਰਾਮ ਚ ਸਾਡੇ ਨਾਲ ਜ਼ਰੂਰ ਬਣੇ ਰਹੋ ਤੇ ਅੱਜ ਦੇ ਪਹਿਲੇ ਸਿਲਸਿਲੇ ਜਿਹੜੇ ਆ ਉਹ ਸ਼ਾਇਦ ਤੁਸੀਂ ਮਿਸ ਕਰ ਦਿੱਤੇ ਹੋਣ, ਪਰ ਜੇਕਰ ਲੱਗਦਾ ਹੈ ਕਿ ਤੁਹਾਡੇ ਕਿਸੇ ਵੀ ਸਾਕ ਸੰਬੰਧੀ ਜਾਂ ਕਿਸੇ ਵੀ ਮਿੱਤਰ ਪਿਆਰੇ ਤੱਕ ਤੁਹਾਡੇ ਜਿਹੜੇ ਪਿਆਰ ਨੂੰ ਮੁਹੱਬਤ ਨੂੰ ਪਹੁੰਚਾਉਣ ਚ ਅਸੀਂ ਸਹਾਈ ਹੋ ਸਕਦੇ ਹਾਂ ਤਾਂ ਜ਼ਰੂਰ ਉਹਨਾਂ ਦਾ ਨੰਬਰ ਜਿਹੜਾ ਸਾਡੇ ਤੱਕ ਪਹੁੰਚਦਾ ਕਰਿਆ ਕਰੋ। ਤੇ ਲਓ ਫਿਰ ਜੀ ਹੁਣ ਆਪਾਂ ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਗੀਤ ਜਿਹੜਾ ਉਹ ਤੁਹਾਡੀ ਨਜ਼ਰ ਕਰਦੇ ਹਾਂ ਤੇ ਫਿਰ ਆਉਂਦੇ ਹਾਂ ਵਾਪਸ ਬਹੁਤ ਜਲਦ ਵਿਰਸਾ ਤੇ ਇਤਿਹਾਸ।
ਅਸੀਂ ਭਲਾ ਸਰਬੱਤ ਦਾ ਮੰਗਦੇ ਹਾਂ, ਟਿੱਕਾ ਇੱਕ ਨਾ ਲਾਉਣਾ ਵੀ ਜਾਣਦੇ ਹਾਂ, ਕਦੋਂ ਵਾਲਿਆ ਕੋਈ ਸਾਡੀ ਅਣਖ ਪਰਖੇ, ਕਦੋਂ ਵਾਲਿਆ ਕੋਈ ਸਾਡੀ ਅਣਖ ਪਰਖੇ, ਉਹਦੀ ਅਣਖ ਮਕਾਉਣਾ ਅਸੀਂ ਸੌ ਮੁਲਖਾਂ ਦੀ ਰੌਣਕ ਵਤਨ ਪੰਜਾਬ ਸਾਡਾ, ਅਸੀਂ ਹਰ ਥਾਂ ਚੰਦੇ ਗੱਡੇ ਅਸੀਂ ਪੰਜਾਬੀਆਂ, ਅਸੀਂ ਸੌ ਮੁਲਖਾਂ ਦੀ ਰੌਣਕ ਵਤਨ ਪੰਜਾਬ ਸਾਡਾ, ਅਸੀਂ ਹਰ ਥਾਂ ਚੰਦੇ ਗੱਡੇ। ਜਿੱਥੇ ਪਾਂਦਾ ਪੜਨੇ ਪਾਇਆ ਬਾਬੇ ਨਾਨਕ ਨੇ ਜਿੱਥੇ ਹੱਥੀ ਲੰਗਰ ਲਾਇਆ ਬਾਬੇ ਨਾਨਕ ਨੇ ਇਸ ਧਰਤੀ ਤੇ ਹਲ ਪਾਇਆ ਬਾਬੇ ਨਾਨਕ ਨੇ ਅਸੀਂ ਉਸ ਮਿੱਟੀ ਦੇ ਪੰਜਾਬ ਸਾਡਾ ਅਸੀਂ ਹਰ ਥਾਂ ਝੰਡੇ ਗੱਡੇ ਅਸੀਂ ਪੰਜਾਬੀ
ਦਰਸ਼ਨ ਕਉ ਲੋਚੈ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ। ਗੁਰੂ ਸਵਾਰਿਓ ਸਹਿਜ ਪਾਠਾਂ ਦਾ ਸਹਿਜੇ ਰਸ ਮਾਣਦੇ ਹੋਏ ਆਪਾਂ ਸਹਿਜ ਪਾਠ ਦੀ ਸੰਪੂਰਨਤਾ ਵੱਲ ਵੱਧ ਰਹੇ ਹਾਂ। ਜਿਨ੍ਹਾਂ ਗੁਰਮੁਖਾਂ ਨੇ ਸਾਡੇ ਨਾਲ ਸਹਿਜ ਪਾਠ ਦਾ ਜਾਪ ਕੀਤਾ ਹੈ ਜਾਂ ਪਾਠ ਸਰਵਣ ਕੀਤੇ ਨੇ ਉਹ ਗੁਰੂ ਦੇ ਪੂਰਨ ਦਰਸ਼ਨ ਕਰਕੇ ਤਨਤਾ ਯੋਗ ਹੋ ਗਏ ਨੇ। ਬਾਕੀ ਜੋ ਕਿਸੇ ਕਾਰਨ ਥੋੜਾ ਪਛੜ ਗਏ ਨੇ ਉਹ ਹਰਮਨ ਰੇਡੀਓ ਦੇ ਪੌਡਕਾਸਟ ਵਿਚ ਜਾ ਕੇ ਬਾਕੀ ਦੇ ਰਹਿੰਦੇ ਸੈਗਮੈਂਟ ਸਰਵਣ ਕਰ ਸਕਦੇ ਨੇ। ਸੋ ਵੀਕਐਂਡ ਮੌਕੇ ਤੇ 12 ਜੂਨ ਸਵੇਰੇ 7 ਵਜੇ ਸਹਿਜ ਪਾਠਾਂ ਦੀ ਸੰਪੂਰਨਤਾ ਲਈ ਨਵੇਂ ਪਾਤਸ਼ਾਹ ਦੇ ਸਲੋਕਾਂ ਤੇ ਮੰਦਾਵਨੀ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਹੋਏਗੀ। ਆਪ ਸਭ ਨੇ ਸ਼ਮੂਲੀਅਤ ਕਰਨ ਦੀ ਕਿਰਪਾਲਤਾ ਕਰਨੀ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ पूरे ऑस्ट्रेलिया विच अपनी सेवावां दे रहे ने। फेस टू फेस IELTS प्रिपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS Coaching Institute, 28 Chatter Road, Reservoir, Victoria.
अपने करियर नू नवीं ऊंचाइयां देने के लिए आज ही ज्वाइन करो ग्रिफिन कॉलेज। घट समय च स्किलफुल एजुकेशन हासिल करो। ग्रिफिन कॉलेज इतने स्टूडेंट्स नू दिता जांदा हेल्दी ते हारमोनियस स्टडिंग एनवायरमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। आज ही ज्वाइन करो ग्रिफिन कॉलेज, एलवाल 30 हर्शल स्ट्रीट, ब्रिस्बेन, QLD 4000, ब्रिस्बेन दे एजुकेशन ते शॉपिंग हब दे बिल्कुल विच। फॉर मोर इनफॉरमेशन कॉल 617-3106-5394।
जी दोस्तों, ब्रेक तो बाद एक बार फिर स्वागत करते हैं तुहाडा। और इस वेले प्रोग्राम चल रहा लहरां लहरां प्रोग्राम दे विच अगला सिलसिला विरसा ते इतिहास दा सिलसिला। थोड़ा जिहा लेट होया, देरी हुई, कारण ए सी कि संपर्क जिहड़ा सी साडा सरदार कुलजीत सिंह दिलबर होरां दे नाल नहीं सी बन रहा, पर ब्रेक दौरान कुछ इश्तिहार तुहाडी नजर कीते हुए इश्तिहार सन साडे सहयोगियां दे, जिहड़े सहयोगी साडे ए प्रोग्राम तुहाडे तक पहुंचाउण च साडी मदद करदे ने। एक बार फिर असीं सारे उहनां दे शुक्रगुजार हां जी। ते हुण अगला सिलसिला विरसा ते इतिहास दा, इक तों पहलां इह वी दस्सदे जांदे आं कि अगले इस तों बाद जिहड़ा अगला सिलसिला गलबात होना तो असी खास गलबात जी स्कूली पढ़ाई दौरान बच्चों के अकादमिक विकास गलों ध्यान रखना जरूरी है एदे करनी है। पर फिलहाल इस सिलसिले वाल वधदे आं। सो विरसा ते इतिहास ते सिलसिले च साडे नाल इस वेले जुड़ चुके ने सरदार कुलजीत सिंह दिलबर होरी, उन्हां नूं वी जी आयां नूं कहिंदे आं। सो दिलबर साहब बहुत बहुत स्वागत करदे आं, वाहिगुरू जी का खालसा वाहिगुरू जी की फतेह जी।
वाहिगुरू जी का खालसा वाहिगुरू जी की फतेह
जी। सो सिलसिला थोड़ा जिहा लेट होया, उहदे लई माफी भी चाहुंदे आं दिलबर साहब। काफी देर तो संपर्क करन दी कोशिश विच सां पर संपर्क हो नहीं सी रहा। ते इस वेले अज इस सिलसिले दे विच जिहड़ी असीं गलबात करनी है, शुरुआत दे विच भी मैं थोड़ी जी गल कीती सी कि जून महीना जदों भी चढ़दा तां साडे असल दे विच दिलां दे उत्ते जड़े जख्म जड़े साडे उस समय दी हकूमत ने समय दियां सरकारां ने सानू दित्ते सी, और सिख कौम नू ओ जड़े गहरे जख्म आ उहनां दी पीड़ जड़ी आ ओ बहुत डूंगी महसूस हुंदी आ। इह नहीं हुंदा कि असीं अगे पिछे भुल जांदे आ, हमेशा ओ जख्म जड़े आ ओ याद रहिंदे आ। पर इहनां जख्मां दे दुबारा अल्ले होण दा कारण बणदा है इह महीना। सो जून महीने दे विच दरबार साहिब दे उत्ते जड़ा हमला उस वेले दी सरकार ने किया और सिखां दियां धार्मिक भावनावां नूं टै ढेरी कर दिता, तहस नहस कर दिता। सो उस मौके दे उत्ते उस समय दे उत्ते थोड़ी जी आपां जरूर अज झात पावांगे इस सिलसिले च
जी। सब तो पहले 1984 दा जून दा घल्लूघारा सिख कौम वास्ते ना भुलण योग घल्लूघारा है। ਭਾਵੇਂ ਅੱਜ ਸਾਨੂੰ ਕਿਹਾ ਜਾ ਰਿਹਾ ਕਿ ਤੁਸੀਂ ਇਸ ਸਮੇਂ ਨੂੰ ਭੁੱਲ ਜਾਓ
ਜੀ,
ਪਰ ਸਿੱਖ ਕੌਮ ਇਸ ਜ਼ਖਮਾਂ ਨੂੰ ਕਦੇ ਵੀ ਨਹੀਂ ਭੁੱਲ ਸਕਦੀ। ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਘੱਲੂਘਾਰਾ ਸ਼ਬਦ ਜਿਹੜਾ ਇਹ ਪੰਜਾਬੀ ਮਾਂ ਬੋਲੀ ਦਾ ਸ਼ਬਦ ਨਹੀਂ, ਘੱਲੂਘਾਰਾ ਸ਼ਬਦ ਅਫਗਾਨੀ ਬੋਲੀ ਦਾ ਸ਼ਬਦ ਹੈ
ਜੀ,
ਔਰ ਜਿਹਦਾ ਅਰਥ ਹੈ ਸਰਵਨਾਸ਼ ਜਾਂ ਕਹਿ ਦਿਓ ਮੁਕੰਮਲ ਨਾਸ਼। ਸਿੱਖ ਕੌਮ ਨੇ ਪਹਿਲਾਂ ਵੀ ਕਈ ਘੱਲੂਘਾਰੇ ਦੇਖੇ ਨੇ। ਇੱਕ ਛੋਟਾ ਘੱਲੂਘਾਰ ਹੋਇਆ ਜੋ ਕਾਨੂੰ ਵਾਣ ਦੇ ਛੰਭ ਵਿਚ ਹੋਇਆ, ਉਹਦੇ ਵਿਚ ਤਕਰੀਬਨ 15,000 ਸਿੰਘਾਂ ਦਾ ਕਤਲ ਹੋਇਆ। ਮੁਗਲੀਆ ਹਕੂਮਤ ਵੱਲੋਂ ਐਲਾਨ ਕਰ ਦਿੱਤਾ ਸੀ ਕਿ ਸਿੱਖ ਕੌਮ ਦਾ ਖਾਤਮਾ ਕਰ ਦਿੱਤਾ ਗਿਆ। ਦੂਸਰਾ ਘੱਲੂਘਾਰਾ ਕੁੱਪ ਦੇ ਮੈਦਾਨ ਵਿਚ ਹੋਇਆ ਸੀ, 35,000 ਸਿੰਘ ਇਕ ਦਿਨ ਵਿਚ ਕਤਲ ਕਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ, ਔਰ ਸਿੱਖ ਕੌਮ ਫਿਰ ਵੀ ਖਤਮ ਨਾ ਹੋ ਸਕੀ। ਮੈਂ ਥੋੜਾ ਜਿਹਾ ਜੂਨ 84 ਘੱਲੂਘਾਰੇ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ
ਜੀ
ਕਿ ਭਾਰਤੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਉੱਤੇ ਜੂਨ 84 ਦੇ ਹਮਲੇ ਤੇ ਸਿੱਖਾਂ ਨੂੰ ਦਿੱਲੀ ਦੇ ਨਾਲ ਸਦਾ ਲਈ ਪਰਾਇਆ ਬਣਾ ਦਿੱਤਾ ਗਿਆ
ਜੀ ਜੀ।
ਉਹ ਜਿਸ ਦਿਨ ਹਮਲਾ ਹੋਇਆ ਸ੍ਰੀ ਦਰਬਾਰ ਸਾਹਿਬ ਤੇ, ਉਹ ਸਿੱਖ ਕੌਮ ਵਾਸਤੇ ਇੱਕ ਬਹੁਤ ਮਹੱਤਤਾ ਵਾਲਾ ਦਿਨ ਸੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦਾ ਦਿਨ ਸੀ ਔਰ ਸਾਰੀਆਂ ਸੰਗਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਸ੍ਰੀ ਦਰਬਾਰ ਸਾਹਿਬ ਆਈਆਂ ਹੋਈਆਂ ਸਨ। ਪਰ ਇਸ ਹਮਲੇ ਦੇ ਨਾਲ ਸਿੱਖ ਕੌਮ ਸਮੁੱਚੇ ਤੌਰ ਤੇ ਗੁੱਸੇ ਦੇ ਨਾਲ ਭਰੀ ਕੀਤੀ ਗਈ। ਮੈਂ ਜਦੋਂ ਇਤਿਹਾਸ ਪੜ੍ਹਦਾ ਹਾਂ ਕਹਿੰਦੇ ਹਨ ਕਿ ਅਹਿਮਦ ਸ਼ਾਹ ਅਬਦਾਲੀ ਜਿੰਨੀ ਮਰਹੱਟਿਆਂ ਦੇ ਨਾਲ ਪਾਣੀਪਤ ਦੇ ਮੈਦਾਨ ਵਿਚ ਤੀਸਰੀ ਜੰਗ ਲੜੀ, ਕਹਿੰਦੇ ਨੇ ਮਰਹੱਟੇ ਮਰ ਕੇ ਹਟਦੇ ਆ, ਪਰ ਉਹ ਐਸੀ ਹਾਰ ਹੋਈ ਮਰਹੱਟੇ ਮੁੜ ਕੇ ਉੱਠ ਨਹੀਂ ਸਕੇ। ਪਰ ਸਿੱਖ ਕੌਮ ਨੇ ਅਹਿਮਦ ਸ਼ਾਹ ਅਬਦਾਲੀ ਨੇ ਭਾਵੇਂ ਕਿੰਨੇ ਵੀ ਹਮਲੇ ਕੀਤੇ ਪਰ ਸਿੱਖ ਕੌਮ ਨੇ ਉਹਦਾ ਕਾਬਲ ਤੱਕ ਪਿੱਛਾ ਕੀਤਾ। ਉਹਨੇ ਪੁੱਛਿਆ ਸੀ ਵੀ ਇਹ ਕਿਹੜੀ ਕੌਮ ਹੈ, ਪਰ ਸਿੱਖ ਕੌਮ ਵਾਕਈ ਸੱਚਮੁੱਚ ਇਹਦੀਆਂ ਰਗਾਂ ਦੇ ਵਿਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੂਨ ਹੈ। ਜਦੋਂ ਅਹਿਮਦ ਸ਼ਾਹ ਅਬਦਾਲੀ ਨੂੰ ਉਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਤਾਂ ਉਹਨੂੰ ਇੱਕ ਫਕੀਰ ਨੇ ਪੁੱਛਿਆ ਸੀ ਵੀ ਤੂੰ ਦਰਬਾਰ ਸਾਹਿਬ ਤੇ ਹਮਲਾ ਕਿਉਂ ਕੀਤਾ। ਉਹਨੇ ਕਿਹਾ ਸੀ ਵੀ ਸਿੱਖ ਇਸ ਦਰਬਾਰ ਸਾਹਿਬ ਤੋਂ ਆਸਰਾ ਲੈਂਦੇ ਆ, ਉਤਸ਼ਾਹ ਲੈਂਦੇ ਆ, ਇਸ ਕਰਕੇ ਮੈਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ। ਪਰ ਦਿੱਲੀ ਸਰਕਾਰ ਨੇ 1984 ਦਾ ਜੋ ਬਲੂ ਸਟਾਰ ਆਪਰੇਸ਼ਨ ਕੀਤਾ ਜਿਹਨੂੰ ਨੀਲਾ ਸਾਕਾ ਤਾਰਾ ਕਹਿੰਦੇ ਨੇ, ਇਹਦੇ ਵਿਚ ਉਹਨਾਂ ਨੇ ਇੱਕ ਵਾਈਟ ਪੇਪਰ ਜਾਰੀ ਕੀਤਾ ਸੀ ਔਰ ਹਿੰਦੁਸਤਾਨ ਦੀ ਸਰਕਾਰ ਨੇ ਇਹ ਗੱਲ ਮੰਨੀ ਸੀ ਕਿ ਦਰਬਾਰ ਸਾਹਿਬ ਤੇ ਹੁਣ ਤੱਕ ਜਿੰਨੇ ਵੀ ਹਮਲੇ ਹੋਏ ਨੇ ਇਹ ਹਮਲਾ ਸਭ ਤੋਂ ਵੱਧ ਖਤਰਨਾਕ ਸੀ, ਵੱਧ ਤੋਂ ਖੂਨੀ ਹਮਲਾ ਸੀ। ਦਰਬਾਰ ਸਾਹਿਬ ਦੇ ਉੱਤੇ ਪਹਿਲੇ ਜਿਹੜੇ ਹਮਲੇ ਨੇ ਉਹ ਵਿਦੇਸ਼ੀ ਧਾੜੀਆਂ ਨੇ ਕੀਤੇ ਸੀ, ਪਰ ਇਸ ਵਾਰ ਜਿਹੜਾ ਇਹ ਹਮਲਾ ਸੀ ਕਿਸੇ ਸਰਕਾਰ ਵੱਲੋਂ ਲੋਕਾਂ ਦੇ ਧਾਰਮਿਕ ਜਜ਼ਬਾਤਾਂ ਨੂੰ ਕੁਚਲਣ ਵਾਸਤੇ ਧਾਰਮਿਕ ਸਥਾਨ ਉੱਤੇ ਇਹ ਹਮਲਾ ਕੀਤਾ ਗਿਆ। ਹਮਲੇ ਦੀ ਅਗਵਾਈ ਕਰਨ ਵਾਲੇ ਫੌਜੀ ਅਫਸਰਾਂ ਨੇ ਵੀ ਇਹ ਗੱਲ ਮੰਨੀ ਸੀ, ਲਿਖਤੀ ਤੌਰ ਤੇ ਇਹ ਗੱਲ ਮੰਨੀ ਸੀ ਕਿ ਇਸ ਹਮਲੇ ਵਿਚ ਟੈਂਕਾਂ ਦੀ ਵਰਤੋਂ ਕੀਤੀ ਗਈ। ਸਮੁੱਚੇ ਪੰਜਾਬ ਅੰਦਰ ਕਰਫਿਊ ਲਗਾ ਕੇ ਲੋਕਾਂ ਦੇ ਮਨਾਂ ਵਿਚ ਦਹਿਸ਼ਤ ਫੈਲਾਉਣ ਦਾ ਯਤਨ ਕੀਤਾ ਗਿਆ। ਹਜ਼ਾਰਾਂ ਸਿੰਘਾਂ ਨੂੰ ਗ੍ਰਿਫ਼ਤਾਰ ਕਰਕੇ ਅੰਨਾ ਤਸ਼ੱਦਦ ਕਰਕੇ ਉਹਨਾਂ ਨੂੰ ਜੋਧਪੁਰ ਦੀਆਂ ਜੇਲ੍ਹਾਂ ਵਿਚ ਭੇਜਿਆ ਗਿਆ, ਕਿਉਂਕਿ ਇਸ ਜਿਹੜੀ ਓਪਰੇਸ਼ਨ ਦੀ ਅਗਵਾਈ ਹੈ ਉਹ ਕੁਲਦੀਪ ਬਰਾੜ ਨੇ ਕੀਤੀ ਸੀ। ਕੁਲਦੀਪ ਬਰਾੜ ਨੇ ਇੱਕ ਕਿਤਾਬ ਵੀ ਲਿਖੀ ਸੀ, ਟਰੂ ਸਟੋਰੀ ਓਪਰੇਸ਼ਨ ਬਲੂ ਸਟਾਰ ਓਪਰੇਸ਼ਨ,
ਬਿਲਕੁਲ
ਵੀ ਸੱਚੀ ਕਹਾਣੀ ਨੀਲਾ ਸਾਕਾ ਤਾਰਾ, ਔਰ ਹੋ ਸਕਦਾ ਕਈਆਂ ਸਰੋਤਿਆਂ ਨੇ ਪੜ੍ਹੀ ਵੀ ਹੋਵੇ। ਕੁਲਦੀਪ ਬਰਾੜ ਕਹਿੰਦਾ ਵੀ ਜਦੋਂ ਇੰਦਰਾ ਗਾਂਧੀ ਨੇ 30 ਮਈ 1984 ਨੂੰ ਆਪਣੀ ਕੋਠੀ ਦੇ ਵਿਚ ਸਾਡੇ ਜਰਨੈਲਾਂ ਦੀ ਮੀਟਿੰਗ ਕੀਤੀ ਤਾਂ ਉਹਦੇ ਵਿਚ ਮੈਨੂੰ ਇਹਦੀ ਅਗਵਾਈ ਕਰਨ ਲਈ ਕਿਹਾ ਗਿਆ। ਜਨਰਲ ਵੈਦਿਆ ਸਾਰੀ ਫੌਜ ਨੂੰ ਕਮਾਨ ਕਰ ਰਿਹਾ ਸੀ ਔਰ ਮੈਂ ਕਈ ਵਾਰੀ ਸੋਚਦਾ ਹੁੰਦਾ ਦੇਖੋ ਜੇ ਕਹਿੰਦੇ ਨੇ ਵੀ ਦਰਬਾਰ ਸਾਹਿਬ ਦੇ ਵਿਚ ਜਹਾਰੂ ਸਿੰਘ ਬੈਠੇ ਸਨ, ਚਲੋ ਸਰਕਾਰ ਦੀਆਂ ਨਜ਼ਰਾਂ ਵਿਚ ਉਹ ਅੱਤਵਾਦੀ ਸਨ, ਪਰ ਮੈਂ ਇੱਥੇ ਜਹਾਰੂ ਸ਼ਬਦ ਵਰਤਦਾ ਕਿ ਅਗਰ ਉੱਥੇ ਜਹਾਰੂ ਸਿੰਘ ਬੈਠੇ ਸਨ ਤਾਂ ਰਾਜਨੀਤਿਕ ਤੌਰ ਤੇ ਇਹ ਮਸਲਾ ਨਜਿੱਠਿਆ ਜਾ ਸਕਦਾ ਸੀ, ਪਰ 6 ਲੱਖ ਫੌਜ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ 300-400 ਬੰਦੇ ਨੂੰ ਗ੍ਰਿਫ਼ਤਾਰ ਕਰਨ ਵਾਸਤੇ 6.5 ਲੱਖ ਫੌਜ ਆਰਮੀ ਫੌਜ ਇਸ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਕਰਨ ਵਾਸਤੇ ਪਹੁੰਚੀ ਸੀ
ਜੀ।
ਔਰ ਬਾਬਾ ਹੀ ਮਰਦ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜਿਨ੍ਹਾਂ ਨੇ ਮੂੰਹ ਤੋੜਵਾਂ ਜਵਾਬ ਦਿੱਤਾ। ਵੈਸੇ ਕੁਲਦੀਪ ਬਰਾੜ ਨੇ ਇੱਕ ਇੱਕ ਮਿੰਟ ਦੀ ਕਹਾਣੀ ਉਹਦੇ ਵਿਚ ਲਿਖੀ ਹੈ। ਮੈਂ ਤੇ ਕਈ ਵਾਰੀ ਸੋਚਦਾ ਕੁਲਦੀਪ ਬਰਾੜ ਨੇ ਉਹਦੇ ਵਿਚ ਲਿਖਿਆ ਸੀ ਵੀ ਕਰਤਾਰ ਸਿੰਘ ਸਰਾਭੇ ਨੂੰ ਫਾਂਸੀ ਤੱਕ ਪਹੁੰਚਾਉਣ ਵਾਲਾ ਮੇਰਾ ਦਾਦਾ ਸੀ
ਜੀ,
ਤੇ ਮੇਰੇ ਦਾਦੇ ਨੇ 11 ਬੱਬਰ ਵੀ ਫੜਾਏ ਸੀ ਤੇ ਜਦੋਂ ਬੱਬਰਾਂ ਨੂੰ ਪਤਾ ਲੱਗਾ ਤਾਂ ਬੱਬਰਾਂ ਨੇ ਫਿਰ ਮੇਰੇ ਦਾਦੇ ਦੇ ਹੱਥ ਪੈਰ ਵੱਢ ਦਿੱਤੇ, ਪਰ ਕਹਿੰਦਾ ਵੀ ਉਹ ਜਿਹੜੀ ਜ਼ਮੀਨ ਸਾਨੂੰ ਮਿਲੀ ਸੀ ਉਹ ਅੱਜ ਵੀ ਸਾਡੇ ਕੋਲ ਹੈ
ਜੀ।
ਸੋ ਬਲੂ ਸਟਾਰ ਆਪਰੇਸ਼ਨ ਵੇਖੋ 2 ਜੂਨ 1984 ਨੂੰ ਹਿੰਦੁਸਤਾਨ ਦੀ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇ ਉੱਤੇ ਆਪਣੇ ਭਾਸ਼ਣ ਦੇਣ ਵਾਸਤੇ ਆ ਰਹੀ ਹੈ, ਉਹਦੀਆਂ ਲੱਤਾਂ ਕੰਬ ਰਹੀਆਂ, ਲੇਕਿਨ ਉਹ 15-15 ਮਿੰਟ ਦਾ ਵਕਫਾ ਪਾ ਕੇ ਇਹ ਪ੍ਰਸਾਰਣ ਅੱਗੇ ਕੀਤਾ ਗਿਆ। ਆਖਿਰਕਾਰ ਉਹਦੇ ਆਖਰੀ ਸ਼ਬਦ ਸਨ ਕਿ ਖੂਨ ਮਾਤ ਵਹਾਓ ਨਫ਼ਰਤ ਕੋ ਤਿਆਗੋ, ਇਹ ਇੰਦਰਾ ਗਾਂਧੀ ਦੇ ਆਖਰੀ ਲਫ਼ਜ਼ ਸੀ, ਲੇਕਿਨ ਪਤਾ ਉਦੋਂ ਹੀ ਲੱਗਾ ਜਦੋਂ 3 ਜੂਨ ਨੂੰ ਪੰਜਾਬ ਦੇ ਵਿਚ ਸਾਰੇ ਪੰਜਾਬ ਦੇ ਵਿਚ ਕਰਫਿਊ ਲਗਾ ਕੇ ਲੋਕਾਂ ਦੇ ਵਿਚ ਇੱਕ ਦਹਿਸ਼ਤ ਫੈਲਾ ਦਿੱਤੀ ਗਈ। ਔਰ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਜਨਰਲ ਸੁਬੇਰ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਬਾਬਾ ਥਾਰਾ ਸਿੰਘ ਜੀ, ਜਿਤਨੇ ਵੀ ਫੌਜ ਸਨ ਉਹਨਾਂ ਨੇ ਫੌਜ ਦਾ ਮੁਕਾਬਲਾ ਕੀਤਾ ਔਰ ਅੰਤ ਸ਼ਹਾਦਤਾਂ ਪ੍ਰਾਪਤ ਕਰ ਗਏ।
ਜੀ ਬਿਲਕੁਲ,
ਮੈਂ ਇੱਕ ਜ਼ਿਕਰ ਕਰਨਾ ਚਾਹੁੰਦਾ ਕਿ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਇੱਕ ਤਕਰੀਰ ਸੁਣ ਕੇ ਇੱਕ ਹਿੰਦੂ ਉਹ ਕਹਿੰਦਾ ਸੰਤ ਜੀ ਮੈਨੂੰ ਅੰਮ੍ਰਿਤ ਛਕਾ ਦਿਓ। ਸੰਤ ਕਹਿਣ ਲੱਗੇ ਵੀ ਤੇਰੇ ਕੋਲ ਰਹਿਤ ਮਰਿਆਦਾ ਨਹੀਂ ਰੱਖ ਹੋਣੀ, ਜੇ ਤੂੰ ਰਹਿਤ ਮਰਿਆਦਾ ਨਾ ਰੱਖ ਸਕਿਆ ਤਾਂ ਅਸੀਂ ਤੈਨੂੰ ਅੱਗ ਦਾ ਤੇਲ ਪਾ ਕੇ ਸਾੜ ਦੇਣਾ। ਉਹ ਮਿੱਟੀ ਦਾ ਤੇਲ ਦਾ ਪੀਪਾ ਭਰ ਕੇ ਲੈ ਆਇਆ, ਕਹਿੰਦਾ ਸੰਤ ਜੀ ਜੇ ਮੈਂ ਮਰਿਆਦਾ ਨਾ ਰੱਖ ਸਕਿਆ ਮੈਨੂੰ ਆ ਮਿੱਟੀ ਦੇ ਤੇਲ ਨਾਲ ਸਾੜ ਦਿਆ ਜੀ। ਔਰ ਉਹਨੂੰ ਅੰਮ੍ਰਿਤ ਛਕਾਇਆ ਗਿਆ। ਇੱਕ ਹੋਰ ਹਿੰਦੂ ਉਹ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਕਹਿਣ ਲੱਗਾ ਕਿ ਮੈਨੂੰ ਵੀ ਆਪਣੀ ਪਾਰਟੀ ਚ ਸ਼ਾਮਲ ਕਰੋ। ਸੰਤਾਂ ਨੇ ਉਹਨੂੰ ਅੰਮ੍ਰਿਤ ਛਕਾ ਕੇ ਮੋਰ ਚੰਦ ਤੋਂ ਮੋਰ ਸਿੰਘ ਬਣਾਇਆ। ਤੁਸੀਂ ਸੁਣ ਕੇ ਹੈਰਾਨ ਹੋ ਗਏ, ਸੰਤਾਂ ਨੇ ਆਪ ਦੀ ਸ਼ਾਦੀ ਕੀਤੀ, ਉਹਦੇ ਘਰ ਦੋ ਪੁੱਤਰੀਆਂ ਪੈਦਾ ਹੋਈਆਂ, ਉਹਨੇ ਨਾਂ ਰੱਖੇ ਵਾਹਿਗੁਰੂ ਕੌਰ ਤੇ ਸੰਤ ਕੌਰ ਸਤਨਾਮ ਕੌਰ
ਜੀ।
ਤੇ ਜਦੋਂ ਟੈਂਕ ਕਹਿੰਦੇ ਨੇ ਦਰਬਾਰ ਸਾਹਿਬ ਦੇ ਵਿਚ ਦਾਖਲ ਹੋਏ ਨਾ, ਤੇ ਇਹ ਮੋਹਰ ਸਿੰਘ ਨੇ ਆਪਣੀਆਂ ਦੋਵਾਂ ਧੀਆਂ ਨੂੰ, ਵਾਹਿਗੁਰੂ ਕੌਰ ਨੂੰ ਔਰ ਸਤਨਾਮ ਕੌਰ ਨੂੰ, ਸਤਨਾਮ ਕੌਰ ਨੂੰ ਆਪਣੀ ਨਾਲ ਬੰਨ ਕੇ ਆਪਣੇ ਸਰੀਰ ਦੇ ਉੱਤੇ ਅਸਲਾ ਬੰਨ ਕੇ ਉਹਨੇ ਟੈਂਕ ਵਿਚ ਛਾਲ ਮਾਰੀ ਤੇ ਟੈਂਕ ਦੇ ਚੀਥੜੇ ਉਡਾ ਕੇ ਰੱਖ ਦਿੱਤੇ। ਇਹੋ ਜਿਹੇ ਜਜ਼ਬਾਤੀ ਇਹ ਸਿੰਘ ਸਨ ਔਰ ਸੱਚਮੁੱਚ ਸ਼ਹੀਦ ਵਿਚ ਮਤਲਬ ਸ਼ਹੀਦ ਹੋਣ ਦਾ ਜਜ਼ਬਾ ਵੀ ਹੋਣਾ ਚਾਹੀਦਾ।
ਬਿਲਕੁਲ ਬਿਲਕੁਲ ਜੀ।
ਔਰ ਸੰਤਾਂ ਨੇ ਸੱਚਮੁੱਚ ਹੀ ਇੱਕ ਕੌਮ ਦੇ ਵਿਚ ਨਵੀਂ ਰੂਹ ਫੂਕ ਦਿੱਤੀ ਸੀ। ਮੈਂ ਕਈ ਵਾਰੀ ਸੋਚਦਾ ਹਾਂ ਕਿ ਕਾਸ਼ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਅੱਜ ਜਿਉਂਦੇ ਹੁੰਦੇ ਤਾਂ ਸ਼ਾਇਦ ਨੌਜਵਾਨੀ ਸਾਡੀ ਨਸ਼ਿਆਂ ਵਿਚ ਗੁਲਤਾਨ ਨਾ ਹੁੰਦੀ, ਕਿਸਾਨ ਖੁਦਕਸ਼ੀਆਂ ਨਾ ਕਰਦੇ, ਪੰਜਾਬ ਦਾ ਪਾਣੀ ਪੰਜਾਬ ਦੇ ਕੋਲ ਹੁੰਦਾ, ਪੰਜਾਬ ਦਾ ਚੰਡੀਗੜ੍ਹ ਪੰਜਾਬ ਦੇ ਕੋਲ ਹੁੰਦਾ, ਪਰ ਲੋਕਾਂ ਨੇ ਇੱਕ ਇਨਕਲਾਬੀ ਸੰਤ ਨੂੰ ਆਪਣੇ ਹੱਥੋਂ ਗਵਾ ਲਿਆ। ਪਰ ਉਸ ਵੇਲੇ ਦੇਖੋ ਪੂਰ ਪ੍ਰਚਾਰ ਕੀਤਾ ਗਿਆ ਕਿ ਉਹ ਸਾਰਾ ਜਿਹੜਾ ਭਾਰਤ ਸਰਕਾਰ ਦੀਆਂ ਕਰਤੂਤਾਂ ਦਾ ਸਿਹਰਾ ਸੀ ਉਹ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਮੜਿਆ
ਗਿਆ।
ਪੰਜਾਬ ਲਈ ਜੋ ਸੰਤਾਪ ਹੋ ਗਿਆ ਉਹਦਾ ਵੀ ਸਿਹਰਾ ਸੰਤ ਬਾਬਾ ਜਰਨੈਲ ਸਿੰਘ ਦੇ ਸਿਰ ਹੀ ਭੰਡਿਆ ਗਿਆ। ਪਰ ਬਾਅਦ ਵਿਚ ਜਦੋਂ ਲੋਕਾਂ ਨੂੰ ਹੌਲੀ ਹੌਲੀ ਸਚਾਈ ਦਾ ਪਤਾ ਲੱਗਣ ਲੱਗਾ ਤਾਂ ਫਿਰ ਪੰਜਾਬ ਦੇ ਲੋਕਾਂ ਨੇ ਕਿਹਾ ਵੀ ਉਹ ਤੇ ਸਾਡੇ ਪੰਜਾਬ ਦੇ ਹੱਕਾਂ ਦੀ ਖਾਤਰ ਲੜ ਰਿਹਾ ਸੀ ਔਰ ਅਸਾਂ ਨੇ ਸੱਚਮੁੱਚ ਹੀ ਇੱਕ ਸੱਚਾ ਇਨਕਲਾਬੀ ਸੰਤ ਗਵਾ ਲਿਆ। ਔਰ ਤੁਸੀਂ ਵੇਖੋ ਪੰਜਾਬ ਸਰਕਾਰ ਦਾ ਸਾਬਕਾ DGP ਸ਼ਸ਼ੀ ਕਾਂਤ ਔਰ ਭਾਰਤ ਸਰਕਾਰ ਦਾ ਸਾਬਕਾ ਮੰਤਰੀ ਸੁਬਰਾਮਨੀਅਮ ਉਹਨਾਂ ਨੇ ਕਿਹਾ ਸੀ ਕਿ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਇੱਕ ਸੱਚੇ ਸੰਤ ਸਨ, ਉਹ ਕੋਈ ਅੱਤਵਾਦੀ ਨਹੀਂ ਸਨ, ਉਹ ਇਨਕਲਾਬੀ ਸੰਤ ਸੀ ਜਿਹੜਾ ਆਪਣੇ ਪੰਜਾਬ ਦੀ ਹੱਕਾਂ ਦੀ ਖਾਤਰ ਆਪਣੀ ਕੁਰਬਾਨੀ ਦੇ ਗਿਆ। ਔਰ ਕਈਆਂ ਨੇ ਇਹ ਵੀ ਕਿਹਾ ਜੀ ਵੀ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਹਿੰਦੂਆਂ ਦੇ ਵਿਰੋਧੀ ਸਨ, ਪਰ ਨਹੀਂ, ਇਹ ਗੱਲ ਬਿਲਕੁਲ ਗਲਤ ਹੈ। ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਕੋਈ ਹਿੰਦੂਆਂ ਦੇ ਵਿਰੋਧੀ ਨਹੀਂ ਸਨ। ਦੇਖੋ ਕੋਈ ਧਰਮ ਮਾੜਾ ਨਹੀਂ, ਧਰਮ ਦੇ ਬੰਦੇ ਮਾੜੇ ਹੁੰਦੇ ਆ, ਉਹ ਬਿਨਾਂ ਵਜ੍ਹਾ ਹੀ ਅਫਵਾਹਾਂ ਫੈਲਾਉਂਦੇ ਆ। ਸੋ 1984 ਦੇ ਵਿਚ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਸ਼ਹੀਦ ਹੋ ਗਏ ਸਨ। ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਔਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ ਲਈ ਆਪਣੀ ਅਦੁੱਤੀ ਕੁਰਬਾਨੀ ਦੇ ਦਿੱਤੀ ਸੀ ਔਰ ਅਸੀਂ ਅੱਜ ਉਹਨਾਂ ਨੂੰ ਕੋਟਨ ਕਰੋਟ ਪ੍ਰਣਾਮ ਕਰਦੇ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ 1984 ਦੇ ਘੱਲੂਘਾਰਾ ਵਿਚ ਆਪਣੀਆਂ ਸ਼ਹਾਦਤਾਂ ਦਿੱਤੀਆਂ। ਵੈਸੇ ਮੈਂ ਸਰੋਤਿਆਂ ਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ 1984 ਤੋਂ ਲੈ ਕੇ 1984 ਤੱਕ ਇਹ ਘੱਲੂਘਾਰਾ ਚੱਲਿਆ ਔਰ ਸਰਕਾਰੀ ਅੰਕੜੇ ਕਹਿ ਰਹੇ ਨੇ ਕਿ 70,000 ਸਿੱਖ ਇਸ ਘੱਲੂਘਾਰੇ ਦੇ ਵਿਚ ਸ਼ਹੀਦ ਹੋਇਆ ਸੀ।
ਬਿਲਕੁਲ ਜੀ।
ਸੋ ਸਰਕਾਰਾਂ ਦੇ ਕੋਲ ਤਾਕਤ ਹੈ ਤੇ ਕੂੜ ਪ੍ਰਚਾਰ ਦੇ ਰਾਹੀਂ ਉਹਨਾਂ ਨੇ ਲੋਕਾਂ ਨੂੰ ਬਹੁਤ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਵੀ ਦੇਖੋ ਕਿੰਨੇ ਸਾਲ ਹੋ ਗਏ ਨੇ, ਲੇਕਿਨ ਸਾਡੇ ਉਹ ਸਿੱਖ ਜਿਹੜੇ ਗ੍ਰਿਫ਼ਤਾਰ ਕੀਤੇ ਗਏ ਸੀ ਬਿਨਾਂ ਵਜ੍ਹਾ ਅੱਜ ਵੀ ਜੋਧਪੁਰ ਦੀਆਂ ਜੇਲਾਂ ਦੇ ਵਿਚ ਕੈਦ ਨੇ, ਜਦਕਿ ਸਰਕਾਰ ਉਹ ਇੰਨੀ ਜੇਲ ਕੱਟ ਚੁੱਕੇ ਨੇ ਉਹਨਾਂ ਨੂੰ ਸਰਕਾਰ ਨੂੰ ਰਿਹਾ ਕਰਨਾ ਚਾਹੀਦਾ ਹੈ, ਪਰ ਅੱਜ ਸਿੱਖਾਂ ਦੀ ਸੁਣਨ ਵਾਲਾ ਕੋਈ ਨਹੀਂ।
ਬਿਲਕੁਲ। ਸੋ ਅੱਜ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਅਸੀਂ ਉਹਨਾਂ ਸਾਰੀ ਸਿੰਘਾਂ ਸ਼ਹੀਦਾਂ ਜਿਨ੍ਹਾਂ ਨੇ ਉਸ ਨੀਲਾ ਤਾਰਾ ਆਪਰੇਸ਼ਨ ਮੌਕੇ ਆਪਣੀਆਂ ਜਾਨਾਂ ਗਵਾਈਆਂ, ਸ਼ਹਾਦਤਾਂ ਦਿੱਤੀਆਂ, ਔਰ ਇਹ ਕਹਿਰ ਜਿਹੜਾ ਸਮੇਂ ਦੀ ਸਰਕਾਰ ਵੱਲੋਂ ਉਸ ਵੇਲੇ ਕੀਤਾ ਗਿਆ ਸੀ ਆਪਣੇ ਸਰੀਰਾਂ ਦੇ ਉੱਤੇ ਝੱਲਿਆ, ਉਹਨਾਂ ਨੂੰ ਅਸੀਂ ਜ਼ਰੂਰ ਸ਼ਰਧਾ ਦੇ ਜਿਹੜੇ ਫੁੱਲ ਆ ਉਹ ਭੇਂਟ ਕਰਦੇ ਹਾਂ, ਔਰ ਨਾਲ ਹੀ ਨਾਲ ਇਹ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਵੱਲੋਂ ਕੋਈ ਜ਼ਰੂਰ ਸਿੱਖ ਕੌਮ ਨੂੰ ਇਹੋ ਜਿਹਾ ਯੋਧਾ ਜਿਵੇਂ ਕਿ ਸੰਤ ਜਰਨੈਲ ਸਿੰਘ ਅੱਗੇ ਲੱਗ ਕੇ ਇੱਕ ਚਿਹਰਾ ਮੋਹਰਾ ਉਹੋ ਜਿਹਾ ਸੀ ਜਿਸ ਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਸੀ, ਇੱਕ ਵਾਰ ਫਿਰ ਕੋਈ ਇਹੋ ਜਿਹਾ ਚਿਹਰਾ ਮੋਹਰਾ ਜਿਹੜਾ ਉਹ ਪੰਜਾਬ ਦੇ ਹੱਕਾਂ ਦੇ ਲਈ ਖੜਾ ਹੋਵੇ, ਜਾਂ ਫਿਰ ਇੱਕ ਵਿਸ਼ਵਾਸ ਇੱਕ ਭਰੋਸਾ ਜਿਹੜਾ ਉਹ ਜਿੱਤਣ ਦੇ ਵਿੱਚ ਕਾਮਯਾਬ ਹੋਵੇ। ਖੈਰ ਅੱਜ ਦੇ ਵਿਰਸਾ ਇਤਿਹਾਸ ਸਿਲਸਿਲੇ ਵਿੱਚ ਇਸ ਸਾਰੀ ਵਿਸਥਾਰ ਦੇ ਵਿੱਚ ਸਾਂਝ ਪਾਉਣ ਦੇ ਲਈ ਨਿਰਭਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੁਨਹਿਰੀ ਗੁਬੰਦ ਉੱਤੇ ਕਾਲੇ ਧੂਏ ਦਾ ਪਰਛਾਵਾਂ, ਅੰਮ੍ਰਿਤ ਸਰੋਵਰ ਵਿਚ ਲਹੂ ਦੀ ਲਾਲੀ, ਦੁੱਧ ਚਿੱਟੇ ਸੰਗਮਰਮਰ ਤੇ ਸਰਕਾਰੀ ਬੂਟਾਂ ਦਾ ਖਰੂਦ, ਅਤੁੱਟ ਲੰਗਰ ਸਿਮਰਤੀ ਕੀਰਤਨ, ਕਦੇ ਰੁਕਿਆ ਵੀ ਸੀ ਕਦੇ ਮੁੱਖ ਵਾਕ ਤੋਂ ਬਿਨਾਂ ਵੀ ਜਾਗਿਆ ਸੀ ਸਹਿਮਿਆ ਨਗਰ, ਕੁਝ ਗੋਲੀਆਂ ਕੰਧਾਂ ਜਾਂ ਸੀਨਿਆਂ ਚ ਨਹੀਂ ਵੱਜਦੀਆਂ ਚੇਤਿਆਂ ਚ ਵੱਜਦੀਆਂ ਹਨ, ਕੁਝ ਧਮਾਕੇ ਜ਼ਹਿਨ ਚ ਹੁੰਦੇ ਹਨ, ਇਤਿਹਾਸ ਜ਼ਖਮੀ ਹੁੰਦਾ ਹੈ, ਇਹ ਸਭ ਮੈਨੂੰ ਸਿਰਫ ਜੂਨ ਚ ਹੀ ਯਾਦ ਨਹੀਂ ਆਉਂਦਾ, ਹਮੇਸ਼ਾ ਯਾਦ ਰਹਿੰਦਾ ਹੈ ਤੇ ਸਾਨੂੰ ਸਭ ਨੂੰ ਮੈਨੂੰ ਲੱਗਦਾ ਕਿ ਹਮੇਸ਼ਾ ਹੀ ਯਾਦ ਰਹਿੰਦਾ। ਚਲੋ ਜੀ, ਪ੍ਰੋਗਰਾਮ ਦੇ ਵਿਚ ਇਹ ਸਿਲਸਿਲਾ ਹੁਣ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲਾ ਸਿਲਸਿਲਾ ਜਿਹੜਾ ਹੈ ਉਹ ਖਾਸ ਗੱਲਬਾਤ ਦਾ ਸਿਲਸਿਲਾ। ਸੋ ਸਕੂਲੀ ਪੜ੍ਹਾਈ ਦੌਰਾਨ ਬੱਚਿਆਂ ਦੇ ਅਕਾਦਮਿਕ ਵਿਕਾਸ ਦੇ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ, ਇਹ ਸਿਲਸਿਲਾ ਬਹੁਤ ਜਲਦ ਲੈ ਕੇ ਅਸੀਂ ਫੇਸਬੁੱਕ ਤੇ ਵੀ ਹਾਜ਼ਰ ਹੋ ਰਹੇ ਹਾਂ। ਇਸ ਸਿਲਸਿਲੇ ਦੌਰਾਨ ਸਾਡੇ ਨਾਲ ਵਿਦਿਅਕ ਮਾਹਰ ਹਾਜ਼ਰ ਹੋਣਗੇ ਕੁਲਦੀਪ ਕੌਰ ਹੁਰੀ। ਤੁਸੀਂ ਵੀ ਆਪਣੇ ਬੱਚਿਆਂ ਦੀਆਂ ਜਿਹੜੀਆਂ ਪੜ੍ਹਾਈ ਦੇ ਨਾਲ ਸੰਬੰਧਿਤ ਕੋਈ ਵੀ ਸਮੱਸਿਆਵਾਂ ਆ ਉਹਨਾਂ ਦਾ ਜ਼ਿਕਰ ਆਪਣੇ ਸੁਨੇਹੇ ਭੇਜ ਕੇ ਸਾਡੇ ਨਾਲ ਕਰ ਸਕਦੇ ਹੋ, ਸਾਂਝੇ ਕਰ ਸਕਦੇ ਹੋ, ਅਸੀਂ ਉਹਨਾਂ ਦੇ ਉੱਪਰ ਵੀ ਗੱਲਬਾਤ ਜਿਹੜੀ ਆ ਉਹ ਜਾਰੀ ਰੱਖ ਸਕਾਂਗੇ। ਚਲੋ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਬਹੁਤ ਜਲਦ ਆਉਂਦੇ ਹਾਂ ਅਗਲੇ ਸਿਲਸਿਲੇ ਦੇ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੀ ਦੋਸਤੋ, ਇਸ ਵੇਲੇ ਲਹਿਰਾਂ ਪ੍ਰੋਗਰਾਮ ਚ ਤੁਸੀਂ ਜੁੜੇ ਹੋਏ ਹੋ ਸਾਡੇ ਨਾਲ ਤੇ ਹਰਮਨ ਰੇਡੀਓ ਤੇ। ਜਿਹੜਾ ਅਗਲਾ ਸਿਲਸਿਲਾ ਲਹਿਰਾਂ ਦੇ ਵਿਚ ਅਸੀਂ ਲੈ ਕੇ ਆਏ ਆ ਉਹ ਹੈ ਜੀ ਇੱਕ ਗੱਲਬਾਤ। ਸੋ ਗੱਲਬਾਤ ਜਿਹੜੀ ਹੈ ਇੱਕ ਖਾਸ ਵਿਸ਼ੇ ਦੇ ਉੱਤੇ ਅੱਜ ਅਸੀਂ ਕਰਨੀ ਆ, ਹਮੇਸ਼ਾ ਹੀ ਤੁਹਾਡੇ ਨਾਲ ਕਿਸੇ ਨਾ ਕਿਸੇ ਵਿਸ਼ੇ ਤੇ ਅਸੀਂ ਗੱਲਬਾਤ ਕਰਦੇ ਰਹਿੰਦੇ ਆ ਤੇ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਹੈ ਕਿ ਬੱਚਿਆਂ ਦੀ ਸਕੂਲੀ ਪੜ੍ਹਾਈ ਦੌਰਾਨ ਉਹਨਾਂ ਦੇ ਅਕਾਦਮਿਕ ਵਿਕਾਸ ਦੇ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਸੋ ਇਹ ਜਿਹੜਾ ਸਿਲਸਿਲਾ ਹੈ ਇਹ ਅਸੀਂ ਇਸ ਵੇਲੇ ਫੇਸਬੁੱਕ ਤੇ ਵੀ ਤੁਹਾਡੇ ਲਈ ਲਾਈਵ ਲੈ ਕੇ ਹਾਜ਼ਰ ਹੋਣ ਜਾ ਰਹੇ ਹਾਂ। ਸੋ ਬਹੁਤ ਜਲਦ ਅਸੀਂ ਫੇਸਬੁੱਕ ਤੇ ਵੀ ਲਾਈਵ ਹੋਣ ਜਾ ਰਹੇ ਹਾਂ ਔਰ ਇੱਕ ਵਾਰ ਫਿਰ ਤੁਹਾਨੂੰ ਦੱਸਦੇ ਜਾਂਦੇ ਹਾਂ ਕਿ ਇਸ ਵੇਲੇ ਹਰਮਨ ਰੇਡੀਓ ਤੇ ਲਹਿਰਾਂ ਪ੍ਰੋਗਰਾਮ ਯਾਨੀ ਸਾਡਾ ਮਾਰਨਿੰਗ ਸ਼ੋਅ ਚੱਲ ਰਿਹਾ ਔਰ ਇਸ ਮਾਰਨਿੰਗ ਸ਼ੋਅ ਦੇ ਵਿੱਚ ਅਗਲਾ ਸਿਲਸਿਲਾ ਜਿਹੜਾ ਜੀ ਉਹ ਹੈਗਾ ਗੱਲਬਾਤ ਦਾ ਔਰ ਗੱਲਬਾਤ ਦਾ ਵਿਸ਼ਾ ਹੈ ਕਿ ਬੱਚਿਆਂ ਦੀ ਸਕੂਲੀ ਪੜ੍ਹਾਈ ਦੌਰਾਨ ਉਨ੍ਹਾਂ ਦੇ ਅਕਾਦਮਿਕ ਵਿਕਾਸ ਦੇ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਣਾ ਜ਼ਰੂਰੀ ਹੈ। ਸੋ ਇਸ ਗੱਲਬਾਤ ਦੌਰਾਨ ਸਾਡੇ ਨਾਲ ਰਾਈਟ ਸਟੈਪ ਅਕੈਡਮਿਕਸ ਤੋਂ ਕੁਲਦੀਪ ਕੌਰ ਹੁਰੀ ਜਿਹੜੇ ਕਿ ਵਿਦਿਅਕ ਮਾਹਰ ਨੇ, ਬੜਾ ਲੰਬਾ ਤਜਰਬਾ ਹੈ ਉਨ੍ਹਾਂ ਦਾ ਪੜਾਉਣ ਦੇ ਖੇਤਰ ਚ ਯਾਨੀ ਕਿ ਅਧਿਆਪਨ ਦੇ ਖੇਤਰ ਦੇ ਵਿਚ ਔਰ ਇੱਥੇ ਆਸਟ੍ਰੇਲੀਆ ਦੇ ਵਿਚ ਸਕੂਲੀ ਪੜਾਈ ਦਾ ਜਿਹੜਾ ਮਿਆਰ ਹੈ ਉਸ ਨੂੰ ਧਿਆਨ ਦੇ ਵਿਚ ਰੱਖਦਿਆਂ ਇੱਥੇ ਵੀ ਬੱਚਿਆਂ ਨੂੰ ਉਹ ਪੜਾਈ ਦੇ ਵਿਚ ਮਦਦ ਕਰਦੇ ਨੇ ਔਰ ਇਸ ਵੇਲੇ ਹਰਮਨ ਰੇਡੀਓ ਤੇ ਸਾਡੇ ਨਾਲ ਹਾਜ਼ਰ ਹੋਏ ਨੇ। ਮੈਂ ਉਨ੍ਹਾਂ ਨੂੰ ਵੀ ਸ਼ਾਮਲ ਕਰਦੀ ਆਂ ਇਸ ਵੇਲੇ ਹਰਮਨ ਰੇਡੀਓ ਦੀ ਇਸ ਫੇਸਬੁੱਕ ਲਾਈਵ ਸਟ੍ਰੀਮਿੰਗ ਤੇ। ਸੋ ਕੁਲਦੀਪ ਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਹਰਮਨ ਰੇਡੀਓ ਦੇ ਅੱਜ ਦੇ ਇਸ ਮਾਰਨਿੰਗ ਸ਼ੋਅ ਦੇ ਵਿਚ। ਜੀ ਆਇਆਂ ਨੂੰ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ, ਧੰਨਵਾਦ ਤੁਹਾਡਾ ਕਿ ਤੁਸੀਂ ਇੰਨਾ ਸਮਝਿਆ, ਇੰਨਾ ਯੋਗ ਸਮਝਿਆ ਕਿ ਇਸ ਗੱਲਬਾਤ ਦੇ ਲਈ ਬੁਲਾਇਆ, ਤੇ ਤੁਹਾਡਾ ਅਮਰਦੀਪ ਬਹੁਤ ਬਹੁਤ ਧੰਨਵਾਦ
ਜੀ। ਸੋ ਤੁਹਾਡਾ ਖਾਸ ਤੌਰ ਦੇ ਉੱਤੇ ਧੰਨਵਾਦ ਇਸ ਕਰਕੇ ਵੀ ਕਰਨਾ ਬਣਦਾ ਕਿਉਂਕਿ ਇਹ ਜਿਹੜੇ ਵਿਸ਼ੇ ਆ ਇਹਨਾਂ ਨੂੰ ਛੋਹਣਾ ਬਹੁਤ ਜ਼ਰੂਰੀ ਹੁੰਦਾ ਹੈ। ਜਦੋਂ ਅਸੀਂ ਆਪਣੇ ਬੱਚਿਆਂ ਦੇ ਸਰਵਪੱਖੀ ਵਿਕਾਸ ਦੀ ਗੱਲ ਕਰਦੇ ਹਾਂ ਤੇ ਸਰਵਪੱਖੀ ਵਿਕਾਸ ਦੇ ਵਿੱਚ ਇੱਕ ਬਹੁਤ ਅਹਿਮ ਵਿਕਾਸ ਜਿਹੜਾ ਉਹ ਅਕਾਦਮਿਕ ਵਿਕਾਸ ਹੈ। ਜਦੋਂ ਅਸੀਂ ਪੜ੍ਹਾਈ ਨੂੰ ਲੈ ਕੇ ਜੇ ਅਸੀਂ ਇੰਡੀਅਨ ਪੇਰੈਂਟਸ ਦੀ ਖਾਸ ਤੌਰ ਦੇ ਉੱਤੇ ਗੱਲ ਕਰੀਏ, ਅਸੀਂ ਖੁਦ ਇੰਡੀਅਨ ਪੇਰੈਂਟਸ ਹਾਂ ਔਰ ਉਸ ਕੈਟਾਗਰੀ ਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਹਮੇਸ਼ਾ ਹੀ ਚਿੰਤਤ ਰਹਿੰਦੇ ਹਾਂ। ਸਾਨੂੰ ਲੱਗਦਾ ਕਿ ਬੱਚੇ ਜਿਹੜੇ ਉਹ ਕਿਸੇ ਪੱਖ ਤੋਂ ਪੜ੍ਹਾਈ ਦੇ ਵਿੱਚ ਕਮਜ਼ੋਰ ਨਾ ਰਹਿ ਜਾਣ। ਅੱਛਾ, ਜਦੋਂ ਇਸ ਗੱਲ ਦੇ ਉੱਤੇ ਆਉਂਦੇ ਆ ਤਾਂ ਇਹ ਆਮ ਤੌਰ ਦੇ ਵਿੱਚ ਦੇਖਣ ਚ ਆਉਂਦਾ ਕਿ ਜਦੋਂ ਅਸੀਂ ਬੱਚਿਆਂ ਨੂੰ ਸਕੂਲ ਭੇਜਦੇ ਹਾਂ, ਚਾਹੇ ਉਹ ਪ੍ਰਾਇਮਰੀ ਐਜੂਕੇਸ਼ਨ ਦੇ ਲਈ ਜਾਂਦੇ ਆ, ਚਾਹੇ ਉਹ ਸੈਕੰਡਰੀ ਐਜੂਕੇਸ਼ਨ ਦੇ ਲਈ ਜਾਂਦੇ ਆ, ਪਰ ਉਹਦੇ ਨਾਲ ਨਾਲ ਕਿਤੇ ਨਾ ਕਿਤੇ ਸਾਨੂੰ ਇਹ ਅਹਿਸਾਸ ਜ਼ਰੂਰ ਰਹਿੰਦਾ ਹੈ ਕੁਲਦੀਪ ਜੀ ਕਿ ਸ਼ਾਇਦ ਬੱਚਿਆਂ ਨੂੰ ਪਤਾ ਨਹੀਂ ਸਕੂਲ ਦੇ ਵਿੱਚ ਜਿਹੜਾ ਅਸਲ ਦੇ ਵਿੱਚ ਪੜ੍ਹਾਈ ਦਾ ਜਿਹੜਾ ਐਟਮੋਸਫੇਅਰ ਆ ਉਹ ਮਿਲ ਰਿਹਾ ਨਹੀਂ ਮਿਲ ਰਿਹਾ ਵਾਤਾਵਰਨ, ਕਿਉਂਕਿ ਜੇ ਆਸਟ੍ਰੇਲੀਅਨ ਜਿਹੜਾ ਅਸੀਂ ਵਾਤਾਵਰਨ ਦੇਖੀਏ ਸਕੂਲਾਂ ਦਾ ਤਾਂ ਉੱਥੇ ਜ਼ਿਆਦਾਤਰ ਪੜ੍ਹਾਈ ਨੂੰ ਲੈ ਕੇ ਬਹੁਤ ਜ਼ਿਆਦਾ ਬੋਝ ਜਿਹੜਾ ਆ ਉਹ ਨਹੀਂ ਪਾਇਆ ਜਾਂਦਾ ਤੇ ਇਸ ਤਰ੍ਹਾਂ ਵੀ ਲੱਗਦਾ ਹੁੰਦਾ ਕਿ ਜਦੋਂ ਤੱਕ ਬੱਚਾ ਜਿਹੜਾ ਆ ਪ੍ਰਾਇਮਰੀ ਆਪਣੀ ਐਜੂਕੇਸ਼ਨ ਲੈਂਦਾ ਆ ਉਦੋਂ ਤੱਕ ਸ਼ਾਇਦ ਉਹਨੂੰ ਕੋਈ ਹੋਮਵਰਕ ਜਿਹੜਾ ਆ ਉਹ ਵੀ ਬਹੁਤ ਜ਼ਿਆਦਾ ਨਹੀਂ ਮਿਲਦਾ ਜਿਵੇਂ ਸਾਨੂੰ ਆਪਣੇ ਭਾਰਤ ਵਿੱਚ ਰਹਿੰਦੇ ਆ ਹੁੰਦੀ ਆ ਵੀ ਜ਼ਿਆਦਾ ਜ਼ਿਆਦਾ ਇੰਨਾ ਇੰਨਾ ਹੋਮਵਰਕ ਮਿਲਿਆ ਹੁੰਦਾ ਬੱਚੇ ਨੂੰ ਜਿਹੜਾ ਸਿਰ ਚੁੱਕਣ ਦਾ ਹੀ ਟਾਈਮ ਨਹੀਂ ਮਿਲਦਾ। ਪਰ ਜਦੋਂ ਅਸੀਂ ਇੱਥੇ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤਾਂ ਇੱਥੇ ਰਹਿੰਦੇ ਆ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਜਿਹੜੇ ਪੇਰੈਂਟਸ ਆ ਉਹ ਸਹਾਈ ਹੋ ਸਕਦੇ ਆ ਜਾਂ ਫਿਰ ਕਿਸ ਤਰ੍ਹਾਂ ਦੀ ਜਿਹੜੀ ਮਦਦ ਆ ਉਹ ਅਸਲ ਦੇ ਵਿੱਚ ਬੱਚਿਆਂ ਨੂੰ ਦਿੱਤੀ ਜਾਣੀ ਚਾਹੀਦੀ ਆ ਜਦੋਂ ਉਹ ਪ੍ਰਾਇਮਰੀ ਲੈਵਲ ਤੇ ਜਾਂਦੇ ਆ?
ਹਾਂਜੀ, ਪ੍ਰਾਇਮਰੀ ਲੈਵਲ ਦੀ ਜੇ ਆਪਾਂ ਗੱਲ ਕਰਦੇ ਆ, ਪ੍ਰਾਇਮਰੀ ਜਿਹੜੀ ਆ ਆਪਾਂ ਕਹਿ ਸਕਦੇ ਫਾਊਂਡੇਸ਼ਨ ਆ, ਬੇਸ ਆ, ਸਕਾਫੋਲਡ ਆ ਜਿਹਦੇ ਤੋਂ ਜਿਹੜਾ ਆ ਬੱਚੇ ਨੇ ਗਰੋ ਕਰਨਾ ਆ
ਜੀ।
ਇਸ ਕਰਕੇ ਪ੍ਰਾਇਮਰੀ ਲੈਵਲ ਤੇ ਜਿਹੜਾ ਆ ਬੱਚੇ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ। ਅਕੈਡੈਮਿਕ ਪਰਸਪੈਕਟਿਵ ਤੋਂ ਜਿਹੜਾ ਅਕਾਦਮਿਕ ਖੇਤਰ ਆ ਉਹਦੇ ਤੋਂ ਬੱਚੇ ਦਾ ਧਿਆਨ ਰੱਖਣਾ ਮੁੱਢਲੇ ਲੈਵਲ ਤੋਂ ਬਹੁਤ ਹੀ ਜ਼ਰੂਰੀ ਆ। ਹੁੰਦਾ ਕੀ ਆ ਕਿ ਉਦੋਂ ਬਹੁਤ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਜਿਹੜੀਆਂ ਨਜ਼ਰ ਅੰਦਾਜ਼ ਹੋ ਜਾਂਦੀਆਂ ਆ ਕਿਉਂਕਿ ਇੱਥੇ ਆਪਾਂ ਬਿਜ਼ੀ ਆ, ਪੇਰੈਂਟਸ ਬਿਜ਼ੀ ਆ, ਨਹੀਂ ਟਾਈਮ ਹੁੰਦਾ, ਥੱਕ ਜਾਂਦੇ ਆ। ਬਹੁਤ ਛੋਟੀ ਛੋਟੀਆਂ ਗੱਲਾਂ ਆ ਜਿਹੜੀਆਂ ਇੱਧਰ ਉੱਧਰ ਹੋ ਜਾਂਦੀਆਂ ਤੇ ਉਹ ਬੱਚੇ ਦਾ ਜਿਹੜਾ ਬੇਸ ਆ ਉਹ ਬਣਦਾ ਨੀਗਾ ਤੇ ਉਸ ਕਰਕੇ ਬੱਚਾ ਜਿਹੜਾ ਬਹੁਤ ਸਟਰਗਲ ਕਰਦਾ ਆ ਤੇ ਇਸ ਕਰਕੇ ਉਹ ਜਾਂ ਤਾਂ ਬੱਚਾ ਫਿਰ ਆਪਾਂ ਨੂੰ ਦੱਸਦਾ ਹੀ ਨਹੀਂ ਹੈਗਾ ਕਿ ਮੈਂ ਸਟਰਗਲ ਕਰਦਾ ਪਿਆ ਜਾਂ ਇੱਥੇ ਕਿਹੜਾ ਇੰਡੀਆ ਵਾਂਗੂ ਹੈ ਜਾਂ ਕੁੱਟ ਪੈਣੀ ਆ ਜਾਂ ਕੁਛ ਹੋਣਾ ਜਾਂ ਕੁਛ ਐ ਹੋਣਾ ਆ ਤੇ ਉਹ ਬੱਚਾ ਜਿਹੜਾ ਚੁੱਪ ਕਰ ਜਾਂਦਾ ਤੇ ਐਂਡ ਆਫ ਦਾ ਇਹਦੇ ਆਪਾਂ ਨੂੰ ਸਾਲ ਬਾਅਦ ਅਸੈਸਮੈਂਟ ਮਿਲਦੀ, ਟੀਚਰ ਕਹਿੰਦੇ ਇਹਦੇ ਚ ਇਹਦੀ ਪਰਫਾਰਮੈਂਸ ਅੱਛੀ ਨਹੀਂ ਹੈਗੀ ਐਂਡ ਦੈਟਸ ਇਟ। ਇੱਥੇ ਕਿਉਂਕਿ ਉਹ ਵਾਲੀ ਕੰਸੀਕੁਐਂਸਿਸ ਜਿਹੜੇ ਅਸੀਂ ਝੱਲੇ ਹੋਏ ਇੱਥੇ ਉਹ ਤਾਂ ਹੈ ਨਹੀਂ ਗੇ। ਪਰ ਜਿਹੜਾ ਹੁਣ ਤੁਹਾਡਾ ਕੁਐਸਚਨ ਹੈ ਕਿ ਇਹ ਕਿੰਨਾ ਕੁ ਕੰਸਰਨਿੰਗ ਹੈ ਤਾਂ ਮੈਂ ਕਹਿੰਦੀ ਹਾਂ ਕੰਸਰਨਿੰਗ ਆ, ਅਲਾਰਮਿੰਗ ਆ। ਇੱਥੇ ਜਿਹੜਾ ਬੱਚੇ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਆ ਉਸ ਲੈਵਲ ਤੇ। ਛੋਟੀ ਜਿਹੀ ਆਪਾਂ ਐਗਜ਼ਾਮਪਲ ਲੈ ਲਈਏ ਕਿ ਸੇ ਆਪਾਂ ਗ੍ਰੇਡ 2 ਜਾਂ ਗ੍ਰੇਡ 3 ਦਾ ਬੱਚਾ ਆ ਉਹਨੂੰ ਜਿਹੜੇ ਟਾਈਮ ਸਟੇਬਲ ਜਿਹਨੂੰ ਅਸੀਂ ਇੰਡੀਆ 'ਚ ਪਹਾੜੇ ਕਹਿੰਦੇ ਆ ਕਿ ਜਿਹੜੇ ਪਹਾੜੇ ਬੱਚੇ ਨੂੰ ਆਉਣੇ ਬਹੁਤ ਜ਼ਰੂਰੀ ਆ, ਠੀਕ ਹੈ। ਹੁਣ ਜੇ ਬੱਚੇ ਨੂੰ ਪਹਾੜੇ ਆਉਂਦੇ ਆ, ਬੱਚਾ ਜਿਹੜਾ ਆ ਪਹਾੜਿਆਂ ਤੋਂ ਬਾਅਦ ਹੀ ਮਲਟੀਪਲੀਕੇਸ਼ਨ, ਡਿਵੀਜ਼ਨ, ਫਰੈਕਸ਼ਨਸ, ਪਰਸੈਂਟੇਜਿਸ, ਜਿੰਨੇ ਵੀ ਜਿਹੜਾ ਵੀ ਮੈਥ ਖੜਾ ਆ ਬਾਹਰ ਦਾ ਉਹ ਪਹਾੜਿਆਂ ਤੇ ਹੀ ਖੜਾ ਆ। ਇਸ ਕਰਕੇ ਜਿਹੜੇ ਟਾਈਮ ਟੇਬਲ ਬੇਸਿਕ ਹੈ ਬੱਚੇ ਨੂੰ ਆਣੇ ਹੀ ਚਾਹੀਦੇ ਆ, ਤੇ ਜੇ ਬੱਚੇ ਨੂੰ ਗ੍ਰੇਡ 1-2 ਤੋਂ ਬਾਅਦ ਨਹੀਂ ਆ ਰਹੇ ਤਾਂ ਜਿਹੜਾ ਆ ਇਹ ਬਹੁਤ ਜ਼ਰੂਰੀ ਆ ਕਿ ਉਹਨੂੰ ਆਣੇ ਚਾਹੀਦੇ। ਸੋ ਅਗੇਨ ਇਹ ਗੱਲ ਬਹੁਤ ਇੰਪੋਰਟੈਂਟ ਆ, ਬਹੁਤ ਜ਼ਰੂਰੀ ਆ ਕਿ ਨਹੀਂ ਬੱਚੇ ਨੂੰ ਜਿਹੜਾ ਆ ਇੱਕ ਰੂਟੀਨ ਮਿਲਣੀ, ਇੱਕ ਸੇਧ ਮਿਲਣੀ ਬਹੁਤ ਜ਼ਰੂਰੀ ਆ, ਜਿਹਦੇ ਵਿੱਚ ਚਾਹੇ ਉਹਦੇ ਮਾਂ ਬਾਪ ਹੈਲਪ ਕਰਨ, ਕੋਈ ਘਰ ਚ ਗ੍ਰੈਂਡ ਪੇਰੈਂਟਸ ਪੜ੍ਹੇ ਲਿਖੇ ਆ ਉਹ ਹੈਲਪ ਕਰ ਸਕਦੇ ਆ, ਉਹ ਹੈਲਪ ਕਰਨ, ਪਰ ਬੱਚੇ ਨੂੰ ਜਿਹੜੀ ਰੈਪੀਟੀਸ਼ਨ ਤੇ ਪ੍ਰੈਕਟਿਸ ਇਹਦੀ ਬਹੁਤ ਲੋੜ ਆ
ਜੀ। ਅੱਛਾ, ਜਦੋਂ ਅਸੀਂ ਹੈਲਪ ਦੀ ਗੱਲ ਕਰਦੇ ਹਾਂ ਤਾਂ ਕੁਲਦੀਪ ਜੀ, ਇੱਕ ਇਹ ਵੀ ਬੜੀ ਵੱਡੀ ਸਮੱਸਿਆ ਇੱਥੇ ਕਿ ਪੇਰੈਂਟਸ ਜਿਹੜੇ ਆ ਉਹ ਫੁੱਲ ਟਾਈਮ ਜੌਬ ਕਰਦੇ ਆ, ਚਾਹੇ ਮਾਂ ਆ ਚਾਹੇ ਜੀ, ਔਰ ਉਹਨਾਂ ਦੇ ਕੋਲ ਅਸਲ ਦੇ ਵਿੱਚ ਸਮਾਂ ਹੀ ਨਹੀਂ ਹੁੰਦਾ ਕਿ ਉਹ ਆਪਣੇ ਬੱਚਿਆਂ ਦਾ ਜਿਹੜਾ ਹਰ ਰੋਜ਼ ਦਾ ਰੂਟੀਨ ਵਰਕ ਜਿਹੜਾ ਉਹ ਚੈੱਕ ਕਰ ਸਕਣ। ਸੋ ਇਸ ਕਰਕੇ ਵੀ ਕਈ ਵਾਰ ਮੈਨੂੰ ਲੱਗਦਾ ਕਿ ਜਿਹੜੇ ਪੇਰੈਂਟਸ ਆ ਇੱਥੇ ਉਹ ਇਸ ਕਰਕੇ ਚਿੰਤਿਤ ਹੁੰਦੇ ਆ ਕਿ ਸਾਡੇ ਕੋਲ ਦੇਣ ਦੇ ਲਈ ਸਮਾਂ ਨਹੀਂ ਹੈ, ਸ਼ਾਇਦ ਸਕੂਲਾਂ ਦੇ ਵਿੱਚ ਵੀ ਜਿਹੜੀ ਪੜ੍ਹਾਈ ਹੈ ਉਸ ਪੱਧਰ ਦੀ ਨਹੀਂ ਕਰਵਾਈ ਜਾ ਰਹੀ, ਤਾਂ ਸ਼ਾਇਦ ਕਿਤੇ ਨਾ ਕਿਤੇ ਸਾਡੇ ਜਿਹੜੇ ਬੱਚੇ ਆ ਉਹ ਪਿੱਛੇ ਨਾ ਰਹਿ ਜਾਣ। ਸੋ ਇਸ ਗੱਲ ਨੂੰ ਲੈ ਕੇ ਜਿਹੜੀ ਇਹ ਚਿੰਤਾ ਆ ਬਣੀ ਰਹਿੰਦੀ ਆ ਜੀ।
ਹਾਂਜੀ, ਜੇ ਇਹ ਚਿੰਤਾ ਜਿਹੜੀ ਅਮਰਦੀਪ ਜੀ ਬਹੁਤ ਜਾਇਜ਼ ਆ, ਇਹਦੇ ਵਿੱਚ ਕੋਈ ਉਹ ਨਹੀਂ ਹੈਗੀ, ਗੁੰਜਾਇਸ਼ ਨਹੀਂ ਹੈਗੀ ਕਿ ਆਪਾਂ ਕਹੀਏ ਨਹੀਂ ਇਟਸ ਓਕੇ ਹੋ ਜਾਣਾ, ਏਦਾਂ ਕੁਛ ਨਹੀਂ ਹੁੰਦਾ। ਤੇ ਬਾਕੀ ਜਿਹੜਾ ਇੱਕ ਇਲਿਊਜ਼ਨ ਆ, ਇੱਕ ਭੁਲੇਖਾ ਆ ਪੇਰੈਂਟਸ ਦੇ ਮਨ ਦੇ ਵਿੱਚ ਕਿ ਇੱਥੇ ਸਕੂਲਾਂ ਚ ਕੁਛ ਨਹੀਂ ਕਰਾਉਂਦੇ, ਐਜੂਕੇਸ਼ਨ ਇੱਥੇ ਬਹੁਤ ਚੰਗੀ ਆ, ਬਹੁਤ ਵਧੀਆ ਐਜੂਕੇਸ਼ਨ ਹੈ, ਪਰ ਗੱਲ ਇਹ ਆ ਕਿ ਜਿਹੋ ਜਿਹੇ ਅਸੀਂ ਪੜ੍ਹੇ ਹੋਏ ਆ ਉਹੋ ਜਿਹੀ ਐਜੂਕੇਸ਼ਨ ਨਹੀਂ ਹੈਗੀ ਆ। ਪਰ ਅਗੇਨ ਫਿਰ ਗੱਲ ਉਹੀ ਬਾਰ ਬਾਰ ਇਹੀ ਆਉਂਦੀ ਹੈ ਕਿ ਸਿਰਫ ਤੇ ਸਿਰਫ ਜਿਹੜੀ ਸਕੂਲੀ ਵਿਦਿਆ ਦੇ ਨਾਲ ਜਿਹੜਾ ਆ ਉਹ ਬੱਚੇ ਦਾ ਜੇ ਅਸੀਂ ਕਹੀਏ ਉਹਨੇ ਐਕਸਲ ਹੋਣਾ, ਉਹਨੇ ਕੁਛ ਕਰਨਾ ਆ, ਉਹ ਹੋ ਜਾਊਗਾ, ਪਰ ਡੈਫੀਨੇਟਲੀ ਉਹਨੂੰ ਘਰ ਦੇ ਵਿੱਚ ਇੱਕ ਸੁਪਰਵਿਜ਼ਨ, ਇੱਕ ਗਾਈਡਲਾਈਨ, ਇੱਕ ਨੇਵੀਗੇਸ਼ਨ, ਉਹਨੂੰ ਘਰ ਦੇ ਵਿੱਚੋਂ ਹੈਲਪ ਜਿਹੜੀ ਆ ਉਹ ਬਹੁਤ ਜ਼ਰੂਰੀ ਚਾਹੀਦੀ ਆ। ਤੇ ਅਗੇਨ ਉਹ ਘਰ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਕਿ ਪੇਰੈਂਟਸ ਜਿਹੜੇ ਆ ਇੱਥੇ ਆਪਾਂ ਇਹ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਆਪਾਂ ਕਹੀਏ ਕਿ ਓਕੇ ਆਪਾਂ ਕੰਮ ਛੱਡ ਦਈਏ ਜਾਂ ਕੁਛ, ਕੰਮ ਸਾਨੂੰ ਕਰਨਾ ਹੀ ਪੈਣਾ ਇੱਥੇ ਦੋਨੋਂ ਪੇਰੈਂਟਸ। ਤੇ ਇਸ ਕਰਕੇ ਐਂਡ ਆਫ ਦਾ ਡੇ ਪੇਰੈਂਟਸ ਗਿਲਟੀ ਫੀਲ ਕਰਦੇ, ਜਾਂ ਉਹਨੂੰ ਚਿੰਤਾ ਸ਼ਬਦ ਲੈ ਲਓ, ਜਾਂ ਉਹਨੂੰ ਗਿਲਟੀ ਲੈ ਲਓ, ਜਾਂ ਉਹਨੂੰ ਸ਼ਰਮਿੰਦਗੀ ਲੈ ਲਓ, ਕੋਈ ਵੀ ਸ਼ਬਦ ਲੈ ਲਓ ਕਿ ਪੇਰੈਂਟਸ ਨੂੰ ਲੱਗਦਾ ਕਿ ਅਸੀਂ ਬੱਚੇ ਨੂੰ ਅਕੈਡੈਮਿਕਲੀ ਜਿਹੜਾ ਆ ਗਰੋ ਕਰਨ ਦੇ ਲਈ ਸਾਡੇ ਕੀ ਐਫਰਟਸ ਆ। ਠੀਕ ਹੈ, ਤੇ ਉਹ ਜਿਹੜੇ ਆ ਉਹ ਐਫਰਟਸ ਦੇਣੇ ਜਿਹੜੇ ਆ ਬੱਚੇ ਦੇ ਲਈ ਉਹ ਬਹੁਤ ਜ਼ਰੂਰੀ ਆ। ਰੂਟੀਨ ਬਣਾ ਲਓ, ਚਾਹੇ ਵੀਕ ਦੇ ਵਿੱਚ ਸੇ 3 ਦਿਨ ਰੱਖ ਲਓ, 4 ਦਿਨ ਰੱਖ ਲਓ, ਜਾਂ ਰੋਜ਼ ਨਹੀਂ ਤੁਸੀਂ 7 ਦਿਨ ਟਾਈਮ ਦੇ ਸਕਦੇ, ਮੇ ਬੀ 3 ਡੇਜ਼ ਆ ਵੀਕ, 4 ਡੇਜ਼ ਆ ਵੀਕ ਤੁਸੀਂ ਬੱਚੇ ਨੂੰ ਟਾਈਮ ਦਿਓ। ਬਿਲਕੁਲ ਨਹੀਂ ਹੈਗਾ ਤਾਂ ਫਿਰ ਜਿਹੜੀ ਥਰਡ ਪਾਰਟੀ ਅਕੈਡੈਮਿਕ ਹੈਲਪ ਹੈ ਉਹ ਤੁਸੀਂ ਲੈ ਸਕਦੇ ਹੋ, ਚਾਹੇ ਤੁਸੀਂ ਟਿਊਟਰਿੰਗ ਲੈ ਲਓ, ਟਿਊਟਰ ਹਾਇਰ ਕਰ ਲਓ, ਪਰ ਮੇਕ ਸ਼ੋਰ ਕਿ ਤੁਸੀਂ ਬੈਕਗ੍ਰਾਉਂਡ ਜ਼ਰੂਰ ਚੈੱਕ ਕਰੋ ਕਿ ਜਿਹੜਾ ਤੁਸੀਂ ਟਿਊਟਰ ਲੈ ਰਹੇ ਹੋ ਉਹਦੀ ਆਪਣੀ ਕੀ ਕੁਆਲੀਫਿਕੇਸ਼ਨ ਹੈ। ਠੀਕ ਹੈ, ਉਹਦਾ ਆਪਣਾ ਕੀ ਤਜਰਬਾ ਆ, ਉਹਦਾ ਕੀ ਪਰਸਪੈਕਟਿਵ ਹੈ ਐਜੂਕੇਸ਼ਨ ਦੇ ਪ੍ਰਤੀ। ਡੈਫੀਨੇਟਲੀ ਜੇ ਆਪਾਂ ਨੂੰ ਨਹੀਂ ਲੱਗਦਾ ਤਾਂ ਅਸੀਂ ਟਿਊਟਰਿੰਗ ਦੇ ਲਈ ਜਿਹੜੀ ਆ ਡੈਫੀਨੇਟਲੀ ਹੈਲਪ ਲੈ ਸਕਦੇ ਹਾਂ, ਪਰ ਉਹੀ ਗੱਲ ਬਾਰ ਬਾਰ ਆ ਰਹੀ ਆ ਕਿ ਯੈਸ ਇਹ ਗੱਲ ਜਿਹੜੀ ਆ ਬਹੁਤ ਕੰਸਰਨਿੰਗ ਆ, ਤੇ ਬੱਚੇ ਨੂੰ ਜਿਹੜੀ ਹੈਲਪ ਆ ਉਹ ਚਾਹੀਦੀ ਹੀ ਚਾਹੀਦੀ ਆ ਕਿ ਰੈਪੀਟੇਸ਼ਨ ਨਹੀਂ ਹੋਗੀ। ਹੁਣ ਫੋਰ ਐਗਜ਼ਾਮਪਲ ਬੱਚਾ ਸਕੂਲ ਚ ਬੋਰੋਇੰਗ ਸਿੱਖਿਆ ਆ, ਜਮਾ ਘਟਾ ਜਿਹਨੂੰ ਅਸੀਂ ਕਹਿੰਦੇ ਹਾਸਲ ਲਾ ਕੇ ਉਹਨੇ ਮੈਥ ਕਰਨਾ ਸਿੱਖ ਲਿਆ, 2 ਡਿਜਿਟ ਐਡੀਸ਼ਨ ਵਿਦ ਬੋਰੋਇੰਗ, ਉਹਦੇ ਘਰ ਚ ਆਪਾਂ ਪ੍ਰੈਕਟਿਸ ਨਹੀਂ ਕਰਾਉਂਦੇ, ਬੱਚਾ ਫਿਰ ਉਹ ਭੁੱਲ ਜਾਂਦਾ ਆ ਜਦ ਤੱਕ ਤੁਸੀਂ ਐਨ ਉਹਨੂੰ ਪੱਕਾ ਨਹੀਂ ਕਰਦੇ। ਇਸ ਕਰਕੇ ਉਹਦੀ ਜੋ ਵੀ ਬੱਚਾ ਸਿੱਖ ਰਿਹਾ, ਜੋ ਵੀ ਉਹਦਾ ਕਰੀਕੁਲਮ ਹੈ, ਉਹਦੀ ਥੋੜੀ ਬਾਲੀ ਜਿਹੜੀ ਪ੍ਰੈਕਟਿਸ ਹੈ ਉਹ ਕਰਾਣੀ ਬੱਚੇ ਨੂੰ ਬਹੁਤ ਜ਼ਰੂਰੀ, ਚਾਹੇ ਉਹ ਮੈਥ ਹੈ, ਇੰਗਲਿਸ਼ ਹੈ, ਫੋਨੈਟਿਕਸ ਹੈ, ਲੈਂਗੁਏਜ ਹੈ, ਉਹਦਾ ਆਪਾਂ ਸਾਰਿਆਂ ਨੂੰ ਆਪਣੇ ਬੱਚਿਆਂ ਲਈ, ਹੋਰ ਤਾਂ ਚਲੋ ਅਸੀਂ ਕਿਸੇ ਆਪਣੇ ਬੱਚਿਆਂ ਲਈ ਧਿਆਨ ਦੇਣਾ ਪੇਰੈਂਟਸ ਨੂੰ ਬਹੁਤ ਜ਼ਰੂਰੀ ਚਾਹੀਦਾ।
ਹਾਂਜੀ ਬਿਲਕੁਲ। ਅੱਛਾ, ਜਦੋਂ ਅਸੀਂ ਥਰਡ ਪਾਰਟੀ ਹੈਲਪ ਦੀ ਗੱਲ ਕਰਦੇ ਹਾਂ, ਬਿਲਕੁਲ ਸਹੀ ਹੈ ਕਿ ਜੇਕਰ ਸਾਡੇ ਕੋਲ ਸਮਾਂ ਨਹੀਂ ਹੈ ਤਾਂ ਫਿਰ ਕਿਸੇ ਨਾ ਕਿਸੇ ਤੋਂ ਤਾਂ ਸਮਾਂ ਸਾਨੂੰ ਜ਼ਰੂਰ ਲੈਣਾ ਹੀ ਪੈਣਾ। ਔਰ ਇਹਦੇ ਲਈ ਇੱਕ ਹੋਰ ਚੀਜ਼ ਜਿਹੜੀ ਧਿਆਨ ਰੱਖਣ ਵਾਲੀ ਉਹ ਇਹ ਸਾਹਮਣੇ ਆਉਂਦੀ ਆ ਕਿ ਜਦੋਂ ਅਸੀਂ ਟਿਊਸ਼ਨ ਦੀ ਗੱਲ ਕਰਦੇ ਹਾਂ, ਆਮ ਤੌਰ ਦੇ ਉੱਤੇ ਜਦੋਂ ਪੇਰੈਂਟ ਟੀਚਰ ਮੀਟਿੰਗ ਹੁੰਦੀ ਆ, ਪੇਰੈਂਟਸ ਉਸ ਮੀਟਿੰਗ ਨੂੰ ਅਟੈਂਡ ਕਰਦੇ ਆ, ਟੀਚਰ ਦੇ ਨਾਲ ਗੱਲ ਹੁੰਦੀ ਆ, ਚਾਹੇ ਕਿ ਜਿਹੜੀ ਜਿਹੜਾ ਲੈਵਲ ਜਿਹੜਾ ਰਿਪੋਰਟਸ ਦੇ ਵਿੱਚ ਆਉਂਦਾ ਆ, ਹਨਾ, ਉਸ ਲੈਵਲ ਨਾਲ ਸੈਟਿਸਫਾਈਡ ਨਹੀਂ ਹੁੰਦੇ ਪੇਰੈਂਟਸ, ਕਿਉਂਕਿ ਟੀਚਰਸ ਜਿਹੜੇ ਉਹ ਹਮੇਸ਼ਾ ਹੀ ਪੋਜ਼ਿਟਿਵ ਫੀਡਬੈਕ ਦਿੰਦੇ ਆ। ਔਰ ਇੱਥੇ ਦਾ ਇੱਕ ਮੈਨੂੰ ਲੱਗਦਾ ਹੁੰਦਾ ਵੀ ਸਕੂਲਾਂ ਦੇ ਵਿੱਚ ਇੱਕ ਇਸੇ ਤਰ੍ਹਾਂ ਦਾ ਬਣਿਆ ਹੋਇਆ ਫਰੇਮਵਰਕ ਕਿ ਕਦੇ ਵੀ ਨੈਗੇਟਿਵ ਫੀਡਬੈਕ ਜਿਹੜੀ ਆ ਉਹ ਨਹੀਂ ਦੇਣੀ, ਹਨਾ। ਸੋ ਫੀਡਬੈਕ ਪੋਜ਼ਿਟਿਵ ਆਉਂਦੀ ਹੈ ਪਰ ਬੱਚਾ ਕਿਤੇ ਨਾ ਕਿਤੇ ਪੇਰੈਂਟਸ ਨੂੰ ਲੱਗਦਾ ਵੀ ਕਮਜ਼ੋਰ ਜਾ ਰਿਹਾ ਹੈ ਨਾ ਤੇ ਉੱਥੇ ਜਦੋਂ ਟਿਊਸ਼ਨ ਦੀ ਗੱਲ ਕੀਤੀ ਜਾਂਦੀ ਜਦੋਂ ਉਹਨਾਂ ਨਾਲ ਗੱਲ ਕੀਤੀ ਜਾਂਦੀ ਹੈ ਟੀਚਰਸ ਦੇ ਨਾਲ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਕੀ ਅਸੀਂ ਐਕਸਟਰਾ ਹੈ ਨਾ ਟਿਊਟਰਿੰਗ ਜਿਹੜੀ ਆ ਉਹ ਦੇਈਏ ਤਾਂ ਉਹਨਾਂ ਨੂੰ ਸ਼ਾਇਦ ਇਸ ਤਰ੍ਹਾਂ ਲੱਗਦਾ ਹੁੰਦਾ ਟੀਚਰਸ ਨੂੰ ਏਦਾਂ ਲੱਗਦਾ ਹੁੰਦਾ ਵੀ ਤੁਸੀਂ ਇਹ ਨਾ ਹੋਵੇ ਕਿ ਤੁਸੀਂ ਇਹਦੇ ਉੱਤੇ ਬਰਡਨ ਬਣਾ ਦਿਓ ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਕੀ ਇਹ ਲੱਗਦਾ ਕਿਉਂਕਿ ਪ੍ਰਾਇਮਰੀ ਲੈਵਲ ਤੱਕ ਸਕੂਲਾਂ ਦੇ ਵਿੱਚ ਤਾਂ ਕਿਸੇ ਤਰ੍ਹਾਂ ਦਾ ਕੋਈ ਬੋਝ ਨਹੀਂ ਹੈ ਜੇ ਦੇਖਿਆ ਜਾਵੇ ਪਰ ਜੇ ਅਸੀਂ ਐਕਸਟਰਾ ਟਿਊਟਰਿੰਗ ਦਿੰਨੇ ਆ ਤਾਂ ਕੀ ਇਸ ਨੂੰ ਬੋਝ ਦੇ ਰੂਪ ਦੇ ਵਿੱਚ ਦੇਖਿਆ ਜਾਣਾ ਚਾਹੀਦਾ ਜਾਂ ਫਿਰ ਇਸ ਨੂੰ ਇੱਕ ਮਦਦ ਦੇ ਰੂਪ ਵਿੱਚ ਵੇਖਿਆ ਜਾਣਾ ਚਾਹੀਦਾ
ਬਿਲਕੁਲ ਪਹਿਲਾਂ ਇਸ ਗੱਲ ਦਾ ਮੈਂ ਜਵਾਬ ਦਊਂਗੀ ਕਿ ਜਦੋਂ ਪੇਰੈਂਟ ਟੀਚਰਸ ਇੰਟਰਵਿਊ ਹੁੰਦੀ ਆ ਟੀਚਰ ਪੋਜ਼ਿਟਿਵ ਫੀਡਬੈਕ ਦਿੰਦੇ ਆ ਇਹੀ ਸਾਨੂੰ ਸਿਖਾਇਆ ਗਿਆ ਠੀਕ ਹੈ ਮੈਂ ਵੀ ਇੱਥੇ 2 ਈਅਰ ਦੀ ਟੀਚਿੰਗ ਦੀ ਸਟੱਡੀ ਕੀਤੀ ਆ ਸਾਨੂੰ ਇਹੀ ਸਿਖਾਇਆ ਗਿਆ ਕਿ ਜਦੋਂ ਵੀ ਪੇਰੈਂਟਸ ਨਾਲ ਕੰਸਟਰਕਟਿਵ ਫੀਡਬੈਕ ਦੇਣੀ ਆ ਬਹੁਤ ਹੀ ਪੋਜ਼ਿਟਿਵ ਫੀਡਬੈਕ ਦੇਣੀ ਆ ਪੇਰੈਂਟਸ ਨੂੰ ਤੇ ਉਹ ਆਪਾਂ ਦੇਈਦੀ ਵੀ ਆ ਪੇਰੈਂਟਸ ਨੂੰ ਪਰ ਤੁਸੀਂ ਦੇਖੋ ਜਿਹੜਾ ਰਿਟਨ ਦੇ ਵਿੱਚ ਹੁੰਦਾ ਜਿਹੜੇ ਗ੍ਰੇਡਸ ਦਿੱਤੇ ਹੁੰਦੇ ਆ ਉਹਦੇ ਵਿੱਚ ਬਹੁਤ ਕਲੀਅਰਲੀ ਲਿਖਿਆ ਹੁੰਦਾ ਬੱਚੇ ਦਾ ਏ ਆ ਬੀ ਆ ਸੀ ਆ ਬੀ ਪੋਜ਼ਿਟਿਵ ਆ ਬੀ ਨੈਗੇਟਿਵ ਆ ਉਹ ਬਿਲਕੁਲ ਉਹਨਾਂ ਨੇ ਕਲੀਅਰਲੀ ਲਿਖਿਆ ਹੁੰਦਾ ਉਹਦੇ ਵਿੱਚ ਕੋਈ ਗੁੰਜਾਇਸ਼ ਨਹੀਂ ਹੁੰਦੀ ਕਿ ਆਪਾਂ ਨੂੰ ਪਤਾ ਨਾ ਲੱਗੇ ਕਿ ਬੱਚੇ ਨੂੰ ਇੱਥੇ ਹੈਲਪ ਨਹੀਂ ਚਾਹੀਦੀ ਫਿਰ ਗ੍ਰੇਡ 3, 5, 7 ਦੇ ਵਿੱਚ ਨੈਪਲਾਂਸ ਹੁੰਦੇ ਆ ਬਿਲਕੁਲ ਸਟ੍ਰੇਟ ਫਾਰਵਰਡ ਰਿਪੋਰਟ ਆਉਂਦੀ ਆ ਉਹ ਵਰਬਲੀ ਚਾਹੇ ਤੁਹਾਨੂੰ ਚੰਗਾ ਹੀ ਦੱਸਦੇ ਆ ਇਹ ਨੀ ਕਿ ਕੋਈ ਝੂਠ ਬੋਲ ਰਿਹਾ ਉਹ ਚੰਗਾ ਹੀ ਦੱਸਦੇ ਆ ਕਿ ਹਾਂ ਬੱਚਾ ਆਇਆ ਆਇਆ ਪਰ ਜਿਹੜੀ ਰਿਟਨ ਰਿਪੋਰਟ ਹੁੰਦੀ ਆ ਉਹ ਬਿਲਕੁਲ ਕਲੀਅਰ ਕੱਟ ਹੁੰਦੀ ਆ ਉਹਦੇ ਵਿੱਚ ਬਿਲਕੁਲ ਲਿਖਿਆ ਹੁੰਦਾ ਕਿ ਹਾਂ ਆਹ ਗੋਲ ਹੈ ਆਹ ਫੋਕਸ ਹੈ ਹੁਣ ਆਪਾਂ ਕਹਿ ਲਵਾਂਗੇ ਕਿ ਬੱਚੇ ਨੂੰ ਆਹ ਆਉਂਦਾ ਨੀ ਇਹਨਾਂ ਨੇ ਇੱਥੇ ਸਾਨੂੰ ਸਿਖਾਇਆ ਜਾਂਦਾ ਕਿ ਇਹਨਾਂ ਨੇ ਕਹਿਣਾ ਇਟ ਕੁਡ ਬੀ ਦਾ ਫੋਕਸ ਕਿ ਬੱਚੇ ਦਾ ਆਹ ਫੋਕਸ ਕਰੋ ਇਹ ਨੀ ਕਹਿਣਾ ਕਿ ਬੱਚੇ ਨੂੰ ਆਉਂਦਾ ਨੀ ਹੁਣ ਆਪਾਂ ਕਮਿੰਗ ਬੈਕ ਟੂ ਉਹ ਜ਼ਰੂਰੀ ਤੇ ਗੈਰ ਜ਼ਰੂਰੀ ਕਿ ਮਦਦ ਨਹੀਂ ਇਹ ਜਿਹੜੀ ਆ ਇਹਨੂੰ ਇੱਕ ਮਦਦ ਦੇ ਰੂਪ ਦੇ ਵਿੱਚ ਹੀ ਦੇਖਣਾ ਚਾਹੀਦਾ ਕਿਉਂਕਿ ਤੁਸੀਂ ਇਹ ਦੇਖੋ ਕਿ ਐਂਡ ਚ ਤੁਹਾਡਾ ਪੀਸ ਆਫ ਮਾਇੰਡ ਕੀ ਕਹਿੰਦਾ ਆ ਜੇ ਤੁਹਾਡਾ ਬੱਚਾ ਇੱਕ ਅੱਛੀ ਰਿਪੋਰਟਸ ਲੈ ਕੇ ਆ ਰਿਹਾ ਇੱਕ ਅੱਛੇ ਉਹਦਾ ਕੋਨਫੀਡੈਂਸ ਬੂਸਟ ਹੁੰਦਾ ਪਿਆ ਉਹ ਹੈਪੀ ਹੋ ਕੇ ਸਕੂਲ ਜਾਂਦਾ ਪਿਆ ਉਹ ਹੱਥ ਚ ਰਿਵਾਰਡ ਲੈ ਕੇ ਸਕੂਲ ਤੋਂ ਆਉਂਦਾ ਪਿਆ ਤੇ ਇਹ ਚੀਜ਼ਾਂ ਜਿਹੜੀਆਂ ਆ ਇਹ ਇਹਨੂੰ ਇੱਕ ਮਦਦ ਦੇ ਰੂਪ ਦੇ ਵਿੱਚ ਹੀ ਸਵੀਕਾਰ ਕਰਨਾ ਚਾਹੀਦਾ ਆਪਾਂ ਸਾਰਿਆਂ ਨੂੰ ਪਿਛਲੇ 2-3 ਸਾਲਾਂ ਚ ਮੈਂ ਟਿਊਟਰਿੰਗ ਚ ਨਹੀਂ ਸੀ ਹੋਰ ਰੁਝੇਵਿਆਂ ਦੇ ਵਿੱਚ ਸੀ ਮੈਂ ਖੁਦ ਆਪਣੇ ਬੱਚਿਆਂ ਦੀ ਟਿਊਸ਼ਨ ਰੱਖੀ ਹੋਈ ਸੀ ਤੇ ਮੈਨੂੰ ਇਸ ਗੱਲ ਚ ਕੋਈ ਗੁਰੇਜ਼ ਨਹੀਂ ਸੀਗਾ ਕਿਉਂਕਿ ਮੇਰੇ ਕੋਲ ਨਹੀਂ ਟਾਈਮ ਸੀ ਮੈਂ ਉਹਨਾਂ ਨੂੰ ਨਹੀਂ ਟੀਚ ਕਰ ਸਕਦੀ ਸੀ ਤੇ ਇਸ ਕਰਕੇ ਮੈਂ ਉਹਨਾਂ ਨੂੰ ਕਿਤੇ ਹੋਰ ਟਿਊਟਰਿੰਗ ਤੇ ਭੇਜਿਆ ਸੀ ਅੱਜ ਵੀ ਜੇ ਮੈਨੂੰ ਲੋੜ ਹੈ ਮੇਰੇ ਕੋਲ ਨਹੀਂ ਟਾਈਮ ਹੈ ਪਰ ਮੇਰੇ ਬੱਚੇ ਨੂੰ ਅਕੈਡੈਮਿਕ ਚ ਹੈਲਪ ਚਾਹੀਦੀ ਹੈ ਤਾਂ ਮੈਨੂੰ ਇਹਦੇ ਵਿੱਚ ਕੋਈ ਗੁਰੇਜ਼ ਨਹੀਂ ਹੈ ਇਸ ਕਰਕੇ ਇਹਨੂੰ ਇੱਕ ਮਦਦ ਦੇ ਰੂਪ ਵਿੱਚ ਹੀ ਮੰਨਣਾ ਚਾਹੀਦਾ ਆ ਤੇ ਇਹ ਮਦਦ ਜਿਹੜੀ ਆ ਲੈ ਲੈਣੀ ਚਾਹੀਦੀ ਆ ਇੱਥੇ ਇੱਕ ਹੋਰ ਗੱਲ ਮੈਂ ਜ਼ਰੂਰ ਮੈਂਸ਼ਨ ਕਰਨਾ ਚਾਹੂੰਗੀ ਪ੍ਰਾਇਮਰੀ ਤੋਂ ਬਾਅਦ ਜਿੱਦਾਂ ਹੀ ਟ੍ਰਾਂਜੀਸ਼ਨ ਹੁੰਦੀ ਸੈਕੰਡਰੀ ਦੇ ਵਿੱਚ ਇੱਕ ਤਾਂ ਪ੍ਰਾਇਮਰੀ ਦੇ ਵਿੱਚ 2-3 ਸਬਜੈਕਟਸ ਤੇ ਫੋਕਸ ਹੁੰਦਾ ਇੱਥੇ ਆਪਣੇ ਬਹੁਤ ਪੇਰੈਂਟਸ ਆ ਅਮਰਦੀਪ ਤੁਹਾਡੇ ਬੱਚੇ ਵੀ ਪ੍ਰਾਇਮਰੀ ਸੈਕੰਡਰੀ ਦੋਨਾਂ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਮੇਰੇ ਕੋਲ ਵੀ ਹੈਗਾ ਤੇ ਪ੍ਰਾਇਮਰੀ ਤੱਕ ਜਿਹੜਾ ਆ ਉਹ ਠੀਕ ਹੈ ਹਨਾ ਬੱਚੇ ਕੋਲ 2-3 ਸਬਜੈਕਟਸ ਹੁੰਦੇ ਸਕੂਲ ਗਿਆ ਐਕਟੀਵਿਟੀਜ਼ ਕੀਤੀਆਂ ਘਰ ਆ ਗਏ ਐਸ ਨੂੰ ਬੱਚਾ 7th ਚ ਜਾਂਦਾ ਸੈਕੰਡਰੀ ਦੇ ਵਿੱਚ ਉਹਦੀ ਟ੍ਰਾਂਜੀਸ਼ਨ ਹੁੰਦੀ ਆ ਪਤਾ ਨੀ ਕਿੰਨੇ ਸਬਜੈਕਟਸ ਕਿੰਨੀਆਂ ਅਸਾਈਨਮੈਂਟਸ ਕਿੰਨਾ ਕੁਛ ਤੇ ਦੇ ਕਾਇੰਡ ਆਫ ਅਸਿਊਮ ਕਿਡਸ ਕਿ ਉਹ ਇੰਡੀਪੈਂਡੈਂਟ ਲਰਨਰਸ ਹੈ ਤੇ ਜਦਕਿ ਬੱਚਾ ਹੁੰਦਾ ਨੀ ਆ ਸਿਰਫ ਉਹੀ ਬੱਚੇ ਜਿਹੜੇ ਆ ਉੱਥੇ ਜਾ ਕੇ ਫਿਰ ਤਾਂ ਹੀ ਫਿਰ ਡ੍ਰੋਪ ਆਊਟ ਰੇਟ ਇੰਨਾ ਹੋ ਜਾਂਦਾ ਸਕੂਲ ਦਾ ਕਿ ਬੱਚੇ ਡ੍ਰੋਪ ਆਊਟ ਕਰ ਜਾਂਦੇ ਆ ਠੀਕ ਹੈ ਇਸ ਕਰਕੇ ਮੈਨੂੰ ਲੱਗਦਾ ਸਾਡੇ ਤਾਂ ਇੰਡੀਅਨਸ ਦੇ ਜੀਨਸ ਵੈਸੇ ਹੀ ਬੜੇ ਅਕੈਡੈਮਿਕ ਹੈ ਸਟਰੋਂਗ ਹੈ ਸਾਡੇ ਵੈਸੇ ਹੀ ਅਸੀਂ ਸਾਰੇ ਅੱਛੇ ਅੱਛੇ ਅਕੈਡੈਮਿਕ ਜੀਨਸ ਵਾਲੇ ਆ ਬੰਦੇ ਥੋੜਾ ਵਾਲਾ ਵੀ ਅਸੀਂ ਆਪਣੇ ਬੱਚਿਆਂ ਤੇ ਧਿਆਨ ਦੇਈਏ ਸਾਡੇ ਬੱਚੇ ਬਹੁਤ ਐਕਸਲ ਕਰ ਸਕਦੇ ਬੜੇ ਅੱਛੇ ਬੱਚੇ ਆਪਣੇ ਸਾਰਿਆਂ ਦੇ ਮਲਟੀਲਿੰਗੁਅਲ ਬਾਇਲਿੰਗੁਅਲ 2-3 ਲੈਂਗੁਏਜਿਸ ਆਉਂਦੀਆਂ ਉਹਨਾਂ ਨੂੰ ਖੇਡਦੇ ਪਏ ਆ ਇੱਥੋਂ ਦੇ ਬੱਚਿਆਂ ਨਾਲ ਕਰਦੇ ਪੰਜਾਬੀ ਕਲਾਸਾਂ ਲਾਉਂਦੇ ਹਿੰਦੀ ਕਲਾਸਾਂ ਲਾਉਂਦੇ ਪੜ੍ਹਦੇ ਪਿਆ ਸੋ ਦੇ ਆਰ ਸੋ ਗੁੱਡ ਪਰ ਬਸ ਇਹੀ ਆ ਵੀ ਥੋੜਾ ਜਿਹਾ ਅਸੀਂ ਆਪਣੀ ਰਿਸਪੋਂਸੀਬਿਲਟੀ ਪਛਾਣੀ ਹੈ ਤੇ ਅਸੀਂ ਜਿੱਥੋਂ ਵੀ ਹੈਲਪ ਸੰਭਵ ਹੋ ਸਕਦੀ ਆ ਉਹ ਹੈਲਪ ਬੱਚੇ ਤੱਕ ਮੁਹੱਈਆ ਕਰਵਾਈਏ
ਜੀ ਸੋ ਗੱਲਬਾਤ ਦੌਰਾਨ ਥੋੜੀ ਜਿਹੀ ਜਿਹੜੀ ਦਿੱਕਤ ਆ ਉਹ ਆਵਾਜ਼ ਦੀ ਕਿਤੇ ਨਾ ਕਿਤੇ ਆਈ ਹੈ ਬਹੁਤ ਸਾਰੇ ਮੈਸੇਜ ਇਸ ਵੇਲੇ ਮੇਰੇ ਤੱਕ ਪਹੁੰਚੇ ਹੋਏ ਆ ਮੈਂ ਉਹਨਾਂ ਲਿਸਨਰਸ ਦਾ ਧੰਨਵਾਦ ਵੀ ਕਰਨਾ ਚਾਹਾਂਗੀ ਜਿਹੜੀ ਆਵਾਜ਼ ਹੈ ਉਹ ਲਾਈਵ ਚ ਤਾਂ ਜਾ ਰਹੀ ਹੈ ਪਰ ਰੇਡੀਓ ਦੇ ਆਨ ਏਅਰ ਸਟ੍ਰੀਮਿੰਗ ਚ ਆਵਾਜ਼ ਸ਼ਾਇਦ ਨਹੀਂ ਜਾ ਰਹੀ ਰਣਜੀਤ ਕੌਰ ਹੋਰਾਂ ਨੇ ਧਿਆਨ ਦਵਾਇਆ ਜਸਵਿੰਦਰਪਾਲ ਕੌਰ ਢਿੱਲੋਂ ਹੋਰਾਂ ਨੇ ਧਿਆਨ ਦਵਾਇਆ ਗੁਰਿੰਦਰ ਸਿੰਘ ਹੋਰਾਂ ਨੇ ਧਿਆਨ ਦਵਾਇਆ ਵਰਜੀਨੀਆ ਤੋਂ ਸਾਡੇ ਨਾਲ ਯੂਐਸਏ ਤੋਂ ਜੁੜੇ ਹੋਏ ਨੇ ਗੁਰਵੀਰ ਸਿੰਘ ਹੋਰਾਂ ਨੇ ਕੁਈਨਸਲੈਂਡ ਤੋਂ ਸਾਡਾ ਧਿਆਨ ਦਵਾਇਆ ਸੋ ਔਨ ਏਅਰ ਆਵਾਜ਼ ਕਿਉਂ ਨਹੀਂ ਜਾ ਰਹੀ ਉਹਦੇ ਲਈ ਮੈਂ ਸੂਚਿਤ ਕਰ ਦਿੱਤਾ ਜੀ ਆਪਣੀ ਟੈਕਨੀਕਲ ਟੀਮ ਨੂੰ। ਮੈਂ ਬੜੀ ਅਰਲੀ ਉਠਾਇਆ, ਸਾਡੀ ਟੈਕਨੀਕਲ ਟੀਮ ਜਿਹੜੀ ਉਹ ਅਸਲ ਦੇ ਵਿੱਚ ਇੰਡੀਆ ਤੋਂ ਹੈ ਔਰ ਪਟਿਆਲਾ ਸਟੂਡੀਓ ਤੋਂ ਸਾਡੇ ਨਾਲ ਇਸ ਵੇਲੇ ਸਰਬਜੀਤ ਸਿੰਘ ਹੁਰੀ ਜਿਹੜੇ ਆ ਉਹ ਬੈਕਐਂਡ ਤੇ ਕੰਮ ਕਰ ਰਹੇ ਨੇ ਔਰ ਬਹੁਤ ਜਲਦ ਆਵਾਜ਼ ਦਾ ਜਿਹੜਾ ਇਹ ਇਸ਼ੂ ਆ ਇਹ ਮੁੱਦਾ ਜਿਹੜਾ ਮਸਲਾ ਸੁਲਝਾ ਲਿਆ ਜਾਵੇਗਾ ਉਮੀਦ ਕਰਦੀ ਹਾਂ। ਪਰ ਇਸ ਵੇਲੇ ਫੇਸਬੁੱਕ ਲਾਈਵ ਤੇ ਇਹ ਗੱਲਬਾਤ ਜਿਹੜੀ ਆ ਉਹ ਵੀ ਨਾਲੋ ਨਾਲ ਚੱਲ ਰਹੀ ਹੈ। ਤੁਸੀਂ ਫੇਸਬੁੱਕ ਲਾਈਵ ਤੇ ਸਾਡੇ ਨਾਲ ਇੱਧਰ ਵੀ ਜੁੜ ਸਕਦੇ ਹੋ ਦੋਸਤੋ, ਜਿਨ੍ਹਾਂ ਨੂੰ ਆਵਾਜ਼ ਜਿਹੜੀ ਹੈ ਉਹ ਉੱਧਰ ਨਹੀਂ ਪਹੁੰਚ ਰਹੀ। ਔਰ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਇਹ ਗੱਲਬਾਤ ਜਿਹੜੀ ਆ ਅਸੀਂ ਦੋਵਾਂ ਜਿਹੜੇ ਪਲੇਟਫਾਰਮ ਆ ਚਾਹੇ ਉਹ ਫੇਸਬੁੱਕ ਦਾ ਆ ਔਰ ਚਾਹੇ ਉਹ ਆਨਲਾਈਨ ਲਾਈਵ ਸਟ੍ਰੀਮਿੰਗ ਦਾ ਆ, ਦੋਹਾਂ ਦੇ ਉੱਤੇ ਹੀ ਲਾਈਵ ਕਰ ਰਹੇ ਹਾਂ। ਤੇ ਅੱਗੇ ਵਧੀਏ ਇਸੇ ਗੱਲਬਾਤ ਨੂੰ ਲੈ ਕੇ, ਤਾਂ ਜਿਵੇਂ ਤੁਸੀਂ ਕਿਹਾ ਕਿ ਵਾਕਈ ਸਾਡੇ ਜਿਹੜੇ ਬੱਚੇ ਆ ਉਹ ਅਕੈਡਮਿਕ ਤੌਰ ਦੇ ਉੱਤੇ ਵੈਸੇ ਵੀ ਥੋੜਾ ਜਿਹਾ ਹੀ ਪੁਸ਼ ਕਰਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਤੇ ਬਹੁਤ ਵਧੀਆ ਰਿਜ਼ਲਟ ਲਿਆਉਂਦੇ ਆ। ਅੱਛਾ, ਜਦੋਂ ਅਸੀਂ ਕੁਛ ਖਾਸ ਜਿਹੜੇ ਟੈਸਟ ਰੱਖੇ ਜਾਂਦੇ ਆ ਚਾਹੇ ਉਹ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਆ ਚਾਹੇ ਉਹ ਅੱਗੇ ਜਾ ਕੇ ਮਿਡਲ ਦੇ ਵਿੱਚ ਆ, ਕਿਉਂਕਿ ਕੁਛ ਖਾਸ ਸਕੂਲਾਂ ਦੇ ਵਿੱਚ ਇਹ ਜਿਹੜੇ ਟੈਸਟ ਆ ਉਹ ਰੱਖੇ ਜਾਂਦੇ ਆ, ਜਿਵੇਂ ਸੀਲ ਦਾ ਇੱਕ ਟੈਸਟ ਆ ਜਿਹੜਾ ਪਬਲਿਕ ਸਕੂਲਾਂ ਦੇ ਵਿੱਚ ਰੱਖਿਆ ਜਾਂਦਾ ਬੱਚਿਆਂ ਦੇ ਲਈ ਜਿਹੜੇ ਕੁਛ ਐਕਸਟਰਾ ਐਫਰਟ ਕਰ ਸਕਦੇ ਆ, ਹਨਾ। ਇਸੇ ਤਰ੍ਹਾਂ ਜਿਹੜਾ ਇੱਕ ਸਿਲੈਕਟਿਵ ਸਕੂਲ ਦਾ ਟੈਸਟ ਹੈ ਜਾਂ ਫਿਰ ਸਕਾਲਰਸ਼ਿਪ ਦੇ ਕੁਛ ਟੈਸਟ ਜਿਹੜੇ ਆ ਉਹ ਰੱਖੇ ਜਾਂਦੇ ਆ, ਜਿਹਦੇ ਨਾਲ ਕੀ ਹੁੰਦਾ ਕਿ ਸਕਾਲਰਸ਼ਿਪ ਦੇ ਜਿਹੜੇ ਟੈਸਟ ਆ ਉਹ ਮਦਦ ਕਰਦੇ ਆ ਕਿ ਜੇਕਰ ਪੇਰੈਂਟਸ ਜਿਹੜੇ ਉਹ ਖਰਚਾ ਨਹੀਂ ਚੁੱਕ ਪਾ ਰਹੇ ਤੇ ਫਾਈਨੈਂਸ਼ੀਅਲ ਹੈਲਪ ਜਿਹੜੀ ਆ ਉਹ ਵੀ ਨਾਲ ਨਾਲ ਮਿਲਦੀ ਆ ਜੇ ਬੱਚਾ ਹੁਸ਼ਿਆਰ ਹੈ। ਸੋ ਇਹਨਾਂ ਟੈਸਟ ਦੇ ਲਈ ਜੇਕਰ ਬੱਚੇ ਨੇ ਆਪਣੇ ਆਪ ਨੂੰ ਤਿਆਰ ਕਰਨਾ ਜਾਂ ਪੇਰੈਂਟਸ ਚਾਹੁੰਦੇ ਆ ਕਿ ਬੱਚਾ ਜਿਹੜਾ ਆ ਉਹ ਇਹਨਾਂ ਟੈਸਟ ਦੇ ਵਿੱਚ ਜਾਵੇ, ਤਾਂ ਉਹਦੇ ਲਈ ਕੁਲਦੀਪ ਜੀ ਕਿਸ ਤਰ੍ਹਾਂ ਦੀ ਜਿਹੜੀ ਮਦਦ ਆ ਉਹ ਜ਼ਰੂਰੀ ਹੁੰਦੀ ਆ ਜਾਂ ਫਿਰ ਕਿਸ ਤਰ੍ਹਾਂ ਤਿਆਰੀ ਜਿਹੜੀ ਉਹਨਾਂ ਨੂੰ ਕਰਨੀ ਚਾਹੀਦੀ ਹੈ ਬੱਚਿਆਂ ਨੂੰ?
ਹਾਂਜੀ, ਇਹ ਟੈਸਟ ਜਿਹੜੇ ਆ ਇਹ ਦੋ ਤਿੰਨ ਪੱਧਰ ਲੈਵਲਸ ਤੇ ਹੁੰਦੇ ਆ, ਇੱਕ ਸਕੂਲ ਲੈਵਲ ਦੇ ਹੁੰਦੇ ਆ, ਇੱਕ ਜਿੱਦਾਂ ਕਹਿ ਲਓ ਕਿ ਗਵਰਨਮੈਂਟ ਸਕੂਲ, ਪਬਲਿਕ ਸਕੂਲ, ਇੱਕ ਪ੍ਰਾਈਵੇਟ ਸਕੂਲ ਹੈ, ਤੇ ਇਹ ਸਿਲੈਕਟਿਵ ਐਂਟਰੀ ਐਗਜ਼ਾਮ। ਠੀਕ ਹੈ, ਇਹ ਦੋ ਤਿੰਨ ਤਰ੍ਹਾਂ ਦੇ ਲੈਵਲ ਤੇ ਹੁੰਦੇ ਆ। ਇੱਕ ਤਾਂ ਜਿਹੜੇ ਬਹੁਤ ਮਹਿੰਗੇ ਸਕੂਲ ਹੈਗੇ ਜਿੱਦਾਂ ਸਾਡੇ ਵਾਲਾ ਹੈਗਾ ਵੈਸਟ ਬੋਰਨ ਗ੍ਰਾਮਰ ਹੋ ਗਿਆ ਜਾਂ ਬਹੁਤ ਮਹਿੰਗੇ ਸਕੂਲ ਹੈ ਬੈਕਿਸ਼ ਮਾਰਸ਼ ਹੋ ਗਿਆ, ਉਹ ਕੀ ਕਰਦੇ ਆ ਉਹਨਾਂ ਦੀ ਜਸਟ ਕੀਪ ਯੋਰ ਆਈਜ਼ ਔਨ ਦਾ ਵੈਬਸਾਈਟ ਕਿ ਉਹ ਟਾਈਮ ਟੂ ਟਾਈਮ ਕਹਿੰਦੇ ਆ ਕਿ ਅਸੀਂ 50% ਸਕਾਲਰਸ਼ਿਪ ਤੇ ਇਸ ਕਲਾਸ ਲਈ ਆਹ ਟੈਸਟ ਰੱਖ ਰਹੇ ਹਾਂ, ਤਾਂ ਜਿਹੜਾ ਬੱਚਾ ਉਹ ਟੈਸਟ ਦੇਵੇ, ਜੇ ਪੇਰੈਂਟਸ ਨੇ 20,000 ਫੀਸ ਦੇਣੀ ਆ ਸਾਲ ਦੀ, ਤੁਹਾਡਾ ਬੱਚਾ ਉਹ ਟੈਸਟ ਕਲੀਅਰ ਕਰਦਾ, ਮੇ ਬੀ ਤੁਸੀਂ 10,000 ਦੇਣੀ ਆ ਜਾਂ 12,000 ਦੇਣੀ ਆ, ਤਾਂ ਤੁਹਾਡਾ ਉਹ ਕਾਫੀ ਰਿਡਿਊਸ ਹੋ ਜਾਂਦਾ ਜੇ ਬੱਚਾ ਤੁਹਾਡਾ ਅਕੈਡੈਮਿਕਲੀ ਸਟਰੋਂਗ ਹੈਗਾ। ਉਹ ਐਕਚੁਅਲ ਚ ਇੱਕ ਪਲੇਟਫਾਰਮ ਦਿੰਦੇ ਆ, ਇੱਕ ਓਪਰਚੁਨਿਟੀ ਦਿੰਦੇ ਆ ਕਿ ਜੇ ਬੱਚਾ ਬਹੁਤ ਵਧੀਆ ਪੜ੍ਹਨ ਵਾਲਾ ਤਾਂ ਕਿਉਂ ਨਾ ਉਹ ਇੱਕ ਚੰਗੇ ਮਾਹੌਲ ਦੇ ਵਿੱਚ ਪੜ੍ਹੇ, ਜਿਹੜੀ ਕਿ ਬਹੁਤ ਚੰਗੀ ਗੱਲ ਹੈ। ਪਰ ਹੁੰਦਾ ਕੀ ਹੈ ਕਿ ਪੇਰੈਂਟਸ ਨੂੰ ਇਸ ਚੀਜ਼ ਦੀ ਅਵੇਅਰਨੈਸ ਨਹੀਂ ਹੁੰਦੀ ਕਿ ਇਹ ਚੀਜ਼ਾਂ ਜਿਹੜੀਆਂ ਅਵੇਲੇਬਲ ਹੈਗੀਆਂ। ਉਸ ਤੋਂ ਇਲਾਵਾ ਜੇ ਆਪਾਂ ਸਿਲੈਕਟਿਵ ਐਂਟਰੀ ਦੀ ਗੱਲ ਕਰੀਏ, ਇਹ ਇਹ ਜਿਹੜਾ ਐਗਜ਼ਾਮ ਹੈ ਇਹ ਗ੍ਰੇ ਇਹਦੇ ਵਿੱਚ ਈਅਰ 9 ਦੇ ਲਈ ਬੱਚੇ ਆਪਣੀ ਐਂਟਰੀ ਜਿਹੜੀ ਆ ਉਹ ਸਿਕਿਓਰ ਕਰਦੇ ਆ ਜਦੋਂ 8ਵੀਂ ਚ ਹੁੰਦੇ ਆ, ਇੱਕ ਸਾਲ ਹੈਡ ਹੁੰਦਾ ਜਦੋਂ 8ਵੀਂ ਚ ਬੱਚਾ ਹੈਗਾ, ਤਾਂ ਉਹਨੇ ਇਹ ਕਲੀਅਰ ਕਰਕੇ ਆਪਣਾ 9ਵੀਂ ਦੇ ਵਿੱਚ ਐਂਟਰੀ ਸਿਕਿਓਰ ਕਰ ਲੈਣੀ ਆ। ਮੈਲਬਰਨ ਚਾਰ ਸਕੂਲ ਹੈਗੇ ਆ, ਚਾਰਾਂ ਸਕੂਲਾਂ ਦੇ ਵਿੱਚ ਜਦੋਂ ਉਹਦਾ ਹੋ ਗਿਆ ਤਾਂ ਉਹ ਕਿਤੇ ਵੀ ਜਿਹੜਾ ਬੱਚਾ ਪੜ੍ਹ ਸਕਦਾ, ਤੇ ਬਹੁਤ ਹੀ ਰੀਜ਼ਨੇਬਲ ਜਿਹੀ ਫੀਸ ਹੁੰਦੀ ਆ, 10,000-20,000 ਏਦਾਂ ਨੀ ਹੁੰਦੀ, 1,100-2,000 ਇੰਨੀ ਫੀਸ ਹੁੰਦੀ ਸਾਲ ਦੀ। ਐਂਡ ਯੋਰ ਚਾਇਲਡ ਇਜ ਸਟੱਡੀਂਗ ਇਨ ਵਨ ਆਫ ਦਾ ਰੈਪਿਊਟਿਡ ਇੰਸਟੀਟਿਊਸ਼ਨਸ ਇਨ ਮੈਲਬਰਨ, ਤਾਂ ਆਪਾਂ ਨੂੰ ਕਹਿਣ ਚ ਕਿੰਨਾ ਫਕਰ ਮਹਿਸੂਸ ਹੋਊਗਾ ਕਿ ਮੇਰਾ ਬੱਚਾ ਸਿਲੈਕਟਿਵ ਸਕੂਲ ਚ ਪੜ੍ਹ ਰਿਹਾ, ਮੇਰਾ ਬੱਚਾ ਸਕਾਲਰਸ਼ਿਪ ਸਕੂਲ ਚ ਪੜ੍ਹ ਰਿਹਾ। ਪਰ ਬੱਚਿਆਂ ਨੂੰ ਉਹ ਮਾਹੌਲ ਮਿਲੂਗਾ। ਮੈਂ ਕੀ ਕਹਿੰਦੀ ਹਾਂ ਕਿ ਸੈਕੰਡਰੀ ਦੇ ਜਿਹੜੇ 4-5 ਸਾਲ ਹੈਗੇ, ਉਸ ਤੋਂ ਬਾਅਦ 3-4 ਸਾਲ ਹੋਰ ਹੈਗੇ, ਜੇ ਅਸੀਂ ਆਪਣੇ ਬੱਚੇ ਨੂੰ ਇੱਕ ਅੱਛਾ ਫਿਊਚਰ ਦੇਣਾ, ਇੱਕ ਅੱਛੀ ਸੇਧ ਦੇਣੀ ਆ, ਇੱਕ ਅੱਛੀ ਲਾਈਫ ਦੇਣੀ ਆ, ਉਹ ਸਾਲ ਜਿਹੜਾ ਥੋੜਾ ਜਿਹਾ ਆਪਾਂ ਬੱਚੇ ਨੂੰ ਚੰਗੀ ਸੇਧ ਦੇਈਏ, ਉਹਨੂੰ ਜੋ ਜੋ ਫੈਸਿਲਿਟੀਜ਼ ਚਾਹੀਦੀਆਂ ਉਹਨੂੰ ਮੁਹੱਈਆ ਕਰਵਾਈਏ, ਉਸ ਤੋਂ ਬਾਅਦ ਜਿਹੜਾ ਆ ਬੱਚੇ ਦੀ ਲਾਈਫ ਜਿਹੜੀ ਆ ਬਹੁਤ ਹੱਦ ਤੱਕ ਸਟੇਬਲ ਸਿਕਿਓਰ ਹੋ ਜੂਗੀ। ਕਿਉਂਕਿ ਓਬਵੀਅਸਲੀ ਜਦੋਂ ਬੱਚਾ ਇੱਕ ਸੈਕੰਡਰੀ ਸਿਲੈਕਟਿਵ ਜਾਂ ਸਕਾਲਰਸ਼ਿਪ ਵਾਲੇ ਬੱਚਿਆਂ ਨਾਲ ਬੈਠਦਾ ਉੱਠਦਾ ਪੜ੍ਹਦਾ ਪਿਆ, ਤਾਂ ਉਹਦੀ ਬ੍ਰੇਨ ਦੀ ਪ੍ਰੋਸੈਸਿੰਗ ਉਦਾਂ ਦੀ ਹੋਊਗੀ, ਉਹਦੀ ਇਨਫੋਰਮੇਸ਼ਨ ਸਿੰਕਰੋਨਾਈਜ਼ ਉਦਾਂ ਦੀ ਹੋਊਗੀ। ਹੁਣ ਦੇਖੋ ਇੱਕ ਸਕੂਲ ਟੀਚਰ, ਮੈਂ ਟੀਚਰ ਹਾਂ, ਮੈਂ ਉਹਦੀ ਗੱਲ ਕਰ ਸਕਦੀ। ਹੁਣ ਸਕੂਲ ਟੀਚਰ ਦੀ ਅੱਜ ਦੀ ਜੇ ਆਪਾਂ ਗੱਲ ਕਰੀਏ, ਇੱਕ ਪ੍ਰਾਇਮਰੀ ਸਕੂਲ ਟੀਚਰ ਦੀ ਜਾਂ ਸੈਕੰਡਰੀ ਸਕੂਲ ਟੀਚਰ ਦੀ, ਅਰਾਊਂਡ $400 ਅ ਡੇ ਪੇ ਆ 6 ਘੰਟਿਆਂ ਦੀ। ਚਲੋ ਕਈਆਂ ਲਈ ਸ਼ਾਇਦ ਨਹੀਂ ਬਹੁਤ, ਤਾਂ ਮੈਨੇ ਰੱਖਦੀ ਹੋਊਗੀ, ਪਰ ਮੈਨੂੰ ਲੱਗਦਾ ਕਿ ਆਮ ਵਰਗ ਦੇ ਲਈ ਜਿਹੜੀ ਐਵਰੇਜ ਆਪਾਂ ਮੈਲਬਰਨ ਫੈਮਿਲੀਜ਼ ਆ, $400 ਜੇ ਬੰਦਾ ਇੱਕ ਦਿਨ ਦਾ ਕਮਾ ਕੇ ਆ ਰਿਹਾ ਆ, ਇਟਸ ਅ ਬਿਗ ਡੀਲ। ਠੀਕ ਹੈ ਉਸ ਤੋਂ ਬਾਦ ਹਰ ਤਿੰਨ ਮਹੀਨੇ ਬਾਅਦ ਦੋ ਵੀਕਸ ਦੀਆਂ ਛੁੱਟੀਆਂ ਆ ਕ੍ਰਿਸਮਿਸ ਦੀਆਂ ਛੁੱਟੀਆਂ ਆ ਤਾਂ ਜੇ ਹੁਣ ਦੇਖੋ ਆਪਣਾ ਬੱਚਾ 21-22 ਸਾਲ ਦਾ ਹੋਇਆ ਜਾਂ 20 ਸਾਲਾਂ ਦਾ ਹੋਇਆ ਟੀਚਰ ਬਣ ਗਿਆ ਠੀਕ ਹੈ ਉਹਦੀ ਲਾਈਫ ਸਿਕਿਓਰ ਹੋ ਗਈ ਐਜ਼ ਅ ਪੇਰੈਂਟ ਅਸੀਂ ਕਾਫੀ ਕੁਛ ਆਪਣੇ ਬੱਚੇ ਲਈ ਜਿਹੜਾ ਕਰ ਦਿੱਤਾ ਉਸ ਏਜ ਤੱਕ ਪਹੁੰਚਦੇ ਕਿ ਇੱਕ ਅਸੀਂ ਉਹਨੂੰ ਸੇਧ ਦਿੱਤੀ ਇੱਕ ਅਸੀਂ ਉਹਨੂੰ ਗਾਈਡਲਾਈਨ ਦਿੱਤੀ ਅਤੇ ਜਿੱਥੋਂ ਵੀ ਹੈਲਪ ਮਿਲੀ ਆ ਅਸੀਂ ਹੈਲਪ ਲਈ ਆ ਏਦਾਂ ਹੀ ਕੋਰਸਿਸ ਹੈਗੇ ਜਿੱਦਾਂ ਹੁਣ ਓਕੂਪੇਸ਼ਨਲ ਥੈਰਾਪਿਸਟ ਹੈਗੇ ਜਾਂ ਫਿਜ਼ੀਓਥੈਰਾਪਿਸਟ ਹੈਗੇ ਆ ਮੇਰਾ ਥੋੜਾ ਮੇਰੇ ਛੋਟੇ ਬੇਟੇ ਦੀ ਡਿਸੇਬਿਲਿਟੀ ਉਹਦੇ ਕਰਕੇ ਮੇਰਾ ਇਹਨਾਂ ਦੇ ਨਾਲ ਲਿੰਕ ਪੈਂਦਾ ਤੇ ਉਹ ਸਾਰੇ ਯੰਗਸਟਰ 21-22 ਸਾਲ ਦੇ ਬੱਚੇ ਆ ਡਾਕਟਰਸ ਆ ਜਿਹੜੇ ਘਰਾਂ ਚ ਆਉਂਦੇ ਆ ਐਂਡ ਇੰਨੀਆਂ ਸਟੇਬਲ ਜੋਬਸ ਆ ਵਾਈਟ ਕਾਲਰ ਜੋਬ ਹੈ ਤਾਂ ਉਹਨਾਂ ਵੱਲੋਂ ਦੇਖ ਕੇ ਮੈਂ ਕਹਿੰਦੀ ਹੁੰਦੀ ਹਾਂ ਕਿ ਵਾਈ ਨਾਟ ਅਸੀਂ ਸਾਡੇ ਬੱਚੇ ਵੀ ਇਹੋ ਜਿਹਾ ਕਰਨ ਕਿਉਂਕਿ ਸੱਚੀ ਸਾਡੇ ਬੱਚੇ ਬੜੇ ਸਟਰੋਂਗ ਹੈ ਸੱਚੀ ਸਾਡੇ ਬੱਚਿਆਂ ਦੇ ਜਿਹੜੇ ਅਕੈਡੈਮਿਕ ਸੀਨੀਅਰ ਜਿੱਦਾਂ ਪਹਿਲਾਂ ਗੱਲ ਹੋਈ ਆ ਸਟਰੋਂਗ ਹੈ ਤਾਂ ਕਿਉਂ ਨਾ ਸਾਡੇ ਬੱਚੇ ਵੀ ਜਿਹੜੇ ਆ ਅੱਛੀ ਤਿਆਰੀ ਕਰਨ ਹੁਣ ਜਿਹੜੀ ਸਿਲੈਕਟਿਵ ਦੀ ਆ ਤਕਰੀਬਨ ਇੱਕ ਆਮ ਐਵਰੇਜ ਬੱਚੇ ਨੂੰ 1 ਸਾਲ ਦੀ ਤਿਆਰੀ ਚਾਹੀਦੀ ਹੈ ਸਿਲੈਕਟਿਵ ਦੀ ਤੇ ਕਾਫੀ ਇੰਸਟੀਟਿਊਸ਼ਨ ਕਰਵਾਉਂਦੇ ਆ ਅਸੀਂ ਵੀ ਕਰਵਾਉਂਦੇ ਹਾਂ ਤੇ ਉਹਦੇ ਵਿੱਚ ਕੀ ਆ ਕਿ 1 ਸਾਲ ਦੀ ਤਿਆਰੀ ਕਰਕੇ ਅਸੀਂ ਐਟਲੀਸਟ ਬੱਚੇ ਨੂੰ ਇੱਕ ਐਕਸਪੋਜਰ ਤਾਂ ਦੇ ਦਿੰਦੇ ਆ ਨਾ ਬੱਚਾ ਜਾਣਦਾ ਇੰਨੇ ਅੱਛੇ ਸਕੂਲ ਦੇ ਵਿੱਚ ਹੈਗਾ ਟੋਪ ਐਜੂਕੇਸ਼ਨ ਕਰੀਮ ਸਟੂਡੈਂਟਸ ਦੇ ਨਾਲ ਪੜ੍ਹਦਾ ਉਸ ਤੋਂ ਬਾਅਦ 4-5 ਸਾਲ ਹੋਰ ਆਪਣਾ ਦੇਖੇ ਉਹਦੀ ਲਾਈਫ ਬੱਚੇ ਦੀ ਸੈੱਟ ਹੈ ਤਾਂ ਮੈਨੂੰ ਲੱਗਦਾ ਕਿ ਅੱਛੀਆਂ ਚੀਜ਼ਾਂ ਜਿਹਦੇ ਲਈ ਹਰ ਪੇਰੈਂਟ ਨੂੰ ਅਵੇਅਰ ਹੋਣਾ ਚਾਹੀਦਾ
ਜੀ ਜੀ ਬਿਲਕੁਲ ਹਾਂ ਤੁਸੀਂ ਜਿਵੇਂ ਗੱਲ ਕੀਤੀ ਹੈ ਕਿ ਜਿਹੜਾ ਫਿਊਚਰ ਹੈ ਉਹ ਬਹੁਤ ਜ਼ਰੂਰੀ ਹੁੰਦਾ ਕਿ ਬੱਚਿਆਂ ਦਾ ਸਿਕਿਓਰ ਹੋਵੇ ਸੇਫ ਹੋਵੇ ਹਨਾ ਔਰ ਪਹਿਲਾਂ ਤੋਂ ਹੀ ਕੁਝ ਕੋਰਸਿਸ ਦੀ ਜਿਹੜੀ ਚੋਣ ਹੈ ਉਹ ਇਸ ਤਰ੍ਹਾਂ ਕੀਤੀ ਜਾਵੇ ਤਾਂ ਫਿਰ ਉਹਨਾਂ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੰਘਰਸ਼ ਆ ਉਹ ਵੱਡਾ ਨਹੀਂ ਰਹਿੰਦਾ ਜਾਣ ਤੋਂ ਪਹਿਲਾਂ ਤੁਸੀਂ ਕੀ ਐਡਵਾਈਸ ਕਰਨਾ ਚਾਹੋਗੇ ਪੇਰੈਂਟਸ ਦੇ ਲਈ ਕਿ ਕਿਸ ਤਰ੍ਹਾਂ ਬੱਚਿਆਂ ਨੂੰ ਪੋਜ਼ਿਟਿਵ ਵੇ ਦੇ ਨਾਲ ਸਕਾਰਾਤਮਕ ਤਰੀਕੇ ਦੇ ਨਾਲ ਜਿਹੜਾ ਇਸ ਤਰ੍ਹਾਂ ਦੀ ਜਿਹੜੀ ਮਦਦ ਆ ਉਹ ਅਸੀਂ ਮੁਹੱਈਆ ਕਰਵਾਈਏ ਔਰ ਜੇਕਰ ਸਾਨੂੰ ਆਪਣੇ ਆਪ ਨੂੰ ਨਹੀਂ ਪਤਾ ਲੱਗਦਾ ਕੁਲਦੀਪ ਜੀ ਇੱਥੇ ਇਹ ਗੱਲ ਜ਼ਰੂਰ ਜਾਣ ਤੋਂ ਪਹਿਲਾਂ ਕਰਦੇ ਜਾਈਏ ਕਿ ਕਈ ਵਾਰ ਹੁੰਦਾ ਕਿ ਪੇਰੈਂਟਸ ਨੂੰ ਹੀ ਨਹੀਂ ਪਤਾ ਹੁੰਦਾ ਕਿ ਉਹਨਾਂ ਦੇ ਬੱਚੇ ਦੇ ਅੰਦਰ ਹਨਾ ਕਿੰਨੀ ਕਾਬਲੀਅਤ ਆ ਔਰ ਇਹ ਚੀਜ਼ ਜਿਹੜੀ ਆ ਕਈ ਵਾਰ ਅਸੀਂ ਆਪ ਨਹੀਂ ਜਾਣ ਸਕਦੇ ਔਰ ਜਦੋਂ ਕੋਈ ਦੂਸਰਾ ਉਸ ਬੱਚੇ ਨੂੰ ਵੇਖਦਾ ਆ ਜਾਂ ਉਹਦੇ ਅੰਦਰ ਲਈ ਉਹ ਕਾਬਲੀਅਤ ਜਿਹੜੀ ਆ ਉਹਨੂੰ ਉਹ ਸਮਝਦਾ ਆ ਤਾਂ ਫਿਰ ਪੇਰੈਂਟਸ ਨੂੰ ਉਹਦੇ ਤੋਂ ਪਤਾ ਲੱਗਦਾ ਕਿ ਤੁਹਾਡਾ ਬੱਚਾ ਤਾਂ ਇਸ ਕਾਬਿਲ ਆ ਹਨਾ ਸੋ ਇਸ ਕਰਕੇ ਜਾਣ ਤੋਂ ਪਹਿਲਾਂ ਤੁਸੀਂ ਜ਼ਰੂਰ ਐਡਵਾਈਸ ਕਰੋ ਕਿ ਇਸ ਤਰ੍ਹਾਂ ਦੇ ਬੱਚਿਆਂ ਦੇ ਲਈ ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਭਵਿੱਖ ਆ ਉਹਨੂੰ ਸੁਰੱਖਿਅਤ ਬਣਾਉਣ ਦੇ ਵਿੱਚ ਔਰ ਜਿਵੇਂ ਅਸੀਂ ਅਕਾਦਮਿਕ ਵਿਕਾਸ ਦੇ ਗੱਲ ਅੱਜ ਕਰ ਰਹੇ ਹਾਂ ਔਰ ਅਕਾਦਮਿਕ ਵਿਕਾਸ ਦੇ ਵਿੱਚ ਜਿਹੜੀ ਇਹ ਮਦਦ ਆ ਕਿਵੇਂ ਸਹਾਈ ਹੋ ਸਕਦੀ ਆ
ਹਾਂਜੀ ਉਹੀ ਆ ਉਹ ਕਿਹੜੀ ਆਪਣੀ ਇੱਕ ਕਹਾਵਤ ਹੁੰਦੀ ਪੰਜਾਬੀ ਦੀ ਵੀ ਹੀਰੇ ਦੀ ਪਰਖ ਜਿਹੜੀ ਆ ਉਹ
ਜੋਰੀ
ਕਰਕੇ ਬਹੁਤ ਸਾਰੇ ਜਿੱਥੇ ਵੀ ਤੁਸੀਂ ਹੈਲਪ ਲੈਣੀ ਮੰਗਦੇ ਆ ਕਾਫੀ ਹੈਲਪ ਅਵੇਲੇਬਲ ਹੈਗੀ ਆ ਤੇ ਉਹ ਇਵਨ ਜਿਹੜਾ ਇਨੀਸ਼ੀਅਲ ਅਸੈਸਮੈਂਟ ਹੁੰਦੀ ਉਹਨਾਂ ਦੀ ਫ੍ਰੀ ਹੁੰਦੀ ਆ ਜਿਹੜਾ ਫਸਟ ਸੈਸ਼ਨ ਹੁੰਦਾ ਉਹਨਾਂ ਦਾ ਫ੍ਰੀ ਹੁੰਦਾ ਤੇ ਉਹਦੇ ਵਿੱਚ ਆਪਾਂ ਆਪਣੇ ਬੱਚੇ ਦੀ ਅਸੈਸਮੈਂਟ ਕਰਵਾ ਸਕਦੇ ਅਸੀਂ ਦੇਖ ਸਕਦੇ ਹਾਂ ਕਿ ਬੱਚਾ ਜਿਹੜਾ ਕਿੱਥੇ ਐਕਸਲ ਕਰ ਰਿਹਾ ਕਿੱਥੇ ਲੈ ਕੇ ਆ ਕਿੱਥੇ ਉਹਨੂੰ ਫੋਕਸ ਦੀ ਲੋੜ ਆ ਤੇ ਅਸੀਂ ਉਹ ਅਸੈਸਮੈਂਟ ਜਿਹੜੀ ਆ ਇਨੀਸ਼ੀਅਲ ਬੁੱਕ ਕਰਵਾ ਸਕਦੇ ਹਾਂ ਪਹਿਲੀ ਗੱਲ ਹੈ ਦੂਜੀ ਗੱਲ ਹੈ ਕਿ ਥਰੂ ਆਊਟ ਮੈਨੂੰ ਲੱਗਦਾ ਕਿ ਪ੍ਰਾਇਮਰੀ ਤੇ ਸੈਕੰਡਰੀ ਬਸ ਅਸੀਂ ਬੱਚੇ ਨੂੰ ਥੋੜਾ ਧਿਆਨ ਦੇ ਲਈਏ ਉਹਨੂੰ ਇੱਕ ਚੰਗੀ ਗਾਈਡਲਾਈਨ ਦੇ ਲਈਏ ਇੰਡੀਆ ਵਾਂਗੂ ਇਹ ਤਾਂ ਹੈ ਨੀ ਕਿ ਇੱਥੇ ਜੇ ਬੱਚੇ ਨੇ ਕੋਈ ਟਿਊਸ਼ਨ ਹੈ ਜਾਂ ਬੱਚੇ ਨੇ ਕੋਈ ਟਿਊਟਰਿੰਗ ਹੈਲਪ ਲੈਣੀ ਹੈ ਉਹਨੂੰ ਵੀਕ ਚ 5 ਦਿਨ ਜਾਂਦਾ 7 ਦਿਨ ਜਾਂਦਾ ਨੋ ਇਟਸ ਵਨਸ ਅ ਵੀਕ ਦੈਟਸ ਇਟ ਵਨਸ ਅ ਵੀਕ ਜੇ ਬੱਚਾ ਸਵਿਮਿੰਗ ਜਾਂਦਾ ਵਨਸ ਅ ਵੀਕ ਜਿਮਨਾਸਟਿਕ ਵਨਸ ਅ ਵੀਕ ਜਾਂਦਾ ਇੱਦਾਂ ਟਿਊਟਰਿੰਗ ਵਨਸ ਅ ਵੀਕ ਹੈ ਸੋ ਇਟਸ ਅ ਕਾਇੰਡ ਆਫ ਐਕਟੀਵਿਟੀ ਹੈਨਾ ਤੇ ਉਹ ਜੇ ਇੰਨੇ ਕੁ ਵਨਸ ਅ ਵੀਕ ਹੈਲਪ ਲੈ ਕੇ ਆਪਣਾ ਬੱਚਾ ਇੱਕ ਅੱਛੀ ਜ਼ਿੰਦਗੀ ਜਿਉਣ ਦੇ ਕਾਬਿਲ ਬਣ ਸਕਦਾ ਜਾਂ ਉਹਦਾ ਅਸੀਂ ਪੋਟੈਂਸ਼ੀਅਲ ਦੇਖ ਸਕਦੇ ਹਾਂ ਉਹਦਾ ਕੈਲੀਬਰ ਅਸੀਂ ਐਕਸਪਲੋਰ ਕਰ ਸਕਦੇ ਹਾਂ ਤਾਂ ਮੈਨੂੰ ਨੀ ਲੱਗਦਾ ਕਿ ਇਹ ਕੋਈ ਬਹੁਤ ਵੱਡੀ ਡੀਲ ਆ ਸਾਡੇ ਸਾਰਿਆਂ ਦੇ ਲਈ ਇਹ ਕਰਨਾ ਚਾਹੀਦਾ ਆ ਤੇ ਬੱਚੇ ਨੂੰ ਇੱਕ ਅੱਛੀ ਕਿਉਂਕਿ ਅਮਰਦੀਪ ਚ ਡਿਸਟ੍ਰੈਕਸ਼ਨ ਕਿੰਨੀਆਂ ਆ ਹੁਣ ਕੋਵਿਡ ਕਰਕੇ ਆਪਾਂ ਘਰਾਂ ਚ ਬੈਠੇ ਸਾਰੇ ਜਾਣੇ ਬੱਚੇ ਕੋਲ ਹੈ ਕਿ ਉਹਦੇ ਕੋਲ ਸਕਰੀਨ ਆ ਸਾਰਾ ਦਿਨ ਹੋਰ ਕੁਛ ਨੀ ਵਾਈ ਨਾਟ ਉਸੇ ਸਕਰੀਨ ਨੂੰ ਕੁਛ ਚੰਗੇ ਚੀਜ਼ ਲਈ ਯੂਜ਼ ਕਰੀਏ ਕਿ ਜਿਹਦੇ ਨਾਲ ਬੱਚੇ ਦੇ ਨਿਊਰੋਨਸ ਡਿਵੈਲਪ ਹੋਣ ਕੋਈ ਬ੍ਰੇਨ ਸੈਲਸ ਡਿਵੈਲਪ ਹੋਣ ਬੱਚਾ ਕੁਛ ਸਿੱਖੇ ਤੇ ਉਸੇ ਸਕਰੀਨ ਨੂੰ ਐਂਡ ਇਫ ਇਟਸ ਵਨਸ ਅ ਵੀਕ 2-3 ਆਵਰਸ ਦੈਟਸ ਪਰਫੈਕਟਲੀ ਫਾਈਨ ਕੋਈ ਇਹਦੇ ਵਿੱਚ ਉਹ ਵੱਡੀ ਗੱਲ ਨਹੀਂ ਹੈ ਹਾਂਜੀ
ਜੀ ਜੀ ਸੋ ਬਹੁਤ ਬਹੁਤ ਧੰਨਵਾਦ ਕੁਲਦੀਪ। ਤੁਸੀਂ ਜ਼ਰੂਰ ਜਾਣ ਤੋਂ ਪਹਿਲਾਂ ਦੱਸੋ ਕਿ ਤੁਸੀਂ ਖੁਦ ਵੀ ਇਹ ਸੇਵਾਵਾਂ ਜਿਹੜੀਆਂ ਦਿੰਦੇ ਹੋ, ਜੇਕਰ ਇਹ ਸੇਵਾਵਾਂ ਇਸ ਵੇਲੇ ਸਾਡੇ ਜਿਹੜੇ ਵੀ ਦਰਸ਼ਕ ਜਾਂ ਜਿਹੜੇ ਵੀ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ, ਮੈਂ ਉਹਨਾਂ ਦੇ ਲਾਈਵ ਕਮੈਂਟਸ ਜਿਹੜੇ ਆ ਉਹ ਤਾਂ ਨਹੀਂ ਸ਼ਾਮਿਲ ਕਰ ਪਾ ਰਹੀ ਪ੍ਰੋਗਰਾਮ ਦੌਰਾਨ, ਪਰ ਇਹ ਜ਼ਰੂਰ ਉਮੀਦ ਕਰਦੀ ਹਾਂ ਕਿ ਬਹੁਤ ਸਾਰੇ ਜਿਹੜੇ ਇਸ ਵੇਲੇ ਜਿਹੜੇ ਦਰਸ਼ਕ ਜਾਂ ਸਰੋਤੇ ਜਿਹੜੇ ਇਸ ਵੇਲੇ ਬਣੇ ਹੋਏ ਨੇ ਸਾਡੇ ਨਾਲ, ਉਹ ਜ਼ਰੂਰ ਜਾਣਨਾ ਚਾਹੁਣਗੇ ਕਿ ਜੇਕਰ ਤੁਸੀਂ ਵੀ ਇਹ ਸੇਵਾਵਾਂ ਜਿਹੜੀਆਂ ਆ ਉਹ ਮੁਹੱਈਆ ਕਰਵਾਉਂਦੇ ਹੋ ਤਾਂ ਕਿੱਥੇ ਕਰਵਾਉਂਦੇ ਹੋ, ਕੀ ਸਮਾਂ ਸਾਰਣੀ ਹੁੰਦੀ ਹੈ, ਕਿਹੜੇ ਦਿਨ ਉਹ ਇਸ ਜਿਹੜੀਆਂ ਸੇਵਾਵਾਂ ਕਿਹੜੀ ਕਲਾਸ ਦੇ ਲਈ ਲੈ ਸਕਦੇ ਨੇ?
ਇਹ ਜਿਹੜੀਆਂ ਸੇਵਾਵਾਂ ਆ ਅਸੀਂ ਜਿਹੜੀ ਕਰਦੇ ਆ ਹੈਲਪ ਕਰਦੇ ਆ, ਮੈਂ ਆ ਤੇ ਮੇਰੇ ਨਾਲ ਜਗਜੀਤ ਕੌਰ ਹੈਗੇ ਆ। ਜਗਜੀਤ ਕੌਰ ਇੱਥੇ ਮੈਥਸ ਦੇ ਸੈਕੰਡਰੀ ਟੀਚਰ ਹੈ ਤੇ ਮੈਂ ਇੱਥੇ ਹੀ ਪੜ੍ਹੀ ਹੋਈ ਆ। ਮੈਂ ਮਾਸਟਰਸ ਆਪਣੀ ਇੱਥੋਂ ਹੀ ਕੀਤੀ ਆ, ਇੱਥੇ ਕੈਥੋਲਿਕ ਸਕੂਲ ਦੇ ਵਿੱਚ ਜੋਬ ਕੀਤੀ ਆ, ਸਟੇਟ ਸਕੂਲ ਚ ਕੀਤੀ ਆ ਤੇ ਹੁਣ ਜਿਹੜਾ ਮੈਂ ਸਿਰਫ ਟਿਊਟਰਿੰਗ ਤੇ ਫੋਕਸ ਕਰਦੀ ਪਈ ਆ ਇਹਨਾਂ ਦਿਨਾਂ ਦੇ ਵਿੱਚ, ਦੋ ਸਾਲਾਂ ਤੋਂ। ਪ੍ਰੈਪ ਕਾਨਵਰਸ, ਪ੍ਰੈਪ ਇਵਨ ਸਕੂਲ ਰੈਡੀਨੈਸ, ਕਿਉਂਕਿ ਫਨੈਟਿਕਸ ਹੋ ਗਈ ਜਿਹੜੀ ਬੇਸ ਲਾਈਨ ਆ, ਬੱਚੇ ਨੂੰ ਸਕੂਲ ਲਈ ਰੈਡੀ ਕਰਨਾ ਉਹ ਬਹੁਤ ਜ਼ਰੂਰੀ ਆ। ਤੇ ਸ਼ੋਅ ਦੇ ਦੌਰਾਨ ਦੋ ਤਿੰਨ ਵਾਰੀ ਗੱਲ ਹੋਈ ਹੈ ਕਿ ਅਸੀਂ ਇੰਡੀਅਨ ਕਮਿਊਨਿਟੀ, ਪਰ ਮੈਂ ਐਕਸਪੀਰੀਅੰਸ ਕੀਤਾ ਕਿ ਮੇਰੇ ਕੋਲ ਹਰ ਕਮਿਊਨਿਟੀ ਦੇ ਲੋਕ ਆ ਰਹੇ ਆ। ਮੇਰੇ ਕੋਲ ਹਰ, ਮੈਂ ਕੋਈ ਰੇਸਿਜ਼ਮ ਚ ਨਹੀਂ ਜਾ ਰਹੀ, ਪਰ ਮੇਰੇ ਕੋਲ ਏਸ਼ੀਅਨਸ ਪੇਰੈਂਟਸ ਵੀ ਆ ਰਹੇ, ਅਫਰੀਕਨ ਪੇਰੈਂਟਸ ਵੀ ਆ ਰਹੇ, ਔਜ਼ੀ ਪੇਰੈਂਟਸ ਵੀ ਆ ਰਹੇ, ਆਪਣੇ ਵੀ ਆ ਰਹੇ ਆ, ਤੇ ਸਾਰੇ ਕੰਸਰਨਡ ਆ। ਜਿਹਨੂੰ ਕੁਛ ਚੰਗਾ ਮਿਲਦਾ ਹਰ ਕੋਈ ਬੰਦਾ ਫਿਰ ਕੰਸਰਨਡ ਫੀਲ ਕਰਦਾ ਹੈ।
ਬਿਲਕੁਲ।
ਸੋ ਪ੍ਰੈਪ ਤੋਂ ਲੈ ਕੇ 12ਵੀਂ ਤੱਕ ਦਾ ਇੰਗਲਿਸ਼ ਤੇ ਮੈਥਸ ਜਿਹੜਾ ਅਸੀਂ ਕਰਵਾਉਂਦੇ ਹਾਂ, ਤੇ ਉਹਦੇ ਵਿੱਚ ਕਿਉਂਕਿ ਅਸੀਂ ਜਿਹੜਾ ਦੋਨਾਂ ਨੇ ਪ੍ਰੋਗਰਾਮ ਡਿਵੈਲਪ ਕੀਤਾ, ਮੈਂ ਤੇ ਜਗਜੀਤ ਨੇ, ਤੇ ਅਸੀਂ ਸਾਨੂੰ ਪਤਾ ਇੱਥੋਂ ਦਾ ਕੁਰੀਕੁਲਮ ਕੀ ਆ, ਕੀ ਹੈਗਾ, ਕਿੱਦਾਂ ਬਣਾਉਣਾ, ਉਹਨੂੰ ਡਿਲੀਵਰ ਕਿੱਦਾਂ ਕਰਨਾ, ਇਹ ਵੋ। ਤੇ ਉਸ ਤੋਂ ਬਾਅਦ ਜਿਹੜਾ ਸਿਲੈਕਟਿਵ ਦੀ ਤਿਆਰੀ ਆ, ਤਕਰੀਬਨ ਜਿੱਦਾਂ ਮੈਂ ਤੁਹਾਨੂੰ ਦੱਸਿਆ ਇੱਕ ਸਾਲ ਦੀ ਤਿਆਰੀ ਉਹਦੀ ਹੁੰਦੀ ਆ, ਤੇ ਉਹ ਵੀ ਜਿਹੜੀ ਅਸੀਂ ਤਿਆਰੀ ਕਰਵਾਉਂਦੇ ਆ, ਫੇਸਬੁੱਕ ਤੇ ਨਾਲ ਨਾਲ ਪਾਉਂਦੇ ਰਹਿੰਦੇ ਆ, ਤੇ ਬਾਕੀ ਨੰਬਰ ਜਿਹੜਾ ਆ ਉਹ ਸ਼ੇਅਰ ਕੀਤਾ ਜਾ ਸਕਦਾ, ਜਿਹਦੇ ਨਾਲ ਜਿਹਨੂੰ ਵੀ ਲੋੜ ਹੋਵੇ ਉਸ ਨੰਬਰ ਤੇ ਕੰਟੈਕਟ ਕਰਕੇ ਫਿਰ ਆਪਾਂ ਡਿਟੇਲ ਦੇ ਵਿੱਚ ਗੱਲ ਕਰ ਸਕਦੇ ਆ। ਤੇ ਕਲਾਸਿਸ ਜਿਹੜੀਆਂ ਆ ਟਰਗਨੀਨਾ ਇੱਧਰ ਵੈਸਟ ਦੇ ਵਿੱਚ ਜਿਹੜੀਆਂ ਚੱਲਦੀਆਂ ਕਲਾਸਿਸ, ਪਰ ਹੁਣ ਜ਼ੂਮ ਕਰਕੇ ਆਲਰੇਡੀ ਲੈ ਰਹੇ ਆ ਬੱਚੇ, ਬ੍ਰਿਸਬੇਨ ਤੋਂ ਲੈਂਦੇ ਪਏ, ਸਿਡਨੀ ਤੋਂ ਲੈਂਦੇ ਪਏ ਆ। ਤੇ ਕਲਾਸਿਸ ਜਿਹੜੀਆਂ ਆ ਹੁਣ ਕਿਤੇ ਬੈਠਾ ਕੋਈ ਵੀ ਲੈ ਸਕਦਾ, ਤੇ ਹੁਣ ਉਹ ਬੈਰੀਅਰ ਜਿਹੜੇ ਆ ਡੈਮੋਗ੍ਰਾਫਿਕ ਬੈਰੀਅਰ ਉਹ ਤਾਂ ਖਤਮ ਹੀ ਹੋ ਗਏ ਆ। ਸੋ ਹਾਂਜੀ
ਜੀ 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 ਬਿਲਕੁਲ। ਸੋ ਅਸੀਂ ਵੀ ਜ਼ਰੂਰ ਉਮੀਦ ਕਰਦੇ ਹਾਂ ਕਿ ਜਿਹੜੇ ਵੀ ਦੋਸਤ ਇਸ ਵੇਲੇ ਇਹ ਗੱਲਬਾਤ ਸੁਣ ਰਹੇ ਨੇ, ਔਰ ਜੇਕਰ ਉਹ ਮਹਿਸੂਸ ਕਰਦੇ ਨੇ ਕਿ ਉਹਨਾਂ ਦੇ ਬੱਚਿਆਂ ਦੇ ਲਈ ਵੀ ਇਹੋ ਜਿਹੀ ਕੋਈ ਮਦਦ ਜਿਹੜੀ ਹੈ ਉਹ ਜ਼ਰੂਰੀ ਹੈ, ਲਾਜ਼ਮੀ ਹੈ, ਤਾਂ ਫੇਰ ਤੁਸੀਂ ਵੀ ਕੁਲਦੀਪ ਕੌਰ ਹੋਰਾਂ ਨੂੰ ਫੋਲੋ ਕਰ ਸਕਦੇ ਹੋ। ਉਹਨਾਂ ਦਾ ਫੇਸਬੁੱਕ ਪੇਜ ਵੀ ਹੈ, ਰਾਈਟ ਸਟੈਪ ਅਕੈਡਮਿਕ। ਸੋ ਇਸ ਫੇਸਬੁੱਕ ਪੇਜ ਦੇ ਉੱਤੇ ਜਾ ਕੇ ਜਿਹੜੀ ਰੋਜ਼ਾਨਾ ਦੀ ਉਹਨਾਂ ਦੀ ਕੋਈ ਜਾਣਕਾਰੀ ਜਿਹੜੀ ਹੈ ਉਹ ਤੁਸੀਂ ਲੈ ਸਕਦੇ ਹੋ, ਤੇ ਨਾਲ ਹੀ ਨਾਲ ਜੇਕਰ ਤੁਸੀਂ ਉਹਨਾਂ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਵਾਰ ਕੁਲਦੀਪ ਆਪਣਾ ਨੰਬਰ ਜਿਹੜਾ ਜ਼ਰੂਰ ਦੋਸਤਾਂ ਦੇ ਨਾਲ ਸਾਂਝਾ ਕਰ ਦਿਓ।
ਹਾਂਜੀ, 0433-467-051
ਜੀ। ਸੋ ਦੋਸਤੋ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਵੀ ਆਪਣੇ ਬੱਚਿਆਂ ਦੇ ਲਈ ਜੇਕਰ ਇਸ ਤਰ੍ਹਾਂ ਦੀ ਮਦਦ ਚਾਹੁੰਦੇ ਹੋ ਤਾਂ ਲੈ ਸਕਦੇ ਹੋ। ਸੋ ਕੁਲਦੀਪ, ਅੱਜ ਦੇ ਇਸ ਗੱਲਬਾਤ ਦੇ ਵਿਸ਼ੇ ਦੇ ਵਿੱਚ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਸਾਡੇ ਦਰਸ਼ਕਾਂ ਦੇ ਨਾਲ ਔਰ ਸਾਡੇ ਸੁਣਨ ਵਾਲਿਆਂ ਦੇ ਨਾਲ ਰੂਬਰੂ ਹੋਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ ਕਿ ਤੁਸੀਂ ਇੰਨੇ ਯੋਗ ਸਮਝੇ, ਇੱਥੇ ਬੁਲਾਇਆ, ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ।
ਜੀ ਜੀ, ਸ਼ੁਕਰੀਆ। ਸੋ ਦੋਸਤੋ, ਇਹ ਸਨ ਕੁਲਦੀਪ ਕੌਰ ਜਿਹੜੇ ਕਿ ਸਾਡੇ ਨਾਲ ਜੁੜੇ ਹੋਏ ਸਨ, ਔਰ ਅੱਜ ਉਹਨਾਂ ਦੇ ਨਾਲ ਅਸੀਂ ਗੱਲ ਕਰ ਰਹੇ ਸੀਗੇ ਕਿ ਸਕੂਲੀ ਪੜ੍ਹਾਈ ਦੌਰਾਨ ਬੱਚਿਆਂ ਦੇ ਅਕਾਦਮਿਕ ਵਿਕਾਸ ਦੇ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਸੋ ਅੱਜ ਦੀ ਗੱਲਬਾਤ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਜ਼ਰੂਰ ਫਾਇਦਾ ਹੋਇਆ ਹੋਵੇਗਾ, ਔਰ ਜਿਵੇਂ ਕਿ ਅਸੀਂ ਮੈਂ ਬਾਰ ਬਾਰ ਉਹੀ ਕਹਿੰਦੀ ਹਾਂ ਕਿ ਅਸੀਂ ਭਾਰਤੀ ਮਾਪੇ ਜਾਂ ਪੰਜਾਬੀ ਮਾਪੇ ਜਿਹੜੇ ਆ ਉਹ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਜ਼ਿਆਦਾ ਚਿੰਤਤ ਹੁੰਦੇ ਹਾਂ, ਕੰਸਰਨਡ ਹੁੰਦੇ ਹਾਂ, ਪਰ ਕੁਲਦੀਪ ਹੋਣਾ ਦਾ ਕਹਿਣਾ ਹੈ ਕਿ ਇੱਥੇ ਰਹਿੰਦਿਆਂ ਉਹਨਾਂ ਨੇ ਇਹ ਮਹਿਸੂਸ ਕੀਤਾ ਹੈ ਕਿ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਨਾ ਸਿਰਫ ਸਾਡੀ ਕਮਿਊਨਿਟੀ ਸਗੋਂ ਹੋਰ ਭਾਈਚਾਰੇ ਜਿਹੜੇ ਆ ਉਹ ਵੀ ਸਾਡੇ ਵਾਂਗ ਹੀ ਚਿੰਤਤ ਹੁੰਦੇ ਆ, ਪਰ ਉਹਦੇ ਲਈ ਸਹੀ ਰਸਤਾ ਜਿਹੜਾ ਆ ਉਹ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ। ਸੋ ਸਹੀ ਰਸਤਾ ਇਹੀ ਹੈ ਕਿ ਜੇਕਰ ਅਸੀਂ ਉਹਨਾਂ ਦੀ ਮਦਦ ਬੱਚਿਆਂ ਦੀ ਨਹੀਂ ਕਰ ਸਕਦੇ ਤਾਂ ਫੇਰ ਜਿੱਥੋਂ ਵੀ ਅਸੀਂ ਮਦਦ ਲੈ ਸਕਦੇ ਹਾਂ ਸਹੀ ਰੂਪ ਦੇ ਵਿੱਚ ਸਾਨੂੰ ਜ਼ਰੂਰ ਲੈ ਲੈਣੀ ਚਾਹੀਦੀ ਹੈ। ਸੋ ਇਹ ਗੱਲਬਾਤ ਦਾ ਜਿਹੜਾ ਸਿਲਸਿਲਾ ਹੁਣ ਅਸੀਂ ਇੱਥੇ ਹੀ ਰੋਕਦੇ ਹਾਂ, ਤੇ ਇਹ ਜਿਹੜਾ ਲਾਈਵ ਬ੍ਰੌਡਕਾਸਟ ਅਸੀਂ ਕਰ ਰਹੇ ਸੀਗੇ ਹੁਣ ਅਸੀਂ ਲਾਈਵ ਨੂੰ ਇੱਥੇ ਰੋਕਾਂਗੇ, ਪਰ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਸਾਡਾ ਲਾਈਵ ਮਾਰਨਿੰਗ ਸ਼ੋਅ ਲਹਿਰਾਂ ਇਸੇ ਤਰ੍ਹਾਂ ਚੱਲਦਾ ਆ ਔਰ ਚੱਲਦਾ ਰਹਿਣਾ ਹੈ, ਔਰ ਅਗਲੇ ਸਿਲਸਿਲੇ ਦੇ ਵਿੱਚ ਅਸੀਂ ਖ਼ਬਰਾਂ ਦੇ ਨਾਲ ਜਿਹੜੀ ਸਾਂਝ ਹੈ ਉਹ ਪਾਉਣ ਜਾ ਰਹੇ ਹਾਂ। ਸੋ ਅਗਲੇ ਸਿਲਸਿਲੇ ਲਈ, ਖ਼ਬਰਾਂ ਦੇ ਲਈ ਤੁਸੀਂ ਤੁਸੀਂ ਸਾਡੇ ਨਾਲ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਸਾਂਝ ਬਣਾ ਸਕਦੇ ਹੋ। ਇਸ ਸਿਲਸਿਲੇ ਚ ਦਿਓ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਲੋ ਜੀ ਦੋਸਤੋ, ਅਗਲੇ ਸਿਲਸਿਲੇ ਦੇ ਵਿਚ ਸਾਡੇ ਨਾਲ ਜਸਵਿੰਦਰ ਬਿੱਟਾ ਹੋਰੀ ਬਹੁਤ ਜਲਦ ਜੁੜਨ ਜਾ ਰਹੇ ਨੇ, ਔਰ ਜਸਵਿੰਦਰ ਬਿੱਟਾ ਹੋਰਾਂ ਦੇ ਨਾਲ ਖਬਰਾਂ ਦੀ ਜਿਹੜੀ ਸਾਂਝ ਆ ਉਹ ਬਹੁਤ ਜਲਦ ਪਾਵਾਂਗੇ। ਸਮਾਂ ਜਿਹੜਾ ਪ੍ਰੋਗਰਾਮ ਦੇ ਵਿਚ ਭਾਵੇਂ ਥੋੜਾ ਬਚਿਆ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਜਿਹੜੀਆਂ ਖਬਰਾਂ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰੀਏ। ਬਹੁਤ ਸਾਰੇ ਦੋਸਤਾਂ ਦੇ ਹੋਰ ਵੀ ਸੁਨੇਹੇ ਆਏ ਹੋਏ ਆ। ਇੱਕ ਵਧਾਈਆਂ ਦੇ ਲਈ ਸਾਨੂੰ 2 ਨੰਬਰ ਪਹੁੰਚ ਚੁੱਕੇ ਆ, ਉਹ ਨੰਬਰਾਂ ਦੀ ਸਾਂਝ ਅਸੀਂ ਜ਼ਰੂਰ ਪਾਉਣੀ, ਕਿਉਂਕਿ ਉਸ ਸਿਲਸਿਲੇ ਚ ਸਾਨੂੰ ਲੋੜ ਹੁੰਦੀ ਹੈ ਕਿ ਉਸੇ ਸਮੇਂ ਸਾਡੇ ਤੱਕ ਪਹੁੰਚਣ। ਸਮਾਂ ਜਿਹੜਾ ਕਈ ਵਾਰ ਦੇਰੀ ਨਾਲ ਸਾਡੇ ਕੋਲ ਜਿਹੜਾ ਸਮਾਂ ਜ਼ਿਆਦਾ ਹੋ ਜਾਂਦਾ ਔਰ ਦੇਰੀ ਦੇ ਨਾਲ ਨੰਬਰ ਪਹੁੰਚਦੇ ਆ, ਸੋ ਇਸ ਕਰਕੇ ਸਾਨੂੰ ਬਾਅਦ ਵਿਚ ਚਲਾਉਣੇ ਪੈਂਦੇ ਆ। ਕੋਸ਼ਿਸ਼ ਕਰਾਂਗੇ ਕਿ ਵਧਾਈਆਂ ਦਾ ਜਿਹੜਾ ਸਿਲਸਿਲਾ ਉਹ ਥੋੜਾ ਜਿਹਾ ਪਿੱਛੇ ਲੈ ਜਾਈਏ, ਤਾਂ ਕਿ ਤੁਹਾਡੇ ਨੰਬਰ ਜਿਹੜੇ ਜਦੋਂ ਤੱਕ ਸਾਡੇ ਤੱਕ ਪਹੁੰਚਣ ਉਦੋਂ ਅਸੀਂ ਇਹ ਵਧਾਈਆਂ ਦਾ ਜਿਹੜਾ ਸਿਲਸਿਲਾ ਉਹ ਸਾਂਝਾ ਕਰੀਏ। ਤੇ ਲਓ ਦੋਸਤੋ, ਹੁਣ ਅਗਲੇ ਸਿਲਸਿਲੇ ਵੱਲ ਵੱਧਦੇ ਆ, ਤੇ ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਫਿਰ ਇੱਕ ਗੀਤ ਜਿਹੜਾ ਉਹ ਤੁਹਾਡੀ ਨਜ਼ਰ ਕਰਦੇ ਆ, ਤੇ ਗੀਤ ਤੋਂ ਬਾਅਦ ਫਿਰ ਆਉਂਦੇ ਆ ਵਾਪਸ, ਤੇ ਆਉਂਦੇ ਆ ਫਿਰ ਜਸਵਿੰਦਰ ਸਿੰਘ ਬਿੱਟਾ ਹੋਰਾਂ ਦੇ ਨਾਲ ਖਬਰਾਂ ਦੇ ਵਿੱਚ।
ਐਵੇਂ ਨਾ ਇਮਤਿਹਾਨ ਲਿਆ ਕਰਨੀ, ਚੀਜ਼ਾਂ ਚੂਜ਼ਾਂ ਛੱਡ ਮੇਰੀ ਜਾਨ ਲਿਆ ਕਰਨੀ ਹੈ, ਜਾਨ ਲਿਆ ਕਰਨੀ। ਸਭ ਕੁਝ ਹਾਜ਼ਰੀ ਆ ਅੱਧੇ ਬੋਲਦੇ, ਕਿਹੋ ਜਿਹੀ ਗੱਲ ਸਰ ਕਰ ਕਰੀ ਜਾਂਦੇ ਹੋ। ਥੋੜੇ ਥੋੜੇ ਪਾਗਲ ਜੇ ਹੋਣ ਲੱਗ ਪਏ, ਜਿਵੇਂ ਜਿਵੇਂ ਤੁਸੀਂ ਸਾਨੂੰ ਪਿਆਰ ਕਰੀ ਜਾਂਦੇ ਹੋ। ਥੋੜੇ ਥੋੜੇ ਪਾਗਲ ਜੇ ਹੋਣ ਲੱਗ ਪਏ, ਚੁੱਪ ਚੁੱਪ ਰਹਿ ਕੇ ਤੁਸੀਂ ਖੋਰੇ ਕਿਵੇਂ ਠੱਗਦੇ ਮੇਰੇ, ਤੁਸੀਂ ਦਿਲ ਨੂੰ ਕਿਤਾਬਾਂ ਜਿਹੇ ਲੱਗਦੇ। ਚੁੱਪ ਚੁੱਪ ਰਹਿ ਕੇ ਤੁਸੀਂ ਖੋਰੇ ਕਿਵੇਂ ਠੱਗਦੇ ਮੇਰੇ, ਤੁਸੀਂ ਦਿਲ ਨੂੰ ਕਿਤਾਬਾਂ ਜਿਹੇ ਲੱਗਦੇ।
ਕਦੇ ਕਦੇ ਜਾਵੇ ਸੱਚੇ ਦਿਲ ਮੇਰਾ ਡਰ ਨੀ, ਮਿਲੇ ਨਾ ਸਕੂਨ ਫਿਰ ਮੈਨੂੰ ਮੇਰੇ ਘਰ ਨੀ। ਪਹਿਲਾਂ ਵੀ ਮੈਂ ਦੱਸਿਆ ਗੱਲ ਮੇਰੀ ਸੁਣ ਲੈ, ਚੀਜ਼ਾਂ ਚੂਜ਼ਾਂ ਛੱਡ ਮੇਰੀ ਜਾਨ ਲਿਆ ਕਰਨੀ, ਜਾਨ ਲਿਆ ਕਰਨੀ। ਰਾਜ ਥੋੜੀ ਖੁਸ਼ੀ ਦੇ ਲਈ ਜਾਨ ਵਾਰ ਸਕਦਾ, ਕਿਹੋ ਜਿਹੀ ਗੱਲ ਤੁਸੀਂ ਯਾਰ ਕਰੀ ਜਾਂਦੇ ਹੋ। ਥੋੜੇ ਥੋੜੇ ਪਾਗਲ ਜੇ ਹੋਣ ਲੱਗ ਪਏ, ਜਿਵੇਂ ਜਿਵੇਂ ਤੁਸੀਂ ਸਾਨੂੰ ਹੋਣੇ ਲੱਗ ਪਏ, ਜਿਵੇਂ ਜਿਵੇਂ ਤੁਸੀਂ ਸਾਨੂੰ ਪਿਆਰ ਕਰੀ ਜਾਂਦੇ ਹੋ। ਜਾਂਗੇ ਲਿਖੀ ਜੇ ਨਸੀਬ ਕਿਸੇ ਹੋਰ ਦੀ, ਡਰ ਲੱਗੇ ਹੋਵੇ ਨਾ ਕਰੀਬ ਕਿਸੇ ਹੋਰ ਦੇ। ਮਰ ਜਾਂਗੇ ਲਿਖੀ ਜੇ ਨਸੀਬ ਕਿਸੇ ਹੋਰ ਦੀ, ਡਰ ਲੱਗੇ ਹੋਵੇ ਨਾ ਕਰੀਬ ਕਿਸੇ ਹੋਰ ਦੇ।
ਮੇਰੇ ਵੱਲ ਦੇਖ ਮੇਰੀ ਨਜ਼ਰਾਂ ਨੂੰ ਪੜਨੀ, ਭਾਵੇਂ ਹਰ ਗੱਲ ਉੱਤੇ ਮੇਰੇ ਨਾਲ ਲੜਨੀ। ਪਹਿਲਾਂ ਵੀ ਮੈਂ ਦੱਸਿਆ ਗੱਲ ਮੇਰੀ ਸੁਣ ਲੈ, ਚੀਜ਼ਾਂ ਚੂਜ਼ਾਂ ਛੱਡ ਮੇਰੀ ਜਾਨ ਲਿਆ ਕਰਨੀ,
ਜਾਨ ਲਿਆ ਕਰਨੀ।
ਰਾਜ ਥੋੜੀ ਗੱਲਾਂ ਦਾ ਮੁਰੀਦ ਬਣ ਬੈ ਗਿਆ, ਜਿਵੇਂ ਜਿਵੇਂ ਤੁਸੀਂ ਇਕਰਾਰ ਕਰੀ ਜਾਂਦੇ ਹੋ। ਥੋੜੇ ਥੋੜੇ ਪਾਗਲ ਜੇ ਹੋਣ ਲੱਗ ਪਏ, ਜਿਵੇਂ ਜਿਵੇਂ ਤੁਸੀਂ ਸਾਨੂੰ ਪਿਆਰ ਕਰੀ ਜਾਂਦੇ ਹੋ। ਥੋੜੇ ਥੋੜੇ ਪਾਗਲ ਜੇ ਹੋ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਹਰਮਨ ਰੇਡੀਓ ਤੇ ਇੱਕ ਮੁਲਾਕਾਤ ਦਾ ਸਿਲਸਿਲਾ ਲੈ ਕੇ ਮੈਂ ਅਮਰਦੀਪ ਕੌਰ ਤੁਹਾਡੀ ਖਿਦਮਤ ਚ ਹਾਜ਼ਰ ਜੀ ਦੋਸਤੋ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਇਸ ਵੇਲੇ ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਲਹਿਰਾਂ ਪ੍ਰੋਗਰਾਮ ਦੇ ਵਿੱਚ ਅਗਲਾ ਜਿਹੜਾ ਸਿਲਸਿਲਾ ਉਹ ਹੈਗਾ ਜੀ ਖਬਰਾਂ ਦਾ ਔਰ ਖਬਰਾਂ ਦੇ ਲਈ ਇਸ ਵੇਲੇ ਸਾਡੀ ਉਡੀਕ ਜਿਹੜੀ ਬਣੀ ਹੋਈ ਹੈ ਜਸਵਿੰਦਰ ਸਿੰਘ ਬਿੱਟਾ ਹੋਰੀ ਸਾਡੇ ਨਾਲ ਹਾਜ਼ਰ ਹੋਣ ਪਰ ਇਸ ਵੇਲੇ ਉਨ੍ਹਾਂ ਦੇ ਨਾਲ ਵੀ ਸੰਪਰਕ ਜਿਹੜਾ ਉਹ ਸਾਡਾ ਬਣ ਨਹੀਂ ਰਿਹਾ ਪਰ ਖਬਰਾਂ ਦਾ ਜਿਹੜਾ ਸਿਲਸਿਲਾ ਆ ਉਹ ਆਪਾਂ ਲੈ ਕੇ ਤਿਆਰ ਬਰ ਤਿਆਰ ਹਾਜ਼ਰ ਹਾਂ ਜਿਹੜੇ ਦੋਸਤ ਸਾਡੇ ਨਾਲ ਪਿਛਲੇ ਸਿਲਸਿਲੇ ਦੇ ਵਿੱਚ ਜੁੜੇ ਸਨ ਮੈਂ ਉਨ੍ਹਾਂ ਨੂੰ ਵੀ ਜ਼ਰੂਰ ਸ਼ਾਮਲ ਕਰਦੀ ਜਾਵਾਂ ਸਾਡੇ ਨਾਲ ਬਹੁਤ ਦੇਰ ਤੋਂ ਜੁੜੇ ਹੋਏ ਸਨ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਉਨ੍ਹਾਂ ਨੂੰ ਜੀ ਆਇਆਂ ਨੂੰ ਕਹਿੰਦੇ ਉਨ੍ਹਾਂ ਨੇ ਬਹੁਤ ਸੋਹਣਾ ਇੱਕ ਵਿਚਾਰ ਵੀ ਸਾਡੇ ਨਾਲ ਸਾਂਝਾ ਕੀਤਾ ਕਹਿੰਦੇ ਆਲੋਚਨਾ ਨੂੰ ਸਕਾਰਾਤਮਕ ਪੱਖ ਤੋਂ ਲਈਏ ਉਹ ਸੋਚ ਨੂੰ ਤੁਹਾਡੀ ਤਰਕ ਬੁੱਧੀ ਨੂੰ ਹੋਰ ਤਿੱਖਾ ਕਰਦੀ ਹੈ ਸ਼ੁਭ ਸਵੇਰ ਦੋਸਤੋ ਬਿਲਕੁਲ ਜੀ ਔਰ ਬਹੁਤ ਹੀ ਸੋਹਣਾ ਵਿਚਾਰ ਹੈ ਵਾਕਈ ਅਸੀਂ ਬਹੁਤ ਵਾਰ ਕੀ ਹੁੰਦਾ ਕਿ ਆਲੋਚਨਾ ਨੂੰ ਬਹੁਤ ਹੀ ਨਕਾਰਾਤਮਕ ਤਰੀਕੇ ਤੋਂ ਲੈਂਦੇ ਹਾਂ ਹਨਾ ਇਸ ਪੱਖ ਤੋਂ ਜਦੋਂ ਅਸੀਂ ਲੈਂਦੇ ਹਾਂ ਤੇ ਉਹਦੇ ਨਾਲ ਜਿਹੜੀ ਅਸਲ ਦੇ ਵਿੱਚ ਸਾਡੇ ਅੰਦਰ ਦੀ ਜਿਹੜੀ ਊਰਜਾ ਹੈ ਨਾ ਉਹ ਵੀ ਸਗੋਂ ਨਸ਼ਟ ਹੁੰਦੀ ਹੈ ਪਰ ਜਦੋਂ ਉਸੇ ਆਲੋਚਨਾ ਨੂੰ ਅਸੀਂ ਸਕਾਰਾਤਮਕ ਪੱਖ ਤੋਂ ਲੈਂਦੇ ਹਾਂ ਤਾਂ ਉਹ ਜਿਹੜੀ ਊਰਜਾ ਹੈ ਉਹਨੂੰ ਹੋਰ ਉਤਸ਼ਾਹ ਮਿਲਦਾ ਹੈ ਯਾਨੀ ਕਿ ਉਹਦੇ ਨਾਲ ਸਾਡੀ ਸੋਚ ਨੂੰ ਸਾਡੀ ਤਰਕ ਬੁੱਧੀ ਨੂੰ ਹੋਰ ਤਿੱਖਾ ਹੋਣ ਦਾ ਜਿਹੜਾ ਸਮਾਂ ਆ ਉਹ ਵੀ ਮਿਲਦਾ ਆ ਮੌਕਾ ਜਿਹੜਾ ਆ ਉਹ ਵੀ ਮਿਲਦਾ ਆ ਖੈਰ ਇਹ ਤਾਂ ਸੀਗਾ ਇੱਕ ਵਿਚਾਰ ਬਹੁਤ ਹੀ ਖੂਬਸੂਰਤ ਵਿਚਾਰ ਦੇ ਲਈ ਜਗਤਾਰ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਚ ਜੁੜਨ ਦੇ ਲਈ ਵੀ ਔਰ ਇਸ ਵਿਚਾਰ ਦੇ ਲਈ ਵੀ ਔਰ ਅਗਲਾ ਜਿਹੜਾ ਸੁਨੇਹਾ ਗੁਰਬੀਰ ਸਿੰਘ ਹੋਰਾਂ ਦਾ ਗੁਰਬੀਰ ਸਿੰਘ ਸਾਡੇ ਨਾਲ ਕੁਈਨਜ਼ਲੈਂਡ ਤੋਂ ਜੁੜੇ ਹੋਏ ਸਨ ਸਤਿ ਸ੍ਰੀ ਅਕਾਲ ਬੁਲਾਈ ਹੈ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਬੀਰ ਜੀ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਧੰਨਵਾਦ ਔਰ ਆਵਾਜ਼ ਵੱਲ ਤੁਸੀਂ ਧਿਆਨ ਦਵਾਇਆ ਇਹਦੇ ਲਈ ਖਾਸ ਧੰਨਵਾਦ ਔਰ ਉਮੀਦ ਕਰਦੀ ਹਾਂ ਕਿ ਬਾਅਦ ਵਿੱਚ ਆਵਾਜ਼ ਜਿਹੜੀ ਹੈ ਉਹ ਜ਼ਰੂਰ ਦਰੁਸਤ ਹੋਏਗੀ ਕਿਉਂਕਿ ਅਸੀਂ ਬੜਾ ਤੜਕੇ ਅੱਜ ਸਰਬਜੀਤ ਸਿੰਘ ਹੋਰਾਂ ਨੂੰ ਉਠਾਇਆ ਔਰ ਉਨ੍ਹਾਂ ਨੇ ਪਿੱਛੋਂ ਹੁਣ ਜਿਹੜਾ ਵੀ ਕੋਈ ਖਰਾਬੀ ਸੀਗੀ ਜੋ ਵੀ ਫਾਲਟ ਸੀਗਾ ਉਹ ਠੀਕ ਕੀਤਾ ਫਿਕਸ ਕਰ ਦਿੱਤਾ ਤੇ ਅੱਗੇ ਜੀ ਗੁਰਿੰਦਰ ਸਿੰਘ ਹੋਰੀ ਸਾਡੇ ਨਾਲ ਵਰਜੀਨੀਆ ਤੋਂ ਜੁੜੇ ਨੇ ਗੁਰਿੰਦਰ ਸਿੰਘ ਹੋਰੀ ਮੇਰੇ ਵਾਲੇ ਪ੍ਰੋਗਰਾਮ ਚ ਬਹੁਤ ਘੱਟ ਜੁੜਦੇ ਹੁੰਦੇ ਆ ਅੱਜ ਆਵਾਜ਼ ਦੀ ਖਰਾਬੀ ਵੱਲ ਉਨ੍ਹਾਂ ਨੇ ਧਿਆਨ ਦਵਾਇਆ ਗੁਰਿੰਦਰ ਸਿੰਘ ਜੀ ਬਹੁਤ ਚੰਗਾ ਲੱਗਿਆ ਔਰ ਬਹੁਤ ਬਹੁਤ ਧੰਨਵਾਦ ਇਸ ਮੁੱਦੇ ਵੱਲ ਇਸ ਮਸਲੇ ਵੱਲ ਧਿਆਨ ਦਵਾਉਣ ਦੇ ਲਈ ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਜਸਵਿੰਦਰ ਪਾਲ ਕੌਰ ਢਿੱਲੋਂ ਹੋਰੀ ਮੈਲਬਨ ਵਾਲੇ ਉਹ ਵੀ ਜੁੜ ਚੁੱਕੇ ਸੀਗੇ ਔਰ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਉਨ੍ਹਾਂ ਨੇ ਵੀ ਆਵਾਜ਼ ਵੱਲ ਧਿਆਨ ਦਵਾਇਆ ਸੀ ਬਹੁਤ ਬਹੁਤ ਧੰਨਵਾਦ ਤੇ ਰਣਜੀਤ ਕੌਰ ਹੋਰੀ ਰਣਜੀਤ ਕੌਰ ਸਾਡੇ ਨਾਲ ਜੁੜੇ ਹੋਏ ਆ ਔਰ ਸਤਿ ਸ੍ਰੀ ਅਕਾਲ ਬੁਲਾ ਰਹੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਣਜੀਤ ਜੀ ਕਹਿੰਦੇ ਮੈਂ ਤੁਹਾਡਾ ਸ਼ੋਅ ਜ਼ਰੂਰ ਸੁਣਦੀ ਹਾਂ ਪਰ ਕਦੇ ਮੈਸੇਜ ਕਰਨ ਦਾ ਮੌਕਾ ਨਹੀਂ ਮਿਲਿਆ ਸੋ ਰਣਜੀਤ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਚ ਜੁੜਦੇ ਹੋ ਤਹਿ ਦਿਲ ਤੋਂ ਤੁਹਾਨੂੰ ਜੀ ਆਇਆਂ ਨੂੰ ਵੀ ਕਹਿੰਦੇ ਆ ਤੇ ਬਾਕੀ ਕਹਿੰਦੇ ਬਹੁਤ ਨੌਲੇਜ ਮਿਲਦੀ ਹੈ ਬਹੁਤ ਬਹੁਤ ਸ਼ੁਕਰੀਆ ਜੀ ਕਹਿੰਦੇ ਤੁਹਾਡੀ ਆਵਾਜ਼ ਨਹੀਂ ਸੁਣ ਰਹੀ ਹੁਣ ਰੇਡੀਓ ਬੰਦ ਹੋ ਗਿਆ ਸੀ ਸ਼ਾਇਦ ਆਵਾਜ਼ ਦੀ ਕੋਈ ਸਮੱਸਿਆ ਆਈ ਸੀਗੀ ਰਣਜੀਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਆਵਾਜ਼ ਵੱਲ ਧਿਆਨ ਦਵਾਇਆ ਔਰ ਪ੍ਰੋਗਰਾਮ ਚ ਹਮੇਸ਼ਾ ਜੁੜਿਆ ਕਰੋ ਤੁਹਾਡੇ ਸੁਨੇਹੇ ਦੀ ਉਡੀਕ ਦੇ ਨਾਲ ਸਾਨੂੰ ਵੀ ਹੱਲਾ ਸ਼ੇਰੀ ਮਿਲਦੀ ਹੈ ਚਰਨਜੀਤ ਕੌਰ ਹੁਰੀ ਵੀ ਸਾਡੇ ਨਾਲ ਜੁੜੇ ਸਨ ਈਮੇਲ ਦੇ ਰਾਹੀਂ ਸਤਿ ਸ੍ਰੀ ਅਕਾਲ ਉਨ੍ਹਾਂ ਨੇ ਵੀ ਬੁਲਾਈ ਹੈ ਤੇ ਕਹਿੰਦੇ ਆਵਾਜ਼ ਨਹੀਂ ਆ ਰਹੀ ਸੀ ਉਨ੍ਹਾਂ ਨੇ ਵੀ ਆਵਾਜ਼ ਵੱਲ ਧਿਆਨ ਦਵਾਇਆ ਬਹੁਤ ਬਹੁਤ ਧੰਨਵਾਦ ਚਰਨਜੀਤ ਜੀ ਔਰ ਆਵਾਜ਼ ਜਿਹੜੀ ਹੁਣ ਠੀਕ ਹੋਗੀ ਹੋਵੇਗੀ ਉਮੀਦ ਕਰਦੇ ਹਾਂ ਤੇ ਬਾਕੀ ਜੀ ਨਰਿੰਦਰ ਠੌਰ ਹੁਰੀ ਸਾਡੇ ਨਾਲ ਜੁੜੇ ਨੇ ਤੇ ਦਿਲਬਰ ਸਾਹਿਬ ਨੂੰ ਵੀ ਉਨ੍ਹਾਂ ਨੇ ਫਤਿਹ ਭੇਜੀ ਹੈ ਫਤਿਹ ਪ੍ਰਵਾਨ ਕਰਨਗੇ ਦਿਲਬਰ ਸਾਹਿਬ ਮੈਨੂੰ ਲੱਗਦਾ ਸੁਣ ਰਹੇ ਹੋਣਗੇ ਤੇ ਬਾਕੀ ਕਹਿੰਦੇ ਜੀ ਕੁਲਦੀਪ ਜੀ ਤੋਂ ਕੋਈ ਐਪ ਦੇ ਬਾਰੇ ਪੁੱਛੋ ਜੀ ਕਿਹੜੀ ਵਧੀਆ ਹੈ ਸੋ ਜ਼ਰੂਰ ਜੀ ਮੈਂ ਤੁਹਾਡਾ ਜਿਹੜਾ ਇਹ ਸੁਨੇਹਾ ਹੈ ਜ਼ਰੂਰ ਉਨ੍ਹਾਂ ਤੱਕ ਪਹੁੰਚਾਵਾਂਗੀ ਤੇ ਉਨ੍ਹਾਂ ਤੋਂ ਪੁੱਛ ਕੇ ਤੁਹਾਡੇ ਤੱਕ ਜ਼ਰੂਰ ਐਪ ਦੇ ਬਾਰੇ ਜਾਣਕਾਰੀ ਜਿਹੜੀ ਆ ਤੁਹਾਨੂੰ ਭੇਜਾਂਗੇ ਆਪਾਂ ਤੇ ਬਾਕੀ ਤੁਸੀਂ ਪ੍ਰੋਗਰਾਮ ਚ ਜੁੜਨਾ ਕੀਤਾ ਆ ਉਹਦੇ ਲਈ ਬਹੁਤ ਬਹੁਤ ਧੰਨਵਾਦ ਤੇ ਇਹਦੇ ਨਾਲ ਹੀ ਰਵਿੰਦਰ ਸਿੰਘ ਧਨੀ ਹੁਰੀ ਵੀ ਇਸ ਵੇਲੇ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਧਨੀ ਵੀਰੇ ਔਰ ਲਾਓ ਹਾਜ਼ਰੀ ਕਹਿੰਦੇ ਸਾਡੀ ਅੱਜ ਇੱਕ ਮਹੀਨੇ ਦੀ ਇਕੱਠੀ ਲਾ ਦਿਓ ਐਡਵਾਂਸ ਠੀਕ ਹੈ ਅੱਛਾ ਇਹਦਾ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅਸੀਂ ਇਹ ਉਮੀਦ ਲੈ ਕੇ ਚੱਲੀਏ ਵੀ ਹਰ ਪ੍ਰੋਗਰਾਮ ਚ ਤੁਸੀਂ ਆਉਂਦੇ ਰਹੋਗੇ ਜਾਂ ਫਿਰ ਅੱਜ ਇਕੱਠੀ ਲਾ ਕੇ ਫਿਰ ਮੁੜ ਕੇ ਤੁਸੀਂ ਵੀ ਗੈਰ ਹਾਜ਼ਰ ਹੋ ਜਾਓਗੇ ਹਨਾ ਪਰ ਗੈਰ ਹਾਜ਼ਰ ਨਾ ਹੋਇਆ ਕਰੋ। ਬੜਾ ਚੰਗਾ ਲੱਗਦਾ ਜਦੋਂ ਤੁਹਾਡੇ ਵਰਗੇ ਵੀਰ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰਦੇ ਆ, ਸਾਡਾ ਵੀ ਹੌਸਲਾ ਵੱਧ ਜਾਂਦਾ ਹੈ ਨਾ। ਤੇ ਬਹੁਤ ਬਹੁਤ ਧੰਨਵਾਦ ਰਵਿੰਦਰ, ਤੁਸੀਂ ਪ੍ਰੋਗਰਾਮ ਦੇ ਵਿਚ ਜੁੜਨਾ ਕੀਤਾ ਆ ਤੇ ਹਾਜ਼ਰੀ ਤੁਹਾਡੀ ਲੱਗ ਗਈ ਹੈ। ਮਹੀਨੇ ਦੀ ਇਕੱਠੀ ਨੀ ਲਾਉਂਦੇ ਆਪਾਂ, ਨਾਲੋ ਨਾਲ ਲਾਵਾਂਗੇ ਤਾਂ ਕਿ ਤੁਸੀਂ ਵੀ ਆਪਣੀ ਹਾਜ਼ਰੀ ਜਿਹੜੀ ਉਹ ਸਾਨੂੰ ਹਰ ਹਫ਼ਤੇ ਲਵਾਉਂਦੇ ਰਹੋ, ਹਰ ਦਿਨ ਲਵਾਉਂਦੇ ਰਹੋ। ਖੈਰ ਲਓ ਜੀ, ਤੁਹਾਡੇ ਸੁਨੇਹਿਆਂ ਤੋਂ ਬਾਅਦ ਹੁਣ ਆਪਾਂ ਵੱਧਦੇ ਆ ਖ਼ਬਰਾਂ ਦੇ ਵੱਲ, ਔਰ ਖ਼ਬਰਾਂ ਦੇ ਲਈ ਮੈਂ ਖਾਸ ਤੌਰ ਦੇ ਉੱਤੇ ਬਿੱਟਾ ਸਾਹਿਬ ਨੂੰ ਜਿਹੜਾ ਰਾਤੀ ਸੁਨੇਹਾ ਵੀ ਭੇਜਿਆ ਸੀਗਾ ਕਿ ਉਹਨਾਂ ਦੇ ਨਾਲ ਸਿੱਧੀ ਜਿਹੜੀ ਸਾਂਝ ਹੈ ਉਹ ਆਪਾਂ ਬਣਾਉਣੀ ਆ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ, ਪਰ ਪਤਾ ਨਹੀਂ ਉਹਨਾਂ ਦੇ ਨਾਲ ਜਿਹੜਾ ਸੰਪਰਕ ਹੈ ਉਹ ਨਹੀਂ ਹੋ ਪਾ ਰਿਹਾ। ਪਰ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਉਹਨਾਂ ਦੇ ਨਾਲ ਜਿੰਨੀ ਜਲਦੀ ਜੁੜਿਆ ਜਾਵੇ, ਖ਼ਬਰਾਂ ਦੀ ਸਾਂਝ ਜਿਹੜੀ ਆਪਾਂ ਸ਼ੁਰੂ ਕਰ ਲੈਂਦੇ ਹਾਂ। ਸੋ ਪੰਜਾਬ ਦੇ ਵਿੱਚ ਕਿਹਾ ਜਾ ਰਿਹਾ ਕੋਵਿਡ ਪਾਬੰਦੀਆਂ ਜਿਹੜੀਆਂ ਉਹ 15 ਜੂਨ ਤੱਕ ਵਧਾ ਦਿੱਤੀਆਂ ਗਈਆਂ ਨੇ ਤੇ 50% ਸਮਰੱਥਾ ਨਾਲ ਹੁਣ ਪ੍ਰਾਈਵੇਟ ਦਫ਼ਤਰ ਜਿਹੜੇ ਆ ਉਹ ਚੱਲਣਗੇ। ਤੇ ਉਧਰ ਸ਼ਾਮ 6 ਵਜੇ ਤੱਕ ਹੁਣ ਜਿਹੜੀਆਂ ਦੁਕਾਨਾਂ ਨੇ ਉਹ ਖੁੱਲਣਗੀਆਂ ਤੇ ਵਿਆਹ ਤੇ ਸੰਸਕਾਰ ਵਿੱਚ ਹੁਣ 20 ਵਿਅਕਤੀਆਂ ਨੂੰ ਸ਼ਾਮਲ ਹੋਣ ਦੀ ਜਿਹੜੀ ਖੁੱਲ ਹੈ ਉਹ ਦਿੱਤੀ ਜਾਏਗੀ। ਤੇ ਟੀਕਾਕਰਨ ਦੌਰਾਨ ਵੀ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਹੁਣ ਤਰਜੀਹ ਮਿਲੇਗੀ। ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਹੈ ਕਿ ਪੰਜਾਬ ਤੋਂ ਪੜ੍ਹਾਈ ਦੇ ਲਈ ਜਿਹੜੇ ਵਿਦੇਸ਼ ਜਾਣ ਦੇ ਇੱਛੁਕ ਵਿਦਿਆਰਥੀ ਹੈ ਉਨ੍ਹਾਂ ਨੂੰ ਹੁਣ ਉਮਰ ਦੇ ਵਿੱਚ ਜਿਹੜੀ ਛੋਟ ਆ ਉਹ ਜ਼ਰੂਰ ਦੇ ਦਿੱਤੀ ਜਾਣੀ ਆ, ਯਾਨੀ ਕਿ 18 ਤੋਂ 44 ਸਾਲ ਦੀ ਉਮਰ ਦੇ ਗਰੁੱਪ ਦਾ ਜਿਹੜਾ ਟੀਕਾਕਰਨ ਆ ਉਹਦੀ ਪ੍ਰਕਿਰਿਆ ਦੇ ਵਿੱਚ ਹੁਣ ਪਹਿਲ ਦਿੱਤੀ ਜਾਣੀ ਆ। ਤੇ ਉਨ੍ਹਾਂ ਨੇ ਨਾਲ ਹੀ ਨਾਲ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਵੀ ਨਿਰਦੇਸ਼ ਦਿੱਤੇ ਆ ਕਿ ਉਹ ਜ਼ਿਲ੍ਹਿਆਂ ਨੂੰ 10% ਖੁਰਾਕਾਂ ਦੀ ਵਰਤੋਂ ਜਿਹੜੀ ਹੈ ਉਹ 18 ਤੋਂ 44 ਉਮਰ ਵਰਗ ਦੇ ਲੋਕਾਂ ਦੇ ਲਈ ਤਰਜੀਹ ਤੌਰ ਦੇ ਉੱਤੇ ਸ਼੍ਰੇਣੀਆਂ ਦੇ ਲਈ ਕਰਨ। ਤੇ ਉਨ੍ਹਾਂ ਨੇ ਕਿਹਾ ਕਿ ਇਸ ਸੂਚੀ ਵਿੱਚ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ ਵਿਅਕਤੀਆਂ ਤੇ ਹੋਰ ਜ਼ਰੂਰੀ ਤਰਜੀਹੀ ਸਮੂਹਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਆ। ਤੇ ਉਧਰ ਜਿਹੜੀ ਇਹ ਤਾਂ ਸੂਬਾ ਸਰਕਾਰ ਦੀ ਗੱਲ ਸੀ, ਜਿਹੜੀ ਕੇਂਦਰ ਸਰਕਾਰ ਆ, ਕੇਂਦਰ ਸਰਕਾਰ ਵੱਲੋਂ ਵੀ ਇੱਕ ਹੋਰ ਐਲਾਨ ਜਿਹੜਾ ਆ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਕੀਤਾ ਵੀ ਰਾਜਾਂ ਨੂੰ 18 ਸਾਲ ਤੋਂ ਵੱਧ ਉਮਰ ਵਰਗ ਲਈ ਮੁਫ਼ਤ ਹੁਣ ਟੀਕਾ ਜਿਹੜਾ ਆ ਉਹ ਮਿਲੇਗਾ। ਸੋ 2 ਹਫ਼ਤਿਆਂ ਦੇ ਅੰਦਰ ਕਹਿੰਦੇ ਇਹ ਜਿਹੜੇ ਦਿਸ਼ਾ ਨਿਰਦੇਸ਼ ਆ ਉਹ ਜਾਰੀ ਹੋ ਜਾਣਗੇ। ਪ੍ਰਾਈਵੇਟ ਹਸਪਤਾਲਾਂ ਨੂੰ 150 ਰੁਪਏ ਪ੍ਰਤੀ ਖੁਰਾਕ ਦੇ ਹਿਸਾਬ ਦੇ ਨਾਲ ਇਹ ਟੀਕਾ ਜਿਹੜਾ ਉਹ ਮੁਹੱਈਆ ਕੀਤਾ ਜਾਊਗਾ। ਤੇ ਕੋਰੋਨਾ ਦੇ ਖਿਲਾਫ ਟੀਕਾਕਰਨ ਨੂੰ ਸੁਰੱਖਿਆ ਕਵਚ ਜਿਹੜਾ ਆ ਉਹ ਦੱਸਿਆ ਗਿਆ ਪ੍ਰਧਾਨ ਮੰਤਰੀ ਮੋਦੀ ਵੱਲੋਂ। ਤੇ ਉਧਰ ਰਾਹੁਲ ਗਾਂਧੀ ਹੋਰਾਂ ਨੇ ਕਿਹਾ ਜੀ, ਕਹਿੰਦੇ ਜੇ ਟੀਕੇ ਸਾਰਿਆਂ ਲਈ ਮੁਫ਼ਤ ਹੈ ਤਾਂ ਨਿੱਜੀ ਹਸਪਤਾਲ ਪੈਸੇ ਕਿਉਂ ਲੈਣਗੇ, ਇਹਦੇ ਉੱਤੇ ਜ਼ਰੂਰ ਧਿਆਨ ਦਿੱਤਾ ਜਾਣਾ ਚਾਹੀਦਾ ਆ ਰਾਹੁਲ ਹੋਰਾਂ ਦਾ ਕਹਿਣਾ। ਤੇ ਉਧਰ ਜੀ ਜਿਵੇਂ ਕਿ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਖ਼ਬਰਾਂ ਦੇ ਵਿੱਚ ਸੁਣਿਆ ਹੀ ਹੋਣਾ ਕਿ ਡੇਰਾ ਮੁਖੀ ਸੰਤ ਬਾਬਾ ਰਾਮ ਰਹੀਮ ਜਿਹੜੇ ਕਿ ਬਾਹਰ ਵੀ ਆ ਗਏ ਸੀ ਔਰ ਦੱਸਿਆ ਜਾ ਰਿਹਾ ਸੀਗਾ ਕਿ ਕੋਵਿਡ ਪਾਜ਼ਿਟਿਵ ਆਏ ਆ, ਔਰ ਖ਼ਬਰ ਆ ਰਹੀ ਹੈ ਕਿ ਕੈਦੀ ਸਜ਼ਾ ਭੁਗਤ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ ਜਿਹੜੀ ਹੈ ਕੋਵਿਡ ਦੇ ਇਲਾਜ ਦੌਰਾਨ ਮੇਦਾਂਤਾ ਹਸਪਤਾਲ ਦੇ ਵਿਚ ਉਨ੍ਹਾਂ ਦੇ ਹੁਣ ਨਾਲ ਰਹੇਗੀ। ਤੇ ਹਨੀਪ੍ਰੀਤ ਜਿਸ ਨੂੰ ਰਾਮ ਰਹੀਮ ਗੋਦ ਲਈ ਹੋਈ ਧੀ ਦੱਸਦਾ ਡੇਰਾ ਮੁਖੀ ਦੇ ਨਾਲ ਗੁਰੂਗ੍ਰਾਮ ਦੇ ਹਸਪਤਾਲ ਦੇ ਵਿਚ 15 ਜੂਨ ਤੱਕ ਰਹੇਗੀ ਤੇ ਉਹਨੂੰ ਐਤਵਾਰ ਰਾਤ ਹਸਪਤਾਲ ਲਿਆਂਦਾ ਗਿਆ। ਤੇ ਕਿਹਾ ਜਾ ਰਿਹਾ ਕਿ ਅਟੈਂਡੈਂਟ ਕਾਰਡ ਜਿਹੜਾ ਆ ਉਹਦਾ ਬਣਾਇਆ ਗਿਆ। ਪਰ ਇਹ ਵੀ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਪਾਸੇ ਬੰਦਾ ਉਹ ਸਜ਼ਾ ਭੁਗਤ ਰਿਹਾ ਔਰ ਇੰਨੇ ਸੰਗੀਨ ਜਿਹੜੇ ਇਲਜ਼ਾਮ ਹੈ ਉਹ ਵੀ ਉਹਦੇ ਉੱਤੇ ਲੱਗੇ ਹੋਏ ਆ, ਸਾਬਤ ਹੋਏ ਆ, ਔਰ ਉਸਦੇ ਬਾਵਜੂਦ ਵੀ ਜਿਹੜੀਆਂ ਇਹੋ ਜਿਹੀਆਂ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣੀਆਂ ਜਿਹੜੀਆਂ ਆ ਉਹ ਆਪਣੇ ਆਪ ਦੇ ਵਿੱਚ ਇੱਕ ਸਵਾਲੀਆ ਨਿਸ਼ਾਨ ਖੜਾ ਕਰਦੀਆਂ ਹਨਾ। ਤੇ ਉਧਰ ਕੋਟਕਪੁਰਾ ਗੋਲੀ ਕਾਂਡ ਦੇ ਸੰਬੰਧ ਦੇ ਵਿਚ ਸੈਣੀ ਤੇ ਉਮਰਾ ਨੰਗਲ ਜਾਂਚ ਟੀਮ ਜਿਹੜੀ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਏ ਆ। ਨਵੀਂ ਜਾਂਚ ਟੀਮ ਵੱਲੋਂ ਤਤਕਾਲੀ DIG ਅਮਰ ਸਿੰਘ ਚਾਹਲ ਤੋਂ ਵੀ ਪੁੱਛ ਪੜਤਾਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਸੋ ਕੋਟਕਪੁਰਾ ਗੋਲੀ ਕਾਂਡ ਵਿਚ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਗਈ ਨਵੀਂ ਵਿਸ਼ੇਸ਼ ਜਾਂਚ ਟੀਮ ਸਾਹਮਣੇ ਅੱਜ ਕੱਲ ਯਾਨੀ ਬੀਤੇ ਕੱਲ ਪੰਜਾਬ ਦੇ ਸਾਬਕਾ DGP ਸੁਮੇਧ ਸਿੰਘ ਸੈਣੀ ਪੁੱਛ ਪੜਤਾਲ ਦੇ ਲਈ ਹਾਜ਼ਰ ਹੋਏ ਸੀ। ਤੇ ਜਾਂਚ ਟੀਮ ਨੇ ਸੁਮੇਧ ਸੈਣੀ ਤੋਂ ਇਲਾਵਾ IG ਪਰਮਰਾਜ ਸਿੰਘ ਉਮਰਾ ਨੰਗਲ ਤੇ ਉਸ ਵੇਲੇ ਦੇ DIG ਅਮਰ ਸਿੰਘ ਚਾਹਲ ਤੋਂ ਵੀ ਕੋਟਕਪੁਰਾ ਗੋਲੀਕਾਂਡ ਬਾਰੇ ਪੁੱਛ ਪੜਤਾਲ ਕੀਤੀ ਹੈ। ਸੁਮੇਧ ਸੈਣੀ ਨੂੰ ਪਿਛਲੇ ਹਫ਼ਤੇ ਵੀ ਬੁਲਾਇਆ ਗਿਆ ਸੀ ਪਰ ਜਾਂਚ ਟੀਮ ਉਨ੍ਹਾਂ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਸੀ। ਔਰ ਇਹ ਦੇਖੋ ਜੀ ਕਿੰਨੇ ਸਮੇਂ ਤੋਂ ਲਗਾਤਾਰ ਇਹ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ। ਸਵਾਲਾਂ ਦੇ ਲਈ ਸੱਦਿਆ ਜਾਂਦਾ ਹੈ, ਭੇਜ ਦਿੱਤਾ ਜਾਂਦਾ, ਸੱਦਿਆ ਜਾਂਦਾ, ਭੇਜ ਦਿੱਤਾ ਜਾਂਦਾ ਹੈ, ਔਰ ਕਿਸੇ ਵੀ ਸਿੱਟੇ ਦੇ ਉੱਤੇ ਕੋਈ ਵੀ ਟੀਮ ਜਿਹੜੀ ਆ ਉਹ ਪਹੁੰਚ ਨਹੀਂ ਸਕੀ। ਔਰ ਜਿਹੜੇ ਦੋਸ਼ੀ ਲੋਕ ਆ ਉਹਨਾਂ ਨੂੰ ਸਜ਼ਾਵਾਂ ਦਾ ਜਿਹੜਾ ਸਿਲਸਿਲਾ ਸ਼ੁਰੂ ਹੀ ਨਹੀਂ ਹੋ ਸਕਿਆ ਕਿਉਂਕਿ ਦੋਸ਼ ਸਾਬਤ ਕਰਨ ਦੇ ਵਿਚ ਹੀ ਅਜੇ ਲੋਕ ਇਹ ਕਾਮਯਾਬ ਨਹੀਂ ਹੋ ਸਕੇ। ਸੋ ਇਹ ਆਪਣੇ ਆਪ ਦੇ ਵਿਚ ਬਹੁਤ ਜ਼ਿਆਦਾ ਮੰਦਭਾਗੀ ਗੱਲ ਹੈ ਕਿ ਦੇਸ਼ ਦੇ ਵਿਚ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਨਿਆਂ ਪ੍ਰਣਾਲੀ ਆ ਔਰ ਕੰਮ ਕਾਜ ਕਰਨ ਵਾਲੇ ਜਿਹੜੇ ਜ਼ਿੰਮੇਵਾਰ ਲੋਕ ਹੈ ਉਹ ਜ਼ਿੰਮੇਵਾਰੀ ਜਿਹੜੀ ਆ ਉਹ ਇਮਾਨਦਾਰੀ ਦੇ ਨਾਲ ਨਹੀਂ ਨਿਭਾ ਪਾ ਰਹੇ। ਤੇ ਉਧਰ ਜੀ ਤੇਲ ਕੀਮਤਾਂ ਦੇ ਵਿਚ ਵੀ ਕਾਫੀ ਜ਼ਿਆਦਾ ਕਹਿੰਦੇ ਵਾਧਾ ਦੱਸਿਆ ਜਾ ਰਿਹਾ, ਨਵੀਂ ਸਿਖਰ ਤੇ ਹੁਣ ਤੇਲ ਕੀਮਤਾਂ ਜਿਹੜੀਆਂ ਉਹ ਪਹੁੰਚੀਆਂ ਏ। ਪੈਟਰੋਲ ਜਿਹੜਾ ਆ 28 ਤੇ ਡੀਜ਼ਲ ਜਿਹੜਾ 27 ਪੈਸੇ ਮਹਿੰਗਾ ਹੋ ਗਿਆ। ਖੈਰ ਪੈਟਰੋਲ ਤੇ ਡੀਜ਼ਲ ਦੇ ਜਿਹੜੇ ਰੇਟ ਨੇ ਜਾਂ ਕੀਮਤਾਂ ਨੇ ਉਹ ਜੇ ਅਸੀਂ ਇਨ੍ਹਾਂ ਦੇਸ਼ਾਂ ਦੇ ਵਿਚ ਦੇਖੀਏ ਤਾਂ ਇੱਥੇ ਵੀ ਘਟਦੀਆਂ ਵੱਧਦੀਆਂ ਰਹਿੰਦੀਆਂ। ਉਧਰ ਇਕ ਹੋਰ ਜਿਹੜਾ ਮਸਲਾ ਭਿੰਡਰਾਂ ਵਾਲੇ ਬਾਰੇ ਸੋਸ਼ਲ ਮੀਡੀਆ ਪੋਸਟ ਦੇ ਉੱਤੇ ਚੁੱਕਿਆ ਗਿਆ ਸੀ, ਹਰਭਜਨ ਸਿੰਘ ਨੇ ਉਹਦੇ ਲਈ ਮਾਫੀ ਮੰਗ ਲਈ ਹੈ। ਸੋ ਅੱਗੇ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਆਪਣੀ ਉਸ ਸੋਸ਼ਲ ਮੀਡੀਆ ਪੋਸਟ ਦੇ ਲਈ ਬਿਨਾਂ ਸ਼ਰਤ ਮੁਆਫੀ ਮੰਗੀ ਹੈ, ਜਿਹਦੇ ਵਿਚ ਉਨ੍ਹਾਂ ਨੇ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਫੋਟੋ ਸ਼ੇਅਰ ਕੀਤੀ ਸੀ। ਹਰਭਜਨ ਨੇ ਕਿਹਾ ਕਿ ਉਨ੍ਹਾਂ ਆਪਰੇਸ਼ਨ ਬਲੂ ਸਟਾਰ ਦੀ 37ਵੀਂ ਵਰ੍ਹੇਗੰਢ ਮੌਕੇ ਇਕ ਵਟਸਐਪ ਫਾਰਵਰਡ ਸ਼ੇਅਰ ਕਰਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਹਰਭਜਨ ਸਿੰਘ ਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਤਸਵੀਰ ਭਿੰਡਰਾਂ ਵਾਲੇ ਦੀ ਹੈ। ਹਰਭਜਨ ਸਿੰਘ ਨੇ ਮੁਆਫੀ ਮੰਗਦਿਆਂ ਕਿਹਾ, ਮੈਂ ਕਾਹਲੀ ਚ ਪੋਸਟ ਕਰ ਦਿੱਤੀ ਸੀ ਤੇ ਕੰਟੈਂਟ ਉਤੇ ਧਿਆਨ ਨਹੀਂ ਦਿੱਤਾ, ਇਹ ਕਿਸ ਗੱਲ ਦੀ ਤਰਜ਼ਬਾਨੀ ਕਰਦਾ, ਇਹ ਮੇਰੀ ਗਲਤੀ ਸੀ ਤੇ ਮੈਂ ਮੰਨਦਾ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਹਰਭਜਨ ਸਿੰਘ ਹੋਰੀ ਜਿਹੜੇ ਆ ਉਹ ਇਸ ਗੱਲ ਦੇ ਲਈ ਮਾਫੀ ਮੰਗ ਰਹੇ ਔਰ ਇਹ ਕਹਿ ਰਹੇ ਆ ਕਿ ਮੈਨੂੰ ਇਹ ਪਤਾ ਹੀ ਨਹੀਂ ਸੀ ਕਿ ਇਹ ਪੋਸਟ ਕਿਹੜੀ ਸੀ ਔਰ ਮੈਨੂੰ ਲੱਗਦਾ ਹੁੰਦਾ ਕਿ ਜੇ ਸਾਡੇ ਸਿੱਖ ਕੌਮ ਦੇ ਹੀ ਆਪਣੇ ਇਹ ਜਿਨ੍ਹਾਂ ਨੂੰ ਅਸੀਂ ਸਟਾਰ ਮੰਨਦੇ ਹਾਂ ਇਹ ਆਪਣੀਆਂ ਆਪਣੀਆਂ ਵਾਕਈ ਇਮਾਨਦਾਰੀ ਦੇ ਨਾਲ ਜ਼ਿੰਮੇਵਾਰੀਆਂ ਸਮਝਦੇ ਹੋਏ ਜੋ ਗਲਤ ਹੈ ਉਸ ਨੂੰ ਗਲਤ ਕਹਿਣਾ ਸਿੱਖਣ ਤਾਂ ਫੇਰ ਬਹੁਤ ਹੋਰ ਲੋਕ ਜਿਹੜੇ ਉਹ ਵੀ ਜੁਰਅਤ ਦੇ ਨਾਲ ਇਨ੍ਹਾਂ ਦਾ ਜਿਹੜਾ ਸਾਥ ਹੈ ਉਹ ਦੇ ਸਕਦੇ ਆ। ਖੈਰ ਇਹ ਜਿਹੜੀਆਂ ਟਿੱਪਣੀਆਂ ਨੇ ਇਹ ਅਸਲ ਦੇ ਵਿਚ ਸੋਸ਼ਲ ਮੀਡੀਆ ਦੇ ਉੱਤੇ ਇਸੇ ਤਰ੍ਹਾਂ ਫੈਲਦੀਆਂ ਰਹਿੰਦੀਆਂ ਨੇ ਔਰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਉਹ ਇਹੋ ਜਿਹੀਆਂ ਵੀ ਹੁੰਦੀਆਂ ਜਿਹੜੀਆਂ ਅਸਲ ਦੇ ਵਿਚ ਜਿਨ੍ਹਾਂ ਦਾ ਕੋਈ ਪਿੱਛਿਓਂ ਤੱਥ ਨਹੀਂ ਹੁੰਦਾ ਔਰ ਅਸੀਂ ਅੱਗੇ ਤੋਂ ਅੱਗੇ ਜਿਹੜਾ ਫਾਰਵਰਡ ਕਰਕੇ ਹੀ ਇੱਕ ਸਨਸਨੀ ਜਿਹੜੀ ਆ ਉਹ ਫੈਲਾ ਦਿੰਨੇ ਆ। ਤੇ ਅਗਲੀ ਖਬਰ ਵੱਲ ਦੋਸਤੋ ਵਧਦੇ ਹਾਂ। ਅਗਲੀ ਖਬਰ ਇਹ ਹੈ ਕਿ ਦੇਸ਼ ਦੇ ਵਿਚ ਹੁਣ ਕੋਰੋਨਾ ਦੇ 1 ਲੱਖ ਜਿਹੜੇ ਨਵੇਂ ਕੇਸ ਹੈ ਉਹ ਆਏ ਆ ਔਰ 2427 ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ, ਯਾਨੀ ਕਿ 24 ਘੰਟਿਆਂ ਦੇ ਵਿਚ ਇਹ ਜਿਹੜੇ ਕੇਸ ਹੈ ਆਏ ਆ। ਪਰ ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿਚ ਵਿਕਟੋਰੀਆ ਸਟੇਟ ਦੇ ਵਿਚ ਲਗਾਤਾਰ ਜਿਹੜੇ ਨਵੇਂ ਕੇਸ ਹੈ ਉਹ ਆ ਰਹੇ ਆ ਔਰ ਇਹ ਕੇਸ ਜਿਹੜੇ ਆ ਇਹ ਖਾਸ ਤੌਰ ਦੇ ਉੱਤੇ ਮੈਲਬਰਨ ਦੇ ਕੁਝ ਸਬਰਬਾਂ ਦੇ ਵਿਚ ਪਾਏ ਗਏ ਆ ਔਰ ਪਿਛਲੇ ਕੱਲ 11 ਨਵੇਂ ਕੇਸ ਜਿਹੜੇ ਸੀ ਉਹ ਦਰਜ ਹੋਏ ਸੀਗੇ ਔਰ ਅੱਜ ਵੀ ਅਖਬਾਰਾਂ ਦੇ ਵਿਚ ਆ ਗਿਆ ਕਿ ਬਹੁਤ ਸਾਰੀਆਂ ਹੋਰ ਜਿਹੜੀਆਂ ਐਕਸਪੋਜ਼ਰ ਸਾਈਟਸ ਆ ਉਹ ਸਾਹਮਣੇ ਆਈਆਂ ਆ ਤੇ ਸਰਕਾਰ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਕੋਵਿਡ ਦੇ ਕਾਰਨ ਲਗਾਈਆਂ ਹੋਈਆਂ ਪਾਬੰਦੀਆਂ ਆ ਉਹਨਾਂ ਨੂੰ ਮਨਾਉਣ ਦੇ ਲਈ ਔਰ ਨਾਲ ਹੀ ਨਾਲ ਆਪਣੀ ਜਿਹੜੀ ਸੁਰੱਖਿਆ ਆ ਕੋਵਿਡ ਤੋਂ ਉਸ ਦੇ ਲਈ ਜਿਹੜੀ ਵੈਕਸੀਨ ਸ਼ੁਰੂ ਕੀਤੀ ਗਈ ਹੈ ਵੈਕਸੀਨ ਪ੍ਰਕਿਰਿਆ ਉਹਦੇ ਲਈ ਵੀ ਆਦੇਸ਼ ਜਿਹੜੇ ਉਹ ਜਾਰੀ ਕੀਤੇ ਗਏ ਆ ਪਰ ਨਾਲ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਜ਼ਬਰਦਸਤੀ ਜਿਹੜੀ ਉਹ ਕਿਸੇ ਵੀ ਨਾਗਰਿਕ ਦੇ ਨਾਲ ਨਹੀਂ ਕੀਤੀ ਜਾਊਗੀ ਪਰ ਵੈਕਸੀਨ ਦੇ ਲਈ ਜੇਕਰ ਤੁਸੀਂ ਆਪਣੇ ਆਪ ਨੂੰ ਤਿਆਰ ਕਰ ਰਹੇ ਹੋ ਤਾਂ ਜ਼ਰੂਰ ਵੈਕਸੀਨ ਜਿਹੜੀ ਹੈ ਉਹ ਤੁਸੀਂ ਲੈ ਸਕਦੇ ਹੋ ਔਰ 40 ਤੋਂ 49 ਸਾਲ ਤੱਕ ਦੇ ਜਿਹੜੇ ਉਮਰ ਵਰਗ ਦੇ ਲੋਕ ਹੈ ਉਹਨਾਂ ਦੇ ਲਈ ਵੀ ਇਹ ਪ੍ਰਕਿਰਿਆ ਜਿਹੜੀ ਆ ਹੁਣ ਇਸ ਵੇਲੇ ਚੱਲ ਰਹੀ ਹੈ। ਤੇ ਦੋਸਤੋ ਜਸਵਿੰਦਰ ਬਿੱਟਾ ਹੋਰਾਂ ਦੇ ਨਾਲ ਲਗਾਤਾਰ ਅਸੀਂ ਸੰਪਰਕ ਸਾਧਿਆ ਹੋਇਆ ਔਰ ਮੈਸੇਜ ਵੀ ਮੇਰਾ ਉਹ ਦੇਖ ਚੁੱਕੇ ਆ ਔਰ ਉਹਨਾਂ ਦੇ ਨਾਲ ਦੁਬਾਰਾ ਅਸੀਂ ਗੱਲਬਾਤ ਕਰ ਪਾਵਾਂਗੇ ਜਾਂ ਨਹੀਂ ਪਤਾ ਨਹੀਂ ਕਿਉਂਕਿ ਸਮਾਂ ਜਿਹੜਾ ਉਹ ਇੱਧਰ ਤਾਂ ਹੋ ਚੁੱਕਿਆ ਇਸ ਵੇਲੇ ਜੁੜ ਚੁੱਕੇ ਨੇ ਸਾਡੇ ਨਾਲ। ਜੀ ਬਿੱਟਾ ਸਾਹਿਬ ਸਵਾਗਤ ਕਰਦੇ ਹਾਂ ਖਬਰਾਂ ਦੇ ਸਿਲਸਿਲੇ ਦੇ ਵਿਚ, ਸਤਿ ਸ੍ਰੀ ਅਕਾਲ
ਜੀ। ਬਹੁਤ ਮਿਹਰਬਾਨੀ, ਸ਼ੁਕਰੀਆ
ਜੀ। ਸੋ ਬਿੱਟਾ ਸਾਹਿਬ ਅੱਜ ਬੜਾ ਸਮਾਂ ਜਿਹੜਾ ਆ ਉਹ ਤੁਹਾਨੂੰ ਅਸੀਂ ਸੰਪਰਕ ਕਰਨ ਦੇ ਵਿਚ ਲਗਾਇਆ ਪਰ ਆਖਿਰਕਾਰ ਅਸੀਂ ਕਾਮਯਾਬ ਹੋ ਗਏ ਤੇ ਪ੍ਰੋਗਰਾਮ ਦੇ ਵਿਚ ਭਾਵੇਂ ਸਮਾਂ ਹੋਰ ਨਹੀਂ ਬਚਿਆ ਪਰ ਅਸੀਂ ਖਬਰਾਂ ਦੇ ਉੱਤੇ ਥੋੜੀ ਬਹੁਤੀ ਜਿਹੜੀ ਹੋਰ ਜ਼ਰੂਰ ਜਿਹੜਾ ਚਾਨਣਾ ਤੁਹਾਡੇ ਤੋਂ ਪਵਾਉਣਾ ਚਾਹਵਾਂਗੇ ਕਿਉਂਕਿ ਤੁਸੀਂ ਇਸ ਵੇਲੇ ਭਾਰਤ ਤੋਂ ਜੁੜੇ ਹੋਏ ਹੋ ਤੇ ਮੈਨੂੰ ਇਹ ਵੀ ਲੱਗਦਾ ਕਿ ਤੁਸੀਂ ਇਸ ਵੇਲੇ ਦਿੱਲੀ ਚ ਹੋ।
ਜੀ ਬਿਲਕੁਲ ਜੀ, ਦਿੱਲੀ ਹਾਂ ਜੀ।
ਜੀ ਸੋ ਕੁਝ ਖਬਰਾਂ ਜਿਹੜੀਆਂ ਉਹਨਾਂ ਦੀ ਅਸੀਂ ਸਾਂਝ ਪਾਈ ਵੀ ਹੈ ਕਿ ਕੋਵਿਡ ਦੀਆਂ ਜਿਹੜੀਆਂ ਪਾਬੰਦੀਆਂ ਪੰਜਾਬ ਦੇ ਵਿਚ 15 ਜੂਨ ਤੱਕ ਵਧਾ ਦਿੱਤੀਆਂ ਗਈਆਂ ਤੇ ਉਧਰ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਕਿਹਾ ਵੀ ਰਾਜਾਂ ਨੂੰ 18 ਸਾਲ ਤੋਂ ਵੱਧ ਉਮਰ ਵਰਗ ਲਈ ਜਿਹੜਾ ਟੀਕਾ ਹੈ ਉਹ ਮੁਫ਼ਤ ਦਿੱਤਾ ਜਾਣਾ ਪਰ ਅਸਲ ਹਾਲਾਤ ਕੀ ਨੇ ਉਥੇ ਦੇ ਇਸ ਵੇਲੇ ਉਹਦੇ ਬਾਰੇ ਚ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਓ।
ਦੇਖੋ ਕੋਰੋਨਾ ਦਾ ਜਿਹੜਾ ਪ੍ਰਕੋਪ ਤਾਂ ਘਟਿਆ ਲੇਕਿਨ ਇਹ ਰਿਪੋਰਟਾਂ ਆ ਰਹੀਆਂ ਜਿਹੜੀਆਂ ਅਸੀਂ ਉਹਦੇ ਤੇ ਯਕੀਨ ਨਹੀਂ ਕਰ ਸਕਦੇ ਕਿਉਂਕਿ ਟੈਸਟਿੰਗ ਜਿਹੜੀ ਘੱਟ ਚੁੱਕੀ ਹੈ, ਹਸਪਤਾਲਾਂ ਦੇ ਵਿਚ ਪਹਿਲਾਂ ਵਾਲਾ ਰਸ਼ ਨਹੀਂ ਗਾ, ਲੋਕਾਂ ਦੇ ਵਿਚ ਇਕ ਜਿਹੜਾ ਡਰ ਦਾ ਸਹਿਮ ਦਾ ਮਾਹੌਲ ਹੈ ਉਹ ਵੀ ਥੋੜਾ ਜਿਹਾ ਘਟਿਆ। ਹਾਲਾਤ ਹੁਣ ਇਹ ਹੈ ਕਿ ਬਲੈਕ ਫੰਗਸ ਜਿਹੜੀ ਹੈ ਔਰ ਉਹ ਬਲੈਕ ਫੰਗਸ ਦੀਆਂ ਵੀ 3-4 ਕਿਸਮਾਂ ਆ ਗਈਆਂ, ਉਹਦਾ ਕਾਰਨ ਹੈ ਕਿ ਪੰਜਾਬ ਦੇ ਵਿਚ ਸਫਾਈ ਸੇਵਕਾਂ ਦੀ ਹੜਤਾਲ ਕਈ ਦਿਨਾਂ ਤੋਂ ਚੱਲ ਰਹੀ ਹੈ। ਪੂਰੇ ਪੰਜਾਬ ਦੇ ਵਿਚ ਵੱਖ ਵੱਖ ਥਾਵਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਨੇ, ਜੇ ਕੋਈ ਪ੍ਰਾਈਵੇਟ ਬੰਦਾ ਉਹਨੂੰ ਚੁੱਕਣ ਦੀ ਕੋਸ਼ਿਸ਼ ਕਰਦਾ ਜਾਂ ਪ੍ਰਾਈਵੇਟ ਬੰਦਾ ਚੁਕਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਉਸ ਗੱਲ ਦਾ ਵੀ ਉਹ ਇਤਰਾਜ਼ ਮੰਨਦੇ ਨੇ। ਉਹ ਕਹਿੰਦੇ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਫਿਰ ਜਿਹੜੀ ਇਲੈਕਸ਼ਨ ਈਅਰ ਹੈਗਾ ਇਹ ਸਰਕਾਰ ਨੇ ਸਾਡੀ ਥਾਂ ਤੇ ਨਵੇਂ ਬੰਦੇ ਭਰਤੀ ਕਰ ਲੈਣਾ ਤੇ ਸਾਡਾ ਰੁਜ਼ਗਾਰ ਜਿਹੜਾ ਖੁੱਸ ਜਾਏਗਾ। ਔਰ ਉਹਨਾਂ ਦੀਆਂ ਮੰਗਾਂ ਸਫਾਈ ਸੇਵਕਾਂ ਦੀਆਂ ਬੜੀਆਂ ਛੋਟੀਆਂ ਛੋਟੀਆਂ ਜਿਹੀਆਂ ਮੰਗਾਂ ਹੈਗੀਆਂ
ਜੀ।
ਸੋ ਇਸ ਕਰਕੇ ਇੱਕ ਤਾਂ ਇਹ ਸਮੱਸਿਆ ਹੈਗੀ ਹੈ, ਕੋਰੋਨਾ ਦਾ ਪ੍ਰਭਾਵ ਘਟਿਆ, ਆਕਸੀਜਨ ਸਿਲੰਡਰ, ਆਕਸੀਜਨ ਕੰਸਟ੍ਰੇਟਰ ਔਰ ਜਿਹੜੀ ਵੈਕਸੀਨ ਹੈ ਉਹ ਵੀ ਹੁਣ ਉਪਲਬਧ ਹੋਣ ਲੱਗ ਪਈ ਹੈ। ਪਹਿਲਾਂ ਕਾਫੀ ਦਿੱਕਤਾਂ ਵੀ ਆਈਆਂ, ਇਹ ਸਿਲੰਡਰ ਬੜੇ ਮਹਿੰਗੇ ਵਿਖੇ, ਲੇਕਿਨ ਹੁਣ ਕੁਝ ਰਾਹਤ ਤਾਂ ਮਹਿਸੂਸ ਹੋ ਰਹੀ ਹੈ। ਡੈਥ ਰੇਟ ਵੀ ਥੋੜਾ ਜਿਹਾ ਠੀਕ ਹੋਇਆ, ਅੱਗੇ ਡੈਥ ਰੇਟ ਇਕਦਮ ਵੱਧ ਗਿਆ ਸੀ, ਡਬਲ ਹੀ ਹੋ ਗਿਆ ਸੀਗਾ
ਜੀ।
ਕੱਲ ਦਿੱਲੀ ਦੇ ਵਿਚ ਤਕਰੀਬਨ 113 ਮੌਤਾਂ ਹੋਈਆਂ ਸੀ ਤੇ ਪੰਜਾਬ ਦੇ ਵਿਚ 57 ਮੌਤਾਂ ਹੋਈਆਂ ਸੀ, ਹਰਿਆਣੇ ਚ 59 ਮੌਤਾਂ ਹੋਈਆਂ ਸੀ। ਇਸੇ ਕਰਕੇ ਲਾਕਡਾਊਨ ਵੀ ਕੁਝ ਹੱਦ ਤੱਕ 50% ਜਿਵੇਂ ਇਹਨਾਂ ਨੇ ਦੁਕਾਨਾਂ ਦਾ ਟਾਈਮ ਰੱਖ ਦਿੱਤਾ, ਪਹਿਲਾਂ 3 ਵਜੇ ਤੱਕ ਸੀ, 6 ਵਜੇ ਤੱਕ ਹੈ, ਹੁਣ ਸ਼ਨੀਵਾਰ ਦਾ ਲਾਕਡਾਊਨ ਬੰਦ ਕਰ ਦਿੱਤਾ ਗਿਆ। ਜਿਹੜੀ ਵੈਕਸੀਨ ਹੈ ਉਹਦੇ ਬਾਰੇ ਵੀ ਰੌਲਾ ਪਿਆ ਪੰਜਾਬ ਦੇ ਵਿਚ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ 400 ਰੁਪਏ ਦੀ ਡੋਜ਼ ਦਿੱਤੀ ਤਾਂ ਪੰਜਾਬ ਸਰਕਾਰ ਨੇ ਅੱਗੇ ਹਸਪਤਾਲਾਂ ਨੂੰ 1060 ਰੁਪਏ ਦੀ ਦਿੱਤੀ ਤੇ ਹਸਪਤਾਲਾਂ ਨੇ ਅੱਗੇ ਆਮ ਲੋਕਾਂ ਨੂੰ ਇਹ 1560 ਰੁਪਏ ਚ ਦਿੱਤੀ। ਉਹ ਕਾਫੀ ਵੱਡਾ ਇਸ਼ੂ ਬਣ ਗਿਆ। ਔਰ ਉਸ ਤੋਂ ਬਾਅਦ ਬਲਬੀਰ ਸਿੰਘ ਸਿੱਧੂ ਜਿਹੜੇ ਸਿਹਤ ਮੰਤਰੀ ਆ ਉਹ ਕਹਿੰਦੇ ਆ ਜੀ ਕਿ ਵੈਕਸੀਨ ਔਰ ਆਕਸੀਜਨ ਦਾ ਜਿਹੜਾ ਕੰਟਰੋਲ ਆ ਉਹ ਮੇਰੇ ਕੋਲ ਨਹੀਂ, ਇਹਦੇ ਲਈ ਇੱਕ ਨੋਡਲ ਅਫਸਰ ਲੱਗਿਆ ਹੋਇਆ। ਤੇ ਉਦੋਂ ਪੰਜਾਬ ਦੀ ਚੀਫ ਸੈਕਟਰੀ ਜਿਹੜੀ ਵਿਨੀ ਮਹਾਜਨ ਹੈ ਉਹਨਾਂ ਨੇ ਟਵੀਟ ਕਰ ਦਿੱਤਾ ਵੀ ਤੁਸੀਂ ਪ੍ਰਾਈਵੇਟ ਹਸਪਤਾਲਾਂ ਤੋਂ ਇਹ ਇੰਜੈਕਸ਼ਨ ਲਵਾਓ, ਵੈਕਸੀਨ ਲਵਾਓ, ਤਾਂ ਉਦੋਂ ਇਹ ਮੁੱਦਾ ਬਣ ਗਿਆ।
ਅਕਾਲੀਆਂ ਨੇ ਵੀ ਕਹਿੰਦੇ ਕਿ ਲਾਏ ਨੇ ਸਿਹਤ ਮੰਤਰੀ ਦੀ ਕੋਠੀ ਘੇਰੀ ਹੈ, ਹਨਾ ਜੀ।
ਬਿਲਕੁਲ ਉਹੀ ਉਸੇ ਕਰਕੇ ਹੀ ਹੋਇਆ ਜੀ। ਉਹ ਕਹਿੰਦੇ ਵੀ ਜਦੋਂ ਕੇਂਦਰ ਸਰਕਾਰ ਨੇ ਤੁਹਾਨੂੰ 400 ਰੁਪਏ ਦੀ ਵੈਕਸੀਨ ਦਿੱਤੀ ਤਾਂ ਤੁਸੀਂ ਅੱਗੇ ਪ੍ਰਾਈਵੇਟ ਹਸਪਤਾਲਾਂ ਨੂੰ 1060 ਚ ਵੇਚੀ ਤੇ ਪ੍ਰਾਈਵੇਟ ਹਸਪਤਾਲਾਂ ਨੇ ਅੱਗੇ 1060 ਦੀ ਥਾਂ ਤੇ 1660 ਰੁਪਏ ਲੈਣੇ ਸ਼ੁਰੂ ਕਰ ਦਿੱਤੇ, 400 ਰੁਪਇਆ ਉਹਨਾਂ ਨੇ ਵਿਚੋਂ ਬਚਾ ਲਿਆ। ਤਾਂ ਉਹ ਦੱਸਿਆ ਗਿਆ, ਇਹਨਾਂ ਨੇ ਕਿਹਾ ਕਿ ਅਸੀਂ ਤਾਂ ਜੀ ਉਹਦੇ ਲਈ CSR ਫੰਡ ਦੇ ਵਿਚ ਇਹ ਪੈਸਾ ਜਾਣਾ ਸੀਗਾ, ਉਹ ਫੰਡ ਪੈਸਾ ਗਿਆ ਨੀ, ਉਹ ਪ੍ਰਾਈਵੇਟ ਹਸਪਤਾਲਾਂ ਨੇ ਆਪਣੇ ਖਾਤੇ ਜਮਾਂ ਕਰਾ ਲਿਆ। ਉਹ ਕਿਹਦੇ ਕਹਿਣ ਤੇ ਕਰਾਇਆ, ਕਿਉਂ ਕਰਾਇਆ, ਇਹ ਕਾਫੀ ਰੌਲਾ ਰੱਪਾ ਪਿਆ। ਅਕਾਲੀਆਂ ਤੋਂ ਬੈਠੇ ਬਿਠਾਇਆ ਨੂੰ ਇੱਕ ਮੁੱਦਾ ਮਿਲ ਗਿਆ ਕਿਉਂਕਿ ਇਲੈਕਸ਼ਨ ਈਅਰ ਹੈਗਾ, ਉਹਨਾਂ ਨੂੰ ਲੱਗਿਆ ਕਿ ਸ਼ਾਇਦ ਇਸ ਮੁੱਦੇ ਤੇ ਹੀ ਸਾਨੂੰ ਲੋਕ ਵੋਟਾਂ ਪਾ ਦੇਣਗੇ ਜਾਂ ਸਾਡੇ ਇਕੱਠੇ ਹੋ ਜਾਣਗੇ। ਹੁਣ ਕਈ ਪਿੰਡਾਂ ਦੇ ਵਿਚ ਜਿੱਥੇ ਅਕਾਲੀਆਂ ਦੇ ਇਹਨਾਂ ਧਰਨਿਆਂ ਦੇ ਵਿਚ ਲੋਕ ਗਏ ਸਨ ਤੇ ਜਦੋਂ ਉਹ ਵਾਪਸ ਆਏ ਪਿੰਡਾਂ ਤੋਂ ਤੇ ਪਿੰਡਾਂ ਵਾਲੇ ਲੋਕਾਂ ਨੇ ਅਕਾਲੀਆਂ ਦੇ ਬੰਦਿਆਂ ਨੂੰ ਕੁੱਟਿਆ, ਕਿਸੇ ਦੀਆਂ ਵੈਨਾਂ ਤੋੜ ਦਿੱਤੀਆਂ ਵੀ ਤੁਸੀਂ ਅਕਾਲੀਆਂ ਦੇ ਧਰਨੇ ਚ ਕੀ ਲੈਣ ਗਏ ਸੀਗੇ। ਔਰ ਬਹੁਤੇ ਲੋਕ ਤਾਂ ਕੋਰੋਨਾ ਹਲੇ ਵੀ ਨੀ ਮੰਨਦੇ। ਸੋ ਕੋਰੋਨਾ ਦੇ ਨਾਮ ਦੇ ਉੱਤੇ ਜਿੱਥੇ ਰਾਜਨੀਤੀ ਸ਼ੁਰੂ ਹੋਈ ਹੈ ਉੱਥੇ ਕੇਂਦਰ ਸਰਕਾਰ ਨੂੰ ਇਹ ਗੱਲ ਪ੍ਰਧਾਨ ਮੰਤਰੀ ਨੂੰ ਕੱਲ ਕਹਿਣੀ ਪਈ ਕਿ 21 ਜੂਨ ਤੋਂ ਜਿਹੜੇ 18 ਤੋਂ 44 ਸਾਲ ਦੇ ਜਿੰਨੇ ਵੀ ਉਮਰ ਵਰਗ ਦੇ ਆ ਟੀਕਾਕਰਨ ਚਾਹੀਦੇ ਨੇ, ਉਹ ਸਾਰੇ ਸੂਬਿਆਂ ਨੂੰ ਟੀਕਾ ਅਸੀਂ ਮੁਫ਼ਤ ਦੇ ਵਿਚ ਮੁਹੱਈਆ ਕਰਾਵਾਂਗੇ। ਔਰ 2 ਹਫ਼ਤਿਆਂ ਅੰਦਰ ਇਸੇ ਸਬੰਧੀ ਦਿਸ਼ਾ ਨਿਰਦੇਸ਼ ਜਿਹੜੇ ਜਾਰੀ ਕੀਤੇ ਹੈ ਤੇ ਰਾਹੁਲ ਗਾਂਧੀ ਨੇ ਇਹ ਆਖਿਆ ਕਿ ਜੇ ਟੀਕੇ ਸਾਰਿਆਂ ਲਈ ਮੁਫ਼ਤ ਹੈ ਤਾਂ ਨਿੱਜੀ ਹਸਪਤਾਲ ਪੈਸੇ ਕਿਉਂ ਲੈਣਗੇ, ਉਹਨਾਂ ਨੂੰ ਉਹਨਾਂ ਦੇ ਬਾਰੇ ਦੇ ਵਿਚ ਵੀ ਸਾਨੂੰ ਸਪਸ਼ਟੀਕਰਨ ਦਿੱਤਾ ਜਾਵੇ। ਸੋ ਇਹ ਕਾਫੀ ਰੌਲਾ ਪਿਆ ਔਰ ਇਸ ਕਰਕੇ ਹੁਣ ਇਹਦੇ ਤੇ ਰਾਇਟ ਕੀਤੀ ਹੋ ਰਹੀ ਹੈ ਔਰ ਕੋਰੋਨਾ ਦੇ ਜਿਹੜੇ ਦੇਸ਼ ਦੇ ਵਿਚ ਹੁਣ ਤਕਰੀਬਨ 1,00,000 ਨਵੇਂ ਕੇਸ ਰਹਿ ਗਏ ਨੇ
ਤੇ
ਟੋਟਲ ਜਿਹੜੀਆਂ ਮੌਤਾਂ 2,427 ਮੌਤਾਂ ਹੋਈਆਂ ਲੇਕਿਨ ਤੀਜੀ ਲਹਿਰ ਜਿਹੜੀ ਆਉਣੀ ਹੈ ਉਹਦੇ ਲਈ ਵੀ ਤਿਆਰੀਆਂ ਕਰਨੀਆਂ ਪੈਣੀਆਂ ਜਿਵੇਂ ਇਹ ਮੌਸਮ ਚੱਲ ਰਿਹਾ ਮਾਹੌਲ ਚੱਲ ਰਿਹਾ ਸਤੰਬਰ ਅਕਤੂਬਰ ਦੇ ਵਿਚ ਹੁਣ ਉਹ ਤੀਜੀ ਲਹਿਰ ਕਿੰਨਾ ਕੁ ਨੁਕਸਾਨ ਕਰੇਗੀ ਤੀਜੀ ਲਹਿਰ ਤੱਕ ਅਸੀਂ ਕਿੰਨਾ ਕੁ ਉਸ ਦਾ ਟਾਕਰਾ ਕਰਨ ਦੇ ਲਈ ਸਮਰੱਥ ਰਹਾਂਗੇ ਇਹ ਦੇਖਣ ਵਾਲੀ ਗੱਲ ਹੋਏਗੀ
ਜੀ ਇੱਕ ਹੋਰ ਖਬਰ ਮੈਂ ਹੁਣੇ ਹੁਣੇ ਬੇਟਾ ਸਾਹਿਬ ਸਾਂਝੀ ਕੀਤੀ ਹੈ ਕਿ ਆਪਣੇ ਹਰਭਜਨ ਸਿੰਘ ਜਿਹੜੇ ਕਿ ਕ੍ਰਿਕਟਰ ਨੇ ਉਹਨਾਂ ਨੇ ਕੋਈ ਪੋਸਟ ਸਾਂਝੀ ਕੀਤੀ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਮਾਫ਼ੀ ਮੰਗਣੀ ਪਈ ਔਰ ਉਹਨਾਂ ਨੇ ਬਾਅਦ ਵਿਚ ਇਹ ਕਹਿ ਕੇ ਪੱਲਾ ਛੁਡਾਇਆ ਵੀ ਮੈਨੂੰ ਪਤਾ ਹੀ ਨਹੀਂ ਸੀ ਕਿ ਜਿਹੜੀ ਉਹ ਮੈਂ ਸਾਂਝੀ ਕੀਤੀ ਉਹਦਾ ਮੇਰੇ ਕੋਲ ਫਾਰਵਰਡ ਪਹਿਲਾਂ ਹੀ ਇੱਕ ਮੈਸੇਜ ਆਇਆ ਸੀ ਉਹਨੂੰ ਹੀ ਮੈਂ ਅੱਗੇ ਫਾਰਵਰਡ ਕਰ ਦਿੱਤਾ ਸੋ ਕੀ ਲੱਗਦਾ ਹੈ ਕਿ ਜੇਕਰ ਉਹਨਾਂ ਵੱਲੋਂ ਪੋਸਟ ਸ਼ੇਅਰ ਹੋ ਵੀ ਗਈ ਸੀ ਤਾਂ ਕੀ ਲੱਗਦਾ ਕਿ ਮਾਫ਼ੀ ਮੰਗਣੀ ਉਹਨਾਂ ਦੀ ਉਹ ਜਾਇਜ਼ ਸੀ
ਦੇਖੋ ਇਹ ਅਕਸਰ ਹੁੰਦਾ ਪਿੱਛੇ ਜਦੋਂ ਨਵਜੋਤ ਸੋਰੀ ਸੁਖਪਾਲ ਸਿੰਘ ਖਹਿਰਾ ਨੇ ਵੀ ਜਦੋਂ ਪਾਰਟੀ ਜੁਆਇਨ ਕੀਤੀ ਉਸ ਤੋਂ ਪਹਿਲਾਂ ਵੀ ਸੁਖਪਾਲ ਸਿੰਘ ਖਹਿਰਾ ਨੇ ਇਹ ਗੱਲ ਕਹੀ ਸੀ ਕਿ ਸੋਸ਼ਲ ਮੀਡੀਆ ਮੈਂ ਨਹੀਂ ਚਲਾਉਂਦਾ ਛੇ ਸੱਤ ਬੰਦੇ ਮੇਰੇ ਕੋਲ ਐਡਮਿਨ ਨੇ ਉਹ ਮੇਰਾ ਸੋਸ਼ਲ ਮੀਡੀਆ ਚਲਾਉਂਦੇ ਨੇ ਇਸ ਕਰਕੇ ਜਿਹੜੀ ਵੀ ਚੀਜ਼ ਅਸੀਂ ਪਾਉਂਦੇ ਹਾਂ ਉਹ ਸਾਨੂੰ ਪਤਾ ਵੀ ਨਹੀਂ ਹੁੰਦੀ ਔਰ ਬਾਅਦ ਚ ਪਤਾ ਲੱਗਦੀ ਹੈ ਤੇ ਜਦੋਂ ਸਾਨੂੰ ਕੋਈ ਇਤਰਾਜ਼ ਉੱਠਦਾ ਤਾਂ ਉਦੋਂ ਅਸੀਂ ਉਹਨੂੰ ਉਹਦੇ ਤੋਂ ਉਹਨੂੰ ਕਲੈਰਿਟੀ ਕਰਦੇ ਹਾਂ ਇਸੇ ਤਰ੍ਹਾਂ ਹੀ ਹਰਭਜਨ ਨੇ ਸੋਸ਼ਲ ਮੀਡੀਆ ਤੇ ਇਹ ਮਾਫ਼ੀ ਮੰਗੀ ਹੈ ਬਿਨਾਂ ਸ਼ਰਤ ਤੋਂ ਔਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਕੋਈ ਫੋਟੋ ਉਹਨਾਂ ਨੇ ਸ਼ੇਅਰ ਕੀਤੀ ਸੀ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਦੀ ਜਦੋਂ ਅਸੀਂ ਨੀਲਾ ਤਾਰਾ ਭਾਵੇਂ ਅਸੀਂ ਨਹੀਂ ਉਹਨੂੰ ਕਹਿਣਾ ਘੱਲੂਘਾਰਾ ਜਿਹੜਾ ਹੈਗਾ ਉਹ ਆਪਰੇਸ਼ਨ ਬਲੂ ਸਟਾਰ ਸਰਕਾਰੀ ਨਾਮ ਹੈਗਾ ਤਾਂ ਉਹਨਾਂ ਨੇ ਆਖਿਆ ਕਿ ਵਟਸਐਪ ਤੇ ਇੱਕ ਮੈਨੂੰ ਕੋਲ ਇਸ ਤਰ੍ਹਾਂ ਦੀ ਕੋਈ ਆਈ ਸੀ ਫੋਟੋ ਤੇ ਮੈਂ ਉਹ ਸ਼ੇਅਰ ਕਰ ਦਿੱਤੀ ਤੇ ਮੈਨੂੰ ਨਹੀਂ ਸੀ ਪਤਾ ਵੀ ਇਹ ਤਸਵੀਰ ਕਿਹਦੀ ਹੈ ਉਹਨਾਂ ਨੇ ਆਖਿਆ ਕਿ ਸੰਤਾਂ ਦੀ ਤਸਵੀਰ ਹੈ ਮੈਨੂੰ ਇਸ ਬਾਰੇ ਨਹੀਂ ਪਤਾ ਉਹਨੇ ਸਫਾਈ ਤਾਂ ਇਹ ਦਿੱਤੀ ਹੈ ਤੇ ਨਾ ਹੀ ਮੈਂ ਕੰਟੈਕਟ ਉਹਨੇ ਆਖਿਆ ਕੰਟੈਂਟ ਤੇ ਕੋਈ ਧਿਆਨ ਦਿੱਤਾ ਮੇਰੀ ਜੇ ਗਲਤੀ ਹੈ ਤਾਂ ਮੈਂ ਆਪਣੀ ਗਲਤੀ ਨੂੰ ਮੰਨਦਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਸਿੱਖਾਂ ਭਾਰਤ ਦੇ ਲਈ ਲੜਾਂਗਾ ਭਾਰਤ ਦੇ ਵਿਰੁੱਧ ਨਹੀਂ ਤੇ ਦੇਸ਼ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਕੋਈ ਸੱਟ ਵੱਜੀ ਹੈ ਤੇ ਮੈਂ ਮਾਫ਼ੀ ਮੰਗਦਾ ਤਾਂ ਇਹ ਅਸਲ ਕੀ ਹੁੰਦਾ ਕਿ ਬਹੁਤ ਸਾਰੀਆਂ ਸਾਡੇ ਕੋਲ ਵੀਡੀਓ ਫੋਟੋਆਂ ਇਸ ਤਰ੍ਹਾਂ ਆ ਜਾਂਦੀਆਂ ਤਾਂ ਅਸੀਂ ਬਿਨਾਂ ਦੇਖਿਆ ਉਹਨੂੰ ਸ਼ੇਅਰ ਵੀ ਕਰ ਦਿੰਦੇ ਹਾਂ ਕਈ ਵਾਰੀ ਸਾਨੂੰ ਲੱਗਦਾ ਕਿ ਕੋਈ ਗੱਲ ਨਹੀਂ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ ਲੇਕਿਨ ਉਹਦੇ ਤੇ ਫਰਕ ਪੈਂਦਾ ਕੋਈ ਨਾ ਕੋਈ ਉਹ ਵੱਡੀ ਸੈਲੀਬ੍ਰਿਟੀ ਜਿਹੜੇ ਹੁੰਦੇ ਨੇ ਉਹਨਾਂ ਦੇ ਬਾਰੇ ਦੇ ਵਿੱਚ ਲੋਕ ਜ਼ਿਆਦਾ ਉਹਨੂੰ ਫੋਲੋ ਕਰਦੇ ਨੇ ਹੁਣ ਪਿੱਛੇ ਕੰਗਨਾ ਰਣੌਤ ਨੇ ਜੋ ਕੁਝ ਕੀਤਾ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਜਾਣਦੇ ਹੀ ਹੋ ਕਿ ਉਹਦਾ ਸੋਸ਼ਲ ਮੀਡੀਆ ਖਾਤਾ ਵੀ ਉਹਨਾਂ ਨੂੰ ਬੰਦ ਕਰਨਾ ਪਿਆ ਇਸ ਤਰ੍ਹਾਂ ਕਈ ਵਾਰੀ ਹੋ ਜਾਂਦਾ ਜ਼ਰੂਰੀ ਮਿਥ ਕੇ ਨਹੀਂ ਹੁੰਦਾ ਕਈ ਵਾਰੀ ਸਾਡੇ ਤੋਂ ਹੋ ਜਾਂਦਾ ਪਰ ਇਸ ਗੱਲ ਨੂੰ ਬਹੁਤ ਵੱਡੀ ਗੱਲ ਵੀ ਬਣਾ ਦੇਣਾ ਮੀਡੀਆ ਦਾ ਕੰਮ ਵੀ ਹੈਗਾ ਦੂਜੇ ਪਾਸੇ ਕਈ ਲੋਕ ਇਹਦੇ ਤੇ ਰਾਜਨੀਤਿਕ ਰੋਟੀਆਂ ਵੀ ਸੇਕਦੇ ਨੇ ਕਈ ਲੋਕ ਇਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕਰਦੇ ਨੇ ਵਿਰੋਧੀ ਵੀ ਹੁੰਦੇ ਨੇ ਸਾਡੇ ਤੇ ਸਾਡੇ ਵੈਲਵਿਸ਼ਰ ਵੀ ਹੁੰਦੇ ਨੇ ਬਹੁਤੇ ਵਾਰੀ ਦੇਖਦੇ ਹਾਂ ਅਸੀਂ ਵੀ ਧਾਰਮਿਕ ਵਿਅਕਤੀ ਜਿਹੜੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸੋਸ਼ਲ ਮੀਡੀਆ ਤੇ ਕੀ ਹੋ ਰਿਹਾ ਤੇ ਜਦੋਂ ਉਹਨਾਂ ਦੀ ਫੇਸਬੁੱਕ ਜਾਂ ਦੇਖੀ ਗਏ ਤਾਂ ਉੱਥੇ ਉਹ ਉਹਦੇ ਤੇ ਪੂਰੀ ਚਰਚਾ ਚੱਲ ਰਹੀ ਹੁੰਦੀ ਜਦੋਂ ਉਹਨਾਂ ਨੂੰ ਪੁੱਛਦੇ ਵੀ ਆਹ ਕੀ ਗੱਲ ਹੈ ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਹੀ ਨਹੀਂ ਗਾ ਕਿਉਂਕਿ ਅਕਸਰ ਸੋਸ਼ਲ ਮੀਡੀਆ ਜਿਹੜੇ ਵੱਡੇ ਲੋਕਾਂ ਦਾ ਉਹ ਦੋ ਤਿੰਨ ਚਾਰ ਚਾਰ ਟੀਮਾਂ ਚਲਾਉਂਦੀਆਂ ਔਰ ਟੀਮਾਂ ਜਦੋਂ ਚਲਾਉਂਦੀਆਂ ਉਹ ਆਪਣੇ ਇਹਨਾਂ ਸੈਲੀਬ੍ਰਿਟੀ ਨੂੰ ਨਹੀਂ ਦੱਸਦੀਆਂ ਇਸ ਕਰਕੇ ਇਹ ਕੋਈ ਵੱਡੀ ਗੱਲ ਤਾਂ ਨਹੀਂ ਹੋਣੀ ਚਾਹੀਦੀ ਪਰ ਇਹ ਬਣ ਜਾਂਦੀ ਹੈ
ਜੀ ਜੀ ਬਿਲਕੁਲ ਉਧਰ ਪਾਕਿਸਤਾਨ ਦੇ ਵਿੱਚ ਇੱਕ ਬਹੁਤ ਵੱਡਾ ਰੇਲ ਹਾਦਸਾ ਵਾਪਰਿਆ ਰੇਲ ਗੱਡੀਆਂ ਦੀ ਟੱਕਰ ਦੇ ਵਿੱਚ 50 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਤੇ ਨਾਲ ਹੀ 100 ਲੋਕ ਜਿਹੜੇ ਉਹ ਜ਼ਖਮੀ ਹੋਏ ਆ ਸਿੰਧ ਸੂਬੇ ਦੇ ਵਿੱਚ ਇਹ ਹਾਦਸਾ ਜਿਹੜਾ ਵਾਪਰਿਆ ਦੱਸਿਆ ਜਾ ਰਿਹਾ ਤੇ ਨਾਲ ਹੀ ਨਾਲ ਜਿਹੜੀ ਅਗਲੀ ਖਬਰ ਕਮਲਾ ਹੈਰਿਸ ਦੀ ਕਰ ਲਈਏ ਕਮਲਾ ਹੈਰਿਸ ਜਿਹੜੇ ਆ ਗੁਆਟੇਮਾਲਾ ਤੋਂ ਮੈਕਸੀਕੋ ਦੇ ਦੌਰੇ ਦੇ ਉੱਤੇ ਜਹਾਜ਼ 'ਚ ਜਾ ਰਹੇ ਸੀ ਤਕਨੀਕੀ ਖਰਾਬੀ ਦੇ ਕਾਰਨ ਕਹਿੰਦੇ ਉਹਨਾਂ ਦਾ ਜਿਹੜਾ ਜਹਾਜ਼ ਹੈ ਉਹ ਵਾਪਸ ਪਰਤਿਆ ਤੇ ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਆਸਟ੍ਰੇਲੀਆ ਦੇ ਵਿੱਚ ਕੋਵਿਡ ਦੀ ਗੱਲ ਕਰੀਏ ਤਾਂ ਜਿਹੜਾ ਪ੍ਰਕੋਪ ਆ ਕਾਫੀ ਹੱਦ ਤੱਕ ਠੱਲ ਦਿੱਤਾ ਗਿਆ ਪਰ ਵਿਕਟੋਰੀਆ ਦੇ ਵਿੱਚ ਜਿੱਥੋਂ ਜਿਸ ਸੂਬੇ ਤੋਂ ਅਸੀਂ ਇਹ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ ਮੈਲਬਰਨ ਸ਼ਹਿਰ ਤੋਂ ਇਹ ਪ੍ਰੋਗਰਾਮ ਤੁਹਾਡੇ ਲਈ ਪ੍ਰਸਾਰਿਤ ਕੀਤਾ ਜਾ ਰਿਹਾ ਇਸ ਵੇਲੇ ਉਸ ਸੂਬੇ ਦੇ ਵਿੱਚ ਯਾਨੀ ਕਿ ਵਿਕਟੋਰੀਆ ਦੇ ਵਿੱਚ ਦੋ ਹੋਰ ਨਵੇਂ ਜਿਹੜੇ ਕੇਸ ਹੈ ਉਹ ਅੱਜ ਸਾਹਮਣੇ ਆਏ ਆ ਸੋ ਦਰਜ ਕੀਤੇ ਗਏ ਆ ਪਿਛਲੇ ਕੱਲ 11 ਕੇਸ ਜਿਹੜੇ ਸੀ ਉਹ ਦਰਜ ਕੀਤੇ ਗਏ ਸੀਗੇ ਤੇ ਸੋਮਵਾਰ ਤੱਕ 22,814 ਜਿਹੜੇ ਟੈਸਟ ਆ ਉਹ ਇਸ ਸੂਬੇ ਦੇ ਵਿਚ ਕੀਤੇ ਗਏ ਆ ਤੇ ਇਹਦੇ ਨਾਲ ਹੀ 21,192 ਜਿਹੜੀਆਂ ਵੈਕਸੀਨ ਦੀਆਂ ਡੋਜ਼ਸ ਆ ਉਹ ਦਿੱਤੀਆਂ ਗਈਆਂ ਆ ਪੂਰੇ ਸੂਬੇ ਭਰ ਦੇ ਵਿਚ ਪਰ ਇਹਦੇ ਬਾਵਜੂਦ ਦੋ ਕੇਸ ਜਿਹੜੇ ਆ ਉਹ ਅਜੇ ਵੀ ਦਰਜ ਕੀਤੇ ਗਏ ਆ ਪਿਛਲੇ ਕੱਲ 11 ਕੀਤੇ ਗਏ ਸੀ ਜਿਹੜੇ ਜ਼ਿਆਦਾ ਚਿੰਤਾ ਦਾ ਵਿਸ਼ਾ ਸੀ ਪਰ ਅੱਜ ਦੋ ਹੈ ਔਰ ਉਮੀਦ ਇਹ ਕੀਤੀ ਜਾ ਰਹੀ ਹੈ ਕਿ ਜਿਵੇਂ ਅੱਜ ਜੇ ਦੋ ਕੇਸ ਆਏ ਆ ਤੇ ਲਾਕਡਾਊਨ ਕਿਉਂਕਿ ਮੈਲਬਰਨ ਜਿਹੜਾ ਆ ਦੋ ਹਫ਼ਤਿਆਂ ਦੇ ਲਗਾਤਾਰ ਲਾਕਡਾਊਨ ਅੰਦਰ ਹੈ ਔਰ ਇਸ ਤਾਲਾਬੰਦੀ ਦੇ ਅੰਦਰ ਹੁਣ ਲੋਕ ਜਿਹੜੇ ਆ ਉਹ ਵੀ ਬਹੁਤ ਉਕਤਾ ਗਏ ਆ ਔਰ ਉਹਨਾਂ ਨੂੰ ਲੱਗਦਾ ਕਿ ਪਹਿਲਾਂ ਵੀ ਬਹੁਤ ਲੰਮੀ ਤਾਲਾਬੰਦੀ ਦੇ ਅੰਦਰ ਸਾਨੂੰ ਰਹਿਣਾ ਪਿਆ ਤੇ ਹੁਣ ਇਹ ਤਾਲਾਬੰਦੀ ਜਿਹੜੀ ਆ ਹੋਰ ਲੰਬੀ ਨਹੀਂ ਹੋਣੀ ਚਾਹੀਦੀ ਪਿਛਲੇ ਕੱਲ 11 ਕੇਸ ਆਉਣ ਤੋਂ ਬਾਅਦ ਇੱਕ ਵਾਰ ਫੇਰ ਘਬਰਾਹਟ ਦਾ ਜਿਹੜਾ ਮਾਹੌਲ ਸੀਗਾ ਲੋਕਾਂ ਦੇ ਵਿਚ ਕਿ ਕਿਤੇ ਤਾਲਾਬੰਦੀ ਜਿਹੜੀ ਆ ਹੋਰ ਲੰਬੀ ਨਾ ਹੋ ਜਾਵੇ ਪਰ ਕਹਿੰਦੇ ਉਮੀਦ ਇਹ ਬਣਦੀ ਨਜ਼ਰ ਆ ਰਹੀ ਹੈ ਕਿ ਜਿਹੜੀ ਤਾਲਾਬੰਦੀ ਹੈ ਇਹ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿਚ ਬਹੁਤ ਜਲਦ ਸਰਕਾਰ ਵੱਲੋਂ ਖੋਲੀ ਜਾ ਸਕਦੀ ਹੈ ਸੂਬਾ ਸਰਕਾਰ ਵੱਲੋਂ ਪਰ ਸਰਕਾਰ ਦਾ ਅਜੇ ਵੀ ਕਹਿਣਾ ਇਹੀ ਹੈ ਕਿ ਉਹ ਤਿੱਖੀ ਨਜ਼ਰ ਜਿਹੜੀ ਹੈ ਉਹ ਰੱਖ ਰਹੇ ਆ ਕਿ ਜਿਹੜੀਆਂ ਵੀ ਐਕਸਪੋਜ਼ਰ ਸਾਈਟਸ ਆ ਉਹ ਨਵੀਆਂ ਸਾਹਮਣੇ ਆ ਰਹੀਆਂ ਆ ਉਹਨਾਂ ਐਕਸਪੋਜ਼ਰ ਸਾਈਟਸ ਨੂੰ ਧਿਆਨ ਦੇ ਵਿਚ ਰੱਖਦਿਆਂ ਜੇਕਰ ਜਿਹੜੇ ਇਹ ਕੇਸ ਆ ਹੋਰ ਫੈਲਣ ਦਾ ਖਦਸ਼ਾ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਤਾਂ ਫੇਰ ਸ਼ਾਇਦ ਜਿਹੜਾ ਇਹ ਲਾਕਡਾਊਨ ਆ ਉਹ ਹੋਰ ਲੰਮਾ ਜਾ ਸਕਦਾ ਪਰ ਇਸ ਤੋਂ ਬਾਅਦ ਇਹ ਤਾਂ ਚਲੋ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿਚੋਂ ਇੱਕ ਖਬਰ ਹੋਗੀ ਪਰ ਖਬਰਾਂ ਦਾ ਜਿਹੜੀਆਂ ਬੇਟਾ ਸਾਹਿਬ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸਾਂਝੀਆਂ ਤਾਂ ਕਰਨੀਆਂ ਬਣਦੀਆਂ ਪਰ ਸਾਡੇ ਕੋਲ ਕਿਉਂਕਿ ਸਮਾਂ ਨਹੀਂ ਹੈ ਔਰ ਪਹਿਲੇ ਸਮੇਂ ਦੇ ਵਿਚ ਥੋੜਾ ਜਿਹਾ ਸਮਾਂ ਜਿਹੜਾ ਹੈ ਉਹ ਅੱਗੇ ਪਿੱਛੇ ਹੋ ਗਿਆ ਥੋੜੀ ਜਿਹੀ ਆਵਾਜ਼ ਦੀ ਜਿਹੜੀ ਸਮੱਸਿਆ ਉਹ ਵੀ ਆਈ ਔਰ ਤੁਹਾਡੇ ਨਾਲ ਜਿਹੜਾ ਸੰਪਰਕ ਆ ਉਹ ਵੀ ਨਹੀਂ ਅੱਜ ਛੇਤੀ ਬਣ ਸਕਿਆ ਸੋ ਉਹਦੇ ਕਾਰਨ ਅੱਜ ਮੈਨੂੰ ਲੱਗਦਾ ਵੀ ਖਬਰਾਂ ਹੋਰ ਜ਼ਿਆਦਾ ਤਾਂ ਨਹੀਂ ਆਪਾਂ ਲੈ ਪਾਵਾਂਗੇ ਪਰ ਜਾਣ ਤੋਂ ਪਹਿਲਾਂ ਤੁਸੀਂ ਕੋਈ ਹੋਰ ਸਾਂਝ ਪਾਉਣੀ ਚਾਹੁੰਦੇ ਹੋਵੋ ਤਾਂ ਜ਼ਰੂਰ ਪਾਓ
ਬਿਲਕੁਲ ਜੀ ਜ਼ਹਿਰੀਲੇ ਪਾਣੀ ਦਾ ਬੜਾ ਮੁੱਦਾ ਆਉਣ ਵਾਲੇ ਦਿਨਾਂ ਚ ਉੱਠਣਾ ਹੈ ਦਰਿਆਵਾਂ ਤੇ ਨਹਿਰਾਂ ਦੇ ਵਿਚ ਖੁੱਲ੍ਹੇਆਮ ਜਿਹੜਾ ਇੰਡਸਟਰੀ ਦਾ ਜ਼ਹਿਰੀਲਾ ਤੇ ਤੇਜ਼ਾਬੀ ਪਾਣੀ ਛੱਡਿਆ ਜਾ ਰਿਹਾ ਬੜੇ ਲੰਬੇ ਸਮੇਂ ਤੋਂ ਜਿਹੜਾ ਸਰਹੰਦ ਤੇ ਰਾਜਸਥਾਨ ਫੀਡਰ ਨੇ ਉਹਦੇ ਵਿਚ ਸੁੱਟਿਆ ਜਾ ਰਿਹਾ ਔਰ ਉਹ ਸਾਰਾ ਪਾਣੀ ਜਿਹੜਾ ਮਾਲਵੇ ਦੇ ਵਿਚ ਸਪਲਾਈ ਹੁੰਦਾ ਰਾਜਸਥਾਨ ਚ ਜਾਂਦਾ ਔਰ ਇਹ ਰਾਜਸਥਾਨ ਫੀਡਰ ਰਾਹੀਂ ਇਹ ਜੈਸਲਮੇਰ ਤੱਕ ਇਹ ਪਾਣੀ ਜਾਂਦਾ ਜਿਹਦੇ ਕਰਕੇ ਮਾਲਵੇ ਦੇ ਜਿਹੜੇ 80 ਦਰਜਨ ਜ਼ਿਲ੍ਹੇ ਨੇ ਜਿਹਨਾਂ ਦੇ ਵਿਚ ਪੀਣ ਲਈ ਜਿਹੜਾ ਵਾਟਰ ਵਰਕਸ ਦਾ ਪਾਣੀ ਹੈਗਾ ਉੱਥੇ ਇਹ ਪਾਣੀ ਸਪਲਾਈ ਹੁੰਦਾ ਔਰ ਉਹ ਅੱਜ ਕੱਲ ਹੁਣ ਕੈਂਸਰ ਬੈਲਟ ਬਣਨਾ ਵੀ ਸ਼ੁਰੂ ਹੋ ਗਿਆ ਇਹਦੇ ਖਿਲਾਫ਼ ਆਉਣ ਵਾਲੇ ਦਿਨਾਂ ਦੇ ਵਿਚ ਇਹ ਬੜਾ ਵੱਡਾ ਮੁੱਦਾ ਉੱਠਣਾ ਇਸ ਤੋਂ ਪਹਿਲਾਂ ਵੀ ਫਰੀਦਕੋਟ ਵਿਖੇ ਜਿਹੜੀ ਕੋਆਪਰੇਟਿਵ ਸ਼ੂਗਰ ਮਿੱਲ ਸੀਗੀ ਉੱਥੇ ਗੈਰ ਕਾਨੂੰਨੀ ਢੰਗ ਨਾਲ ਹਜ਼ਾਰਾਂ ਰੁੱਖ ਪੱਟੇ ਗਏ ਸਨ ਔਰ NGT ਨੇ ਉਹਦੇ ਚ ਦਖਲ ਦਿੱਤਾ ਸੀ ਆਮ ਲੋਕਾਂ ਨੇ ਉਹਦੇ ਚ ਦਖਲ ਦਿੱਤਾ ਸੀ ਉਹ ਕਾਰਵਾਈ ਤਾਂ ਰੁਕ ਗਈ ਸੀ ਹਾਈਕੋਰਟ ਦੇ ਵਿਚ ਕੇਸ ਪਾਇਆ ਗਿਆ ਲੇਕਿਨ ਹੁਣ ਜ਼ਹਿਰੀਲਾ ਪਾਣੀ ਮਾਲਵੇ ਦੇ ਵਿਚ ਕੈਂਸਰ ਦਾ ਜਿਹੜਾ ਇੱਕ ਬੈਲਟ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਇਹਦੇ ਸਬੰਧੀ ਆਉਣ ਵਾਲੇ ਦਿਨਾਂ ਦੇ ਵਿਚ ਇਹ ਕਾਫੀ ਵੱਡੇ ਪੱਧਰ ਤੇ ਇੱਕ ਮੁਹਿੰਮ ਹੈ ਜਿਹੜੀ ਉਹ ਖੜੀ ਹੋਣ ਦੀ ਉਮੀਦ ਹੈ ਤਾਂ ਜੋ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਕੋਈ ਬੰਦਾ ਕਰਦਾ ਤਾਂ ਉਸ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜਾ ਪਾਣੀ ਨੂੰ ਪਲੀਤ ਨਾ ਕੀਤਾ ਜਾ ਸਕੇ
ਜੀ ਜੀ ਖੈਰ ਇਹ ਬਹੁਤ ਜ਼ਰੂਰੀ ਆ ਅੱਜ ਅਸੀਂ ਸਵੇਰੇ ਅੱਜ ਦੇ 8 ਜੂਨ ਦੇ ਦਿਨ ਦੇ ਬਾਰੇ ਗੱਲ ਕੀਤੀ ਸੀ 8 ਜੂਨ ਦਾ ਜਿਹੜਾ ਦਿਨ ਆ ਉਹ ਵਰਲਡ ਓਸ਼ੀਅਨਸ ਡੇ ਵਜੋਂ ਵੀ ਜਾਣਿਆ ਜਾਂਦਾ ਸੋ ਸਮੁੰਦਰੀ ਪਾਣੀ ਜਿਹੜਾ ਆ ਉਹਦੇ ਬਚ ਬਚਾਓ ਲਈ ਜਾਂ ਸਾਂਭ ਸੰਭਾਲ ਦੇ ਲਈ ਵੀ ਅਵੇਅਰਨੈਸ ਜ਼ਰੂਰੀ ਹੈ ਉਹਦੇ ਬਾਰੇ ਚ ਇਹ ਜਿਹੜਾ ਦਿਨ ਆ ਉਹ ਖਾਸ ਤੌਰ ਦੇ ਉੱਤੇ ਰੱਖਿਆ ਗਿਆ ਔਰ ਪਾਣੀਆਂ ਦੇ ਵਿਚ ਗੰਧਲਾਪਨ ਜਾਂ ਫਿਰ ਪਲਾਸਟਿਕ ਜਾਂ ਫਿਰ ਹੋਰ ਜਿਹੜੇ ਵਿਨਾਸ਼ਕਾਰੀ ਤੱਤ ਨੇ ਉਹਨਾਂ ਦੀ ਜਿਹੜੀ ਆਮਦ ਹੈ ਉਹ ਚਿੰਤਾ ਦਾ ਵਿਸ਼ਾ ਜਿਹੜਾ ਆ ਉਹ ਬਣ ਰਹੀ ਹੈ ਔਰ ਇਸੇ ਤਰ੍ਹਾਂ ਇੱਕ ਸਾਫ ਸੁਥਰਾ ਵਾਤਾਵਰਨ ਜਿਹੜਾ ਆ ਉਹ ਬਣਾਈ ਰੱਖਣ ਦੇ ਲਈ ਸਾਨੂੰ ਖੁਦ ਨੂੰ ਕਿੰਨੇ ਚੁਕੰਨੇ ਹੋਣ ਦੀ ਲੋੜ ਹੈ ਸਾਨੂੰ ਖੁਦ ਨੂੰ ਜ਼ਿੰਮੇਵਾਰ ਹੋਣ ਦੀ ਕਿੰਨੀ ਲੋੜ ਹੈ ਇਹ ਵੀ ਸੰਕੇਤ ਜਿਹੜਾ ਆ ਇਹੋ ਜਿਹੇ ਦਿਨ ਮਨਾਉਣ ਤੇ ਸਾਨੂੰ ਮਿਲਦਾ ਔਰ ਜਿਵੇਂ ਤੁਸੀਂ ਕਿਹਾ ਕਿ ਪੰਜਾਬ ਦੇ ਵਿਚ ਇਹ ਬਹੁਤ ਮੈਨੂੰ ਲੱਗਦਾ ਕਿ ਇੱਕ ਚਿੰਤਾ ਵਾਲਾ ਵਿਸ਼ਾ ਆ ਕਿਉਂਕਿ ਹੋਰ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਹੈਗੀਆਂ ਨੇ ਪਰ ਇਹ ਵੀ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬ ਦੇ ਵਿਚ ਜਿਹੜੇ ਪਾਣੀਆਂ ਦੇ ਨਾਲ ਫੈਲਣ ਵਾਲੇ ਜਿਹੜੇ ਰੋਗ ਨੇ ਜਾਂ ਬਿਮਾਰੀਆਂ ਨੇ ਹਨਾ ਉਹਨਾਂ ਦੇ ਵਧਣ ਦੇ ਨਾਲ ਪੰਜਾਬ ਨੂੰ ਜਿਹੜੀ ਹੋਰ ਵੱਡੀ ਢਾਹ ਜਿਹੜੀ ਆ ਉਹ ਲੱਗਦੀ ਦਿਸਦੀ ਆ ਤੇ ਨਾਲ ਹੀ ਨਾਲ ਪੀਣ ਵਾਲਾ ਜਿਹੜਾ ਪਾਣੀ ਆ ਉਹ ਤਾਂ ਪਹਿਲਾਂ ਤੋਂ ਹੀ ਬਹੁਤ ਪ੍ਰਦੂਸ਼ਿਤ ਹੋ ਚੁੱਕਿਆ ਆ ਤੇ ਜਿਹੜਾ ਖੇਤੀਯੋਗ ਪਾਣੀ ਆ ਉਹਦੇ ਲਈ ਵੀ ਬਹੁਤ ਵੱਡੀ ਜਿਹੜੀ ਸਮੱਸਿਆ ਅੱਗੇ ਤੋਂ ਅੱਗੇ ਬਣੀ ਹੋਈ ਹੈ ਤੇ ਬੇਟਾ ਸਾਹਿਬ ਬਹੁਤ ਬਹੁਤ ਧੰਨਵਾਦ ਅੱਜ ਦੇ ਖਬਰਾਂ ਦੇ ਸਿਲਸਿਲੇ ਦੇ ਵਿਚ ਆਪਣਾ ਸਮਾਂ ਦੇਣ ਦੇ ਲਈ
ਜੀ ਸ਼ੁਕਰੀਆ
ਜੀ। ਸੋ ਦੋਸਤੋ ਖਬਰਾਂ ਦਾ ਇਹ ਸਿਲਸਿਲਾ ਜਿਹੜਾ ਹੁਣ ਇੱਥੇ ਹੀ ਰੋਕਦੇ ਆ, ਔਰ ਇਸ ਵੇਲੇ ਜਿਹੜਾ ਹਰਮਨ ਰੇਡੀਓ ਦੇ ਉੱਤੇ ਮਾਰਨਿੰਗ ਸ਼ੋਅ ਦਾ ਸਮਾਂ ਉਹ ਵੀ ਹੁਣ ਖਤਮ ਹੋ ਚੁੱਕਿਆ। ਕੁਛ ਦੋਸਤ ਸਾਡੇ ਨਾਲ ਬਹੁਤ ਪਹਿਲਾਂ ਤੋਂ ਜੁੜੇ ਹੋਏ ਸੀਗੇ, ਔਰ ਜਿਨ੍ਹਾਂ ਦੋਸਤਾਂ ਨੇ ਨੰਬਰ ਕੁਛ ਭੇਜੇ ਹੋਏ ਸਾਡੇ ਕੋਲ, ਮੈਂ ਉਹ ਵੀ ਜ਼ਰੂਰ ਸਾਂਝੇ ਕਰ ਲਵਾਂ। ਤੇ ਜਿਹੜੇ ਵਧਾਈਆਂ ਦੇ ਸਿਲਸਿਲੇ ਦੇ ਲਈ ਸਾਨੂੰ ਨੰਬਰ ਪਹੁੰਚਦੇ ਆ ਉਹ ਥੋੜਾ ਜਿਹਾ ਲੇਟ ਹੋ ਜਾਂਦੇ ਆ, ਸੋ ਇਸ ਕਰਕੇ ਦੋਸਤੋ ਤੁਹਾਨੂੰ ਜ਼ਰੂਰ ਇਹ ਅਸੀਂ ਗੁਜ਼ਾਰਿਸ਼ ਕਰਦੇ ਆ ਕਿ ਜਿਹੜਾ ਇਹ ਵਾਲਾ ਤੁਸੀਂ ਸਿਲਸਿਲਾ ਆ ਇਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜੇ ਆਪਣੇ ਨੰਬਰ ਆ ਉਹ ਸਾਡੇ ਤੱਕ ਪਹੁੰਚਦੇ ਕਰਦੇ ਆ ਕਰੋ। ਸਾਨੂੰ ਜਗਜੀਵਨ ਮਠਾਰੂ ਹੁਰਾਂ ਨੇ ਜਿਹੜਾ ਇੱਕ ਨੰਬਰ ਭੇਜਿਆ ਹੈ, ਕਹਿ ਰਹੇ ਆ ਕਿ ਉਹਨਾਂ ਦੇ ਮਾਤਾ ਜੀ ਦਾ ਜਨਮ ਦਿਨ ਆ। ਕਿਆ ਬਾਤ ਹੈ। ਸੋ ਬਹੁਤ ਬਹੁਤ ਪਹਿਲਾਂ ਤਾਂ ਸਾਡੇ ਵੱਲੋਂ ਮੁਬਾਰਕਾਂ ਜਗਜੀਵਨ ਜੀ, ਔਰ ਉਹਨਾਂ ਨੇ ਨੰਬਰ ਭੇਜਿਆ। ਇੰਡੀਆ ਦਾ ਇਹ ਨੰਬਰ ਹੈ, ਮੈਂ ਕੋਸ਼ਿਸ਼ ਕਰਦੀ ਹਾਂ ਕਿ ਜੇਕਰ ਇਸ ਵੇਲੇ ਅਸੀਂ ਉਹ ਨੰਬਰ ਜਿਹੜਾ ਆ ਉਹ ਲਗਾ ਸਕੀਏ। ਤੇ ਇਹ ਨੰਬਰ ਦੇ ਨਾਲ ਨਾਲ ਅੱਜ ਇੱਕ ਖਾਸ ਹੋਰ ਜਿਹੜੀ ਵਧਾਈ ਆ ਉਹ ਦੇਣੀ ਬਣਦੀ ਹੈ ਅਵਨੀਤ ਹੁਰਾਂ ਵੱਲੋਂ। ਇਹ ਜਿਹੜਾ ਨੰਬਰ ਸਾਡੇ ਤੱਕ ਪਹੁੰਚਿਆ, ਮੈਂ ਉਹ ਵੀ ਨੰਬਰ ਜਿਹੜਾ ਜ਼ਰੂਰ ਟਰਾਈ ਕਰਦੀ ਹਾਂ। ਉਹ ਆਸਟ੍ਰੇਲੀਆ ਦੇ ਵਿੱਚ ਜਾਂ ਮੈਲਬਰਨ ਦਾ ਨੰਬਰ, ਪਰ ਉਸ ਤੋਂ ਪਹਿਲਾਂ ਜਿਹੜਾ ਇੰਡੀਆ ਵਾਲਾ ਨੰਬਰ ਆ ਆਪਾਂ ਉਹ ਜ਼ਰੂਰ ਟਰਾਈ ਕਰ ਲੈਂਦੇ ਹਾਂ। ਤੇ ਜੇਕਰ ਉਹ ਨੰਬਰ ਜਿਹੜਾ ਆ ਉਹ ਚੱਕਿਆ ਜਾਂਦਾ ਹੈ ਤਾਂ ਫੇਰ ਆਪਾਂ ਉਹਨਾਂ ਨੂੰ ਵਧਾਈਆਂ ਵੀ ਜ਼ਰੂਰ ਦੇਵਾਂਗੇ। ਪਰ ਸਾਡੇ ਵੱਲੋਂ ਜਗਜੀਵਨ ਮਠਾਰੂ ਜੀ, ਤੁਹਾਡੇ ਮਾਤਾ ਜੀ ਨਸੀਬ ਕੌਰ ਹੁਰਾਂ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹਰਮਨ ਰੇਡੀਓ ਪਰਿਵਾਰ ਵੱਲੋਂ। ਤੇ ਲਓ ਜੀ, ਅਸੀਂ ਕੋਸ਼ਿਸ਼ ਤਾਂ ਕਰ ਰਹੇ ਹਾਂ ਪਰ ਇਸ ਵੇਲੇ ਜਿਹੜੀ ਲਾਈਨ ਆ ਫੋਨ ਲਾਈਨ ਉਹ ਵੀ ਕੰਮ ਨਹੀਂ ਕਰ ਰਹੀ। ਪਰ ਲਓ ਫਿਰ ਸਾਡੇ ਵੱਲੋਂ ਤੁਸੀਂ ਆਪਣੀਆਂ ਜਿਹੜੀਆਂ ਵਧਾਈਆਂ ਆ ਉਹ ਜ਼ਰੂਰ ਸਵੀਕਾਰ ਕਰੋ। ਤੇ ਸਾਡੇ ਵੱਲੋਂ ਵੈਰੀ ਹੈਪੀ ਬਰਥਡੇ ਟੂ ਰਿਸਪੈਕਟਡ ਆਂਟੀ ਜੀ। ਤੇ ਲਓ ਫਿਰ ਇੱਕ ਪਿਆਰਾ ਜਿਹਾ ਸੁਨੇਹਾ ਵੀ। Happy birthday, respected Aunty Ji. Happy birthday to you. ਲਓ ਜੀ, ਇਹ ਸੀ ਇੱਕ ਪਿਆਰਾ ਜਿਹਾ ਸੁਨੇਹਾ। ਪਿਆਰੀਆਂ ਜਿਹੀਆਂ ਸਾਡੇ ਵੱਲੋਂ ਸ਼ੁਭੇਚਾਵਾਂ ਬਹੁਤ ਹੀ ਸਤਿਕਾਰਯੋਗ ਨਸੀਬ ਕੌਰ ਆਂਟੀ ਜੀ ਹੋਰਾਂ ਦੇ ਜਨਮ ਦਿਨ ਦੇ ਮੌਕੇ ਤੇ ਉੱਤੇ ਇੱਕ ਵਾਰ ਫੇਰ ਅਸੀਂ ਵਧਾਈ ਪੇਸ਼ ਕਰਦੇ ਹਾਂ। ਤੇ ਇਹਦੇ ਨਾਲ ਹੀ ਅਗਲਾ ਜਿਹੜਾ ਸਾਡੇ ਤੱਕ ਨੰਬਰ ਪਹੁੰਚਿਆ ਜੀ ਉਹ ਹੈ ਹਰਨੂਰ ਸਿੰਘ ਦਾ। ਮੈਨੂੰ ਲੱਗਦਾ ਕਿ ਸਕੂਲੀ ਪੜ੍ਹਾਈ ਜਿਹੜੀ ਉਹ ਇਸ ਵੇਲੇ ਚੱਲਦੀ ਨਾ ਹੋਵੇ, ਅਸੀਂ ਉਹ ਵੀ ਵਧਾਈਆਂ ਜਿਹੜੀਆਂ ਉਹਨਾਂ ਦੇ ਮਾਤਾ ਜੀ ਤੱਕ ਜ਼ਰੂਰ ਪਹੁੰਚਾ ਦਿੰਦੇ ਹਾਂ। ਸੋ ਉਹਨਾਂ ਦੇ ਮਾਤਾ ਜੀ ਨੂੰ ਹਰਨੂਰ ਸਿੰਘ ਦੇ ਜਨਮ ਦਿਨ ਦੇ ਉੱਤੇ ਬਹੁਤ ਸਾਰੀਆਂ ਮੁਬਾਰਕਾਂ, ਢੇਰ ਸਾਰੀਆਂ ਮੁਬਾਰਕਾਂ। ਤੇ ਲਓ ਫਿਰ ਆਪਾਂ ਵਧਾਈਆਂ ਤਾਂ ਦੇਣੀਆਂ ਹੀ ਦੇਣੀਆਂ, ਨਾਲ ਹੀ ਨਾਲ ਸਾਡੇ ਵੱਲੋਂ ਇਹ ਬਰਥਡੇ ਵਿਸ਼ਸ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਡੀਅਰ ਹਰਨੂਰ, ਹੈਪੀ ਬਰਥਡੇ ਟੂ ਯੂ, ਯੂ। ਲਓ ਜੀ, ਤੇ ਇਹ ਹੁਣ ਵਧਾਈਆਂ ਵੀ ਅਸੀਂ ਦੇ ਦਿੱਤੀਆਂ, ਪਰ ਕੋਸ਼ਿਸ਼ ਕਰਿਆ ਕਰੋ ਕਿ ਪਹਿਲਾਂ ਤੁਹਾਡਾ ਜਿਹੜਾ ਨੰਬਰ ਹੈ ਸਾਡੇ ਤੱਕ ਪਹੁੰਚਦਾ ਹੋ ਜਾਵੇ ਤਾਂ ਕਿ ਅਸੀਂ ਜ਼ਰੂਰ ਉਹ ਵਧਾਈਆਂ ਜਿਹੜੀਆਂ ਸਿੱਧੀਆਂ ਉਹਨਾਂ ਤੱਕ ਪਹੁੰਚਾ ਸਕੀਏ। ਤੇ ਹੁਣ ਸਮਾਂ ਜਿਹੜਾ ਪ੍ਰੋਗਰਾਮ ਦਾ ਵੀ ਮੁੱਕ ਗਿਆ ਹੈ, ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਰਹੀਆਂ ਕਮੀਆਂ ਦੇ ਲਈ ਮਾਫ਼ੀ, ਪਰ ਆਪਣਾ ਫੀਡਬੈਕ ਸਾਨੂੰ ਜ਼ਰੂਰ ਭੇਜਿਆ ਕਰੋ ਦੋਸਤੋ। ਪ੍ਰੋਗਰਾਮ ਦੌਰਾਨ ਜਦੋਂ ਤੁਸੀਂ ਜੁੜਦੇ ਹੋ ਉਦੋਂ ਵੀ ਸਾਨੂੰ ਸਾਡੀਆਂ ਕਮੀਆਂ ਤੋਂ ਜਾਣੂ ਕਰਵਾਉਂਦੇ ਰਿਹਾ ਕਰੋ। ਅੱਜ ਦੇ ਲਈ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਵਾਜ਼ ਵੱਲ ਸਾਡਾ ਧਿਆਨ ਦਵਾਇਆ, ਔਰ ਅਸੀਂ ਉਹ ਜਿਹੜੀ ਸਮੱਸਿਆ ਆ ਉਹਨੂੰ ਦਰੁਸਤ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ। ਤੇ ਬਹੁਤ ਬਹੁਤ ਧੰਨਵਾਦ ਸਾਰੇ ਦੋਸਤਾਂ ਦਾ। ਤੇ ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ ਅੱਜ ਦਾ ਇਹ ਹਰਮਨ ਰੇਡੀਓ ਦੇ ਉੱਤੇ ਲਹਿਰਾਂ ਪ੍ਰੋਗਰਾਮ ਯਾਨੀ ਕਿ ਸਾਡਾ ਮਾਰਨਿੰਗ ਸ਼ੋਅ ਹੁਣ ਅਸੀਂ ਇੱਥੇ ਹੀ ਰੋਕਦੇ ਹਾਂ। ਤੇ ਇਸ ਪ੍ਰੋਗਰਾਮ ਤੋਂ ਬਾਅਦ ਇੱਕ ਖਾਸ ਮੁਲਾਕਾਤ ਦਾ ਜਿਹੜਾ ਸਿਲਸਿਲਾ ਆ ਉਹ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਰਹੇ ਹਾਂ। ਇਹ ਖਾਸ ਮੁਲਾਕਾਤ ਜਿਹੜੀ ਹੈ ਉਹ ਡਾਇਨਲਾ ਪਲੈਂਟੀ ਵੈਲੀ ਹੈਲਥ ਦੇ ਸੀਈਓ ਡੌਨ ਟਿਡਬਰੀ ਹੋਰਾਂ ਦੇ ਨਾਲ ਕੀਤੀ ਗਈ ਹੈ, ਜਿਨ੍ਹਾਂ ਦੇ ਨਾਲ ਜਿਹੜੀ ਕੋਵਿਡ ਵੈਕਸੀਨ ਆ, ਕੋਵਿਡ-19 ਨੂੰ ਰੋਕਣ ਦੇ ਲਈ ਜਿਹੜੀ ਵੈਕਸੀਨ ਇਸ ਵੇਲੇ ਦਿੱਤੀ ਜਾ ਰਹੀ ਹੈ ਆਸਟ੍ਰੇਲੀਆ ਭਰ ਦੇ ਵਿੱਚ, ਉਹਦੇ ਬਾਰੇ ਚ ਗੱਲਬਾਤ ਜਿਹੜੀ ਆ ਉਹਦੇ ਬਾਰੇ ਚ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਜਾ ਰਹੀ ਹੈ। ਸੋ ਉਹ ਗੱਲਬਾਤ ਜਿਹੜੀ ਹੈ ਉਹ ਤੁਹਾਡੀ ਨਜ਼ਰ ਕਰਦੇ ਆ, ਤੇ ਮੈਨੂੰ ਹੁਣ ਇਜਾਜ਼ਤ ਲੈਣੀ ਪੈਣੀ ਆ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।